ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਰਬਸ ਸਟੂਡੀਓ ਤੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕਾਫ ਸਰਬਸ ਸਟੂਡੀਓ ਤੋਂ ਕਾਫ ਸਰਬਰ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ ਚੜਿਆ ਧੁੱਪ ਖਿੜੀ ਹੋਈ ਹੈ ਦਿਨ ਦੇ ਵਿੱਚ ਟਿਕਾ ਆ ਔਰ ਸੁਬਾਹ ਪੰਛੀ ਚਹਿਕ ਰਹੇ ਨੇ ਬਿਲਕੁਲ ਸ਼ਾਂਤੀ ਉਮੀਦ ਰੱਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿੱਥੋਂ ਵੀ ਤੁਸੀਂ ਸੁਣਦੇ ਹੋ ਸਾਨੂੰ ਤੁਸੀਂ ਵੀ ਆਨੰਦਮਈ ਸਟੇਟ ਦੇ ਵਿੱਚ ਹੋਵੋਗੇ ਔਰ ਜ਼ਿੰਦਗੀ ਬੜੀ ਹੀ ਖੁਸ਼ਗਵਾਰ ਹੋਵੇਗੀ ਅਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸਾਂਝ ਪਾਉਣਗੇ ਇਸ ਤੋਂ ਇਲਾਵਾ ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਜੀ ਸਾਡੇ ਨਾਲ ਜੁੜਨਗੇ ਔਰ ਹਾਲਾਤਾਂ ਦੇ ਉੱਤੇ ਅਸੀਂ ਨਿਗਾਹ ਮਾਰਾਂਗੇ ਕੀ ਚੱਲ ਰਿਹਾ ਇਸ ਤੋਂ ਇਲਾਵਾ ਸੋਹਣੇ ਸੋਹਣੇ ਗੀਤ ਵੀ ਤੁਹਾਨੂੰ ਦੋ ਤਿੰਨ ਸੁਣਾਉਣੇ ਆ ਵਿਚਾਰਾਂ ਵੀ ਹੋਣੀਆਂ ਆ ਅਤੇ ਮੌਸਮ ਦੀ ਜਾਣਕਾਰੀ ਅਤੇ ਸਾਡੇ ਤੁਹਾਡੇ ਦਿਲ ਵਾਲੀਆਂ ਗੱਲਾਂ ਅਫਕੋਰਸ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ ਸੋ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਪੜਦੇ ਕਰੋ ਟੈਲੀਗ੍ਰਾਮ ਰਾਹੀਂ ਜਾਂ ਫਿਰ ਈਮੇਲ ਦੇ ਰਾਹੀਂ ਸੋ ਪਿਆਰਿਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਜੋ ਵਿਚਾਰ ਆਉਂਦੇ ਨੇ ਜੋ ਵਿਚਾਰ ਹੁੰਦੇ ਨੇ ਕੱਲ੍ਹ ਪ੍ਰੋਗਰਾਮ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਗੱਲ ਕੀਤੀ ਕਾਬਲ ਦੀ ਬੜੀ ਸਾਂਝ ਹੈ ਸਾਡੇ ਪੰਜਾਬ ਉੱਤਰੀ ਭਾਰਤ ਨਾਲ ਸ਼ੁਰੂ ਤੋਂ ਹੀ ਸਾਂਝਾਂ ਨੇ ਪੁਰਾਤਨ ਸਮਿਆਂ ਤੋਂ ਇੱਕੋ ਹੀ ਹੁੰਦਾ ਸੀ ਸਾਰਾ ਪਰ ਜਦੋਂ ਇਸਲਾਮ ਆਇਆ ਤਾਂ ਜਿਹੜਾ ਰਵੱਈਆ ਸੀ ਉਹ ਬਦਲ ਗਿਆ ਉਹ ਲੁੱਟਣ ਖੋਹਣ ਵਾਲਾ ਬਣ ਗਿਆ ਰਵੱਈਆ ਡਾਕੂਆਂ ਨੂੰ ਅਫਗਾਨਿਸਤਾਨ ਵਾਲੇ ਜਾਂ ਕਾਬਲ ਵਾਲੇ ਪਨਾਹ ਦੇਣ ਲੱਗ ਗਏ ਇਰਾਨ ਦੇ ਡਾਕੂ ਤਜਾਕਿਸਤਾਨ ਦੇ ਮੁਗਲ ਮੰਗੋਲ ਇਹ ਜੋ ਲੁੱਟ ਖਸੁੱਟ ਵਾਲੇ ਟੋਲੇ ਸੀ ਇਹਨਾਂ ਨੂੰ ਭੇਜਣ ਲੱਗ ਗਏ ਇੱਧਰ ਨਾਲ ਆਪ ਆ ਜਾਣਾ ਲੁੱਟ ਦਾ ਬਿਜ਼ਨਸ ਬਣਾ ਲਿਆ ਉਸ ਤੋਂ ਬਾਅਦ ਆਇਆ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਏ ਦਾ ਜਦ ਨਾਂ ਆਉਂਦਾ ਆ ਤਾਂ ਖੈਬਰ ਅਤੇ ਕਾਬਲ ਦੀ ਗੱਲ ਹੁੰਦੀ ਜ਼ਰੂਰ ਅਟਕ ਦਰਿਆ ਦੀ ਗੱਲ ਹੁੰਦੀ ਆ ਉਹ ਟਾਈਮ ਸੀ ਜਦੋਂ ਜਹਿਜ਼ ਸੀ ਜਦੋਂ ਇਹ ਸਾਰਾ ਕੁਛ ਵਾਪਰ ਰਿਹਾ ਸੀ ਅਤੇ ਹਿੰਦੁਸਤਾਨ ਨੂੰ ਭਾਰਤ ਨੂੰ ਆਜ਼ਾਦ ਕਰਵਾਇਆ ਉਸ ਵੇਲੇ ਹਾਂ ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਦੱਖਣ ਵੱਲੋਂ ਆ ਕੇ ਗੁਲਾਮੀ ਹੋਈ ਆ ਪਰ ਉੱਤਰ ਵੱਲੋਂ ਗੁਲਾਮੀ ਦੇ ਬੇੜੇ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਕੱਟ ਦਿੱਤੇ ਸੀ ਔਰ ਕਾਬਲ ਦਾ ਜਿਹੜਾ ਸ਼ਹਿਨਸ਼ਾਹ ਸੀ ਕਾਬਲ ਦਾ ਜਿਹੜਾ ਰਾਜ ਕਰਨ ਵਾਲਾ ਸ਼ਖਸ ਸੀ ਸ਼ਾਹ ਸੀ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਨਹੀਂ ਸੀ ਬਣਦਾ ਇੱਕ ਸਮਾਂ ਇਹ ਸੀ ਕਿ ਕੋਹੀਨੂਰ ਜਿਸ ਦੇ ਕੋਲ ਹੁੰਦਾ ਹੈ ਉਸ ਨੂੰ ਸ਼ਹਿਨਸ਼ਾਹ ਮੰਨਿਆ ਜਾਂਦਾ ਹੈ ਕਿਉਂਕਿ ਉਹ ਜ਼ੋਰ ਨਾਲ ਰੱਖਿਆ ਜਾਂਦਾ ਹੈ ਅਤੇ ਕਾਬਲ ਦੇ ਰਾਜ ਨੇ ਖੁਦ ਭੇਂਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ। ਇਹ ਸਿੰਬੋਲਿਕ ਸੰਧੀਆਂ ਹੁੰਦੀਆਂ ਨੇ, ਇਹ ਸਿੰਬਲ ਹੁੰਦੇ ਨੇ। ਜਦੋਂ ਮਹਾਰਾਣੀ ਜਿੰਦਾ ਨੂੰ ਗ੍ਰਿਫਤਾਰ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ, ਤਾਂ ਇਤਿਹਾਸਕ ਦਸਤਾਵੇਜ਼ ਨੇ ਜਿਸ ਦੇ ਵਿੱਚ ਉਸ ਵੇਲੇ ਦੇ ਅਫਗਾਨਿਸਤਾਨ ਦੇ ਰਾਜੇ ਨੇ ਇਹ ਗਿਲਾ ਕੀਤਾ, ਇਹ ਸ਼ਿਕਵਾ ਕੀਤਾ ਕਿ ਜੋ ਬ੍ਰਿਟਿਸ਼ ਹੈ ਉਹ ਬੜੀ ਮਾੜੀ ਟ੍ਰੀਟਮੈਂਟ ਕਰ ਰਹੇ ਨੇ ਮਹਾਰਾਣੀ ਜਿੰਦਾ ਨਾਲ, ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ। ਇੱਥੋਂ ਤੱਕ ਫਿਰ ਬਾਅਦ 'ਚੋਂ ਸਾਂਝਾਂ ਜਿਹੜੀਆਂ ਬਣੀਆਂ। ਖੈਰ, ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਦੋਂ ਨਵੇਂ ਬਣੇ ਪਾਕਿਸਤਾਨ ਨੇ ਕਬਾਇਲੀ ਅਫਗਾਨੀ ਲਿਆ ਕੇ ਕਸ਼ਮੀਰ 'ਚ ਸੁੱਟੇ। ਉਹ ਸਾਰੀ ਲੜਾਈ ਤੁਸੀਂ ਜਾਣਦੇ ਹੋ। ਜਨਰਲ ਹਰਬਖਸ਼ ਸਿੰਘ ਨੇ ਉਹਨਾਂ ਨੂੰ ਕਾਬੂ ਪਾਇਆ। ਇਸਦਾ ਇੱਕ ਪੂਰਾ ਲੇਖ ਸਿੱਖ ਆਰਕਾਈਵਸ 'ਤੇ ਪਿਆ, ਮੈਂ ਪੜ੍ਹਿਆ ਅਤੇ ਵਰਤਿਆ ਗਿਆ ਫਿਰ ਲੀਗੀਆਂ ਵੱਲੋਂ। ਔਰ ਕਸ਼ਮੀਰ ਦਾ ਮਸਲਾ ਉਦੋਂ ਤੋਂ ਹੀ ਹੈ ਕਿ ਲਿਆ ਕੇ ਫਿਰ ਬੰਦੇ ਉੱਥੇ ਸੁੱਟੇ। ਇਹ ਜਿਹੜੋ ਜੀਓ ਪੋਲੀਟਿਕਸ ਰੱਖ ਲਓ, ਖਿੱਤਿਆਂ ਦੇ ਉੱਤੇ ਕਬਜ਼ੇ ਕਰਨੇ, ਇਹ ਖੇਡਾਂ ਖੇਡ ਰਹੇ ਨੇ ਲੋਕ, ਇਹ ਚਾਅ ਆ। ਜੱਟ ਤਾਂ ਵੈਸੇ ਹੀ ਬਦਨਾਮ ਹੋ ਜਾਂਦਾ ਕਿ ਜ਼ਮੀਨ ਦੇ ਲਈ, ਪਰ ਜੇ ਆਪਾਂ ਵੱਡੀ ਗੇਮ ਦੇਖੀਏ ਤਾਂ ਹਰ ਬੰਦਾ ਭੋਏ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਹੈ, ਕਰ ਵੀ ਰਹੇ ਨੇ। ਦੇਸ਼ਾਂ ਦੇ ਦੇਸ਼ ਮਾਰ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਸਫਾਇਆ ਕਰ ਦਿੰਦੇ ਨੇ। ਅਮਰੀਕਾ, ਆਸਟ੍ਰੇਲੀਆ ਜਾਂ ਹੋਰ ਕੰਟਰੀ ਦੇਖ ਲਓ, ਬਛਿੰਦਿਆਂ ਦਾ ਸਫਾਇਆ ਕਰ ਦਿੰਦੇ ਨੇ ਵਸਣ ਵਾਸਤੇ, ਉੱਥੇ ਕਬਜ਼ਾ ਕਰਨ ਵਾਸਤੇ। ਸੋ ਇਹ ਅਗਰ ਜੱਟ ਕੋਈ ਕਰਦਾ ਹੈ, ਜ਼ਮੀਨ ਲੈਂਦਾ ਤਾਂ ਮੁੱਲ ਲੈਂਦਾ, ਕਿਤੇ ਕਬਜ਼ਾ ਨਹੀਂ ਕਰਦਾ, ਅਤੇ ਉਹ ਉਹਦੇ ਵਿੱਚੋਂ ਅੰਨ ਦਾਣਾ ਮਨੁੱਖਤਾ ਨੂੰ ਰਜਾਉਣ ਵਾਸਤੇ, ਰੋਟੀ ਦੇਣ ਵਾਸਤੇ ਜ਼ਮੀਨ ਨਾਲ ਪਿਆਰ ਕਰਦਾ ਹੈ। ਪਰ ਉਹਨਾਂ ਲੋਕਾਂ ਦਾ ਕੀ ਕੀਤਾ ਜਾਵੇ, ਜਾਂ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਜਿਹੜੇ ਲੋਕ ਜ਼ਮੀਨਾਂ 'ਤੇ ਕਬਜ਼ੇ ਕਰਦੇ ਨੇ, ਬੰਦੇ ਮਾਰਦੇ ਨੇ ਮਾਰਨ ਦੇ ਲਈ, ਉਹਨਾਂ ਨੂੰ ਪੱਟਣ ਦੇ ਲਈ, ਤਬਾਹ ਕਰਨ ਦੇ ਲਈ, ਜਾਂ ਵੈਸੇ ਹੀ ਮੇਰੇ ਕੋਲ ਇੰਨੇ ਖੇਤ ਹੈ, ਮੇਰੇ ਕੋਲ ਇੰਨੀ ਜ਼ਮੀਨ ਹੈ, ਵੈਸੇ ਹੀ ਸਾਂਭੀ ਬੈਠੇ ਨੇ, ਨਿਕਲਦਾ ਕਰਦਾ ਕੁਛ ਨਹੀਂ ਉਹਦੇ ਵਿੱਚੋਂ, ਕੋਈ ਉਹਦੇ ਵਿੱਚੋਂ ਜੀ ਰੋਟੀ ਨਹੀਂ ਖਾ ਰਿਹਾ। ਉਹ ਜ਼ਮੀਨਾਂ ਦੇ ਕਬਜ਼ੇ ਜਿਹੜੇ ਨੇ, ਉਸ ਦੇ ਪਿੱਛੇ ਕੀ ਕਾਰਨ ਹੈ? ਫਿਰ ਉਹਨਾਂ 'ਤੇ ਕਰ ਲਾਉਣਾ, ਜ਼ਮੀਨ ਤੋਂ ਪੈਸੇ ਲੈ ਕੇ ਆਪਣੀ ਐਸ਼ੋ ਆਰਾਮ ਵੱਲ ਪੈਣਾ। ਸੋ ਇਹ ਜਿਹੜੀਆਂ ਜ਼ਮੀਨਾਂ ਦੀ ਰਿਫੋਰਮ ਕੀਤੀ ਗਈ ਵੰਡ ਤੋਂ ਬਾਅਦ, ਪੰਜਾਬ ਦੇ ਵਿੱਚ 2 ਮਰੱਬੇਬੰਦੀਆਂ ਹੋਈਆਂ, ਜ਼ਮੀਨਾਂ ਅਲੋਟ ਕੀਤੀਆਂ ਗਈਆਂ, ਵੰਡੀਆਂ ਗਈਆਂ, ਪਰ ਪਾਕਿਸਤਾਨ ਦੇ ਵਿੱਚ ਨਹੀਂ ਇਹ ਹੋ ਸਕੀ, ਅਤੇ ਉੱਥੋਂ ਦੀ ਜਿਹੜੀ ਐਫੀਸ਼ੈਂਸੀ ਐਗਰੀਕਲਚਰ ਦੀ ਬੜੀ ਘੱਟ ਹੈ। ਉੱਥੇ ਵੀ ਹਜੇ ਜ਼ਿਮੀਂਦਾਰਾਂ 'ਤੇ ਮਜ਼ਾਰਾ ਸਿਸਟਮ ਹੈ। ਪੰਜਾਬ ਦੇ ਵਿੱਚ ਮਸਾਂ ਤੋੜਿਆ, ਇਸਦਾ ਬੜਾ ਲੰਬਾ ਇਤਿਹਾਸ ਹੈ, ਔਰ ਹਰ ਨੂੰ ਰੋਟੀ ਖਾਣ ਲਾਇਆ, ਮਾਲਕੀ ਦਿੱਤੀ। ਸੋ ਇਹੋ ਜਿਹੀਆਂ ਜਿਹੜੀਆਂ ਰਿਫੋਰਮਸ ਹੈ, ਜ਼ਮੀਨਾਂ 'ਤੇ ਕਬਜ਼ੇ ਕਰਨੇ, ਫਿਰ ਉਹ ਇਹ ਸ਼ੁਰੂ ਹੁੰਦੀ ਹੈ ਰਾਜਿਆਂ ਮਹਾਰਾਜਿਆਂ ਤੋਂ ਕਿ ਉਹ ਮਾਲਕ ਬਣਨਾ ਚਾਹੁੰਦੇ ਨੇ ਜ਼ਮੀਨਾਂ ਦਾ, ਅਤੇ ਉਸ ਦੇ ਲਈ ਫਿਰ ਲੜਦੇ ਘੁਲਦੇ ਮਾਰਦੇ ਨੇ ਇੱਕ ਦੂਸਰੇ ਨੂੰ, ਅਤੇ ਜਦੋਂ ਫਿਰ ਆਪਣਾ ਸਾਰਾ ਕਾਬੂ ਹੋ ਜਾਂਦਾ, ਫਿਰ ਉਹ ਦੂਸਰੇ ਦੇਸ਼ਾਂ ਵੱਲ ਨੂੰ ਜਾਂਦੇ ਨੇ ਵਧਾਉਣ ਵਾਸਤੇ, ਉਹਨਾਂ ਨੂੰ ਮਾਰਦੇ ਨੇ ਉੱਥੋਂ ਜਾ ਕੇ। ਸੋ ਦੈਟਸ ਅ ਰਿਐਲਿਟੀ ਆਫ ਲਾਈਫ। ਸ਼ਿਰਫੀਆਂ ਬਹੁਤ ਲਿਖੀਆਂ ਜਾਂਦੀਆਂ ਨੇ, ਸ਼ਿਰਫੀਆਂ ਹੁੰਦੀਆਂ ਮਤਲਬ ਛੋਟੀ ਛੋਟੀਆਂ, ਸਿਰਫੀ ਉੱਦਾਂ ਕਹਿੰਦੇ, ਉਹਦਾ ਸ਼ਿਰਫੀ ਵੀ ਕਹਿ ਦਿੰਦੇ ਆ, ਕਵਿਤਾ ਦਾ ਇੱਕ ਨਮੂਨਾ ਆ। ਕਾਦਰ ਯਾਰ ਨੇ ਹਰੀ ਸਿੰਘ ਨਲੂਏ ਦੀ ਮਹਿਮਾ ਦੇ ਵਿੱਚ ਲਿਖਿਆ ਕਿ ਅਲਫ ਆਰਫੀ ਜੰਮਣਾ ਕਹਿਣ ਸਾਰੇ, ਹਰੀ ਸਿੰਘ ਦੂਲੇ ਸਰਦਾਰ ਤਾਈਂ, ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ, ਕਦ ਉੱਚਾ ਬੁਲੰਦ ਸਰਦਾਰ ਤਾਈਂ, ਧਨੀ ਤੇਗ ਦਾ ਮਰਦ ਨਸੀਬ ਵਾਲਾ ਸਾਇਆ ਉਸ ਦਾ ਕੁੱਲ ਸੰਸਾਰ ਤਾਈਂ, ਕਾਦਰ ਯਾਰ ਪਹਾੜਾਂ ਨੂੰ ਸੋਧਿਆ ਸੂ, ਕਾਬਲ ਕੰਬਿਆ ਖੌਫ ਕੰਧਾਰ ਤਾਈਂ, ਬੇ ਬਹੁਤ ਹੋਇਆ ਹਰੀ ਸਿੰਘ ਦੂਲੋ, ਜਿਹੜਾ ਨਾਮ ਰੋਸ਼ਨ ਦੂਰ ਦੂਰ ਸਾਰੇ, ਦਿੱਲੀ ਦੱਖਣ ਤੇ ਚੀਨ ਮਚੀਨ ਤਾਈਂ, ਬਾਦਸ਼ਾਹਾਂ ਨੂੰ ਖੌਫ ਜ਼ਰੂਰ ਸਾਰੇ, ਰਾਜਾ ਕਰਨ ਤੇ ਬਿਕਰਮਾ ਜੀਤ ਵਾਂਗੂ, ਹਾਤਮ ਤਾਈ ਵਾਂਗੂ ਮਸ਼ਹੂਰ ਸਾਰੇ, ਕਾਦਰ ਯਾਰ ਜਹਾਨ ਤੇ ਨਹੀਂ ਹੋਣੇ ਸਕੀ ਉਹ ਬੁਲੰਦ ਹਜ਼ੂਰ ਸਾਰੇ। ਬਹੁਤ ਹੀ ਖੂਬਸੂਰਤ ਸ਼ਿਰਫੀਆਂ ਨੇ, ਕਾਫੀ ਲੰਬੀਆਂ ਨੇ, ਤੇ ਮੈਂ ਸੋਚਿਆ ਤੁਹਾਡੇ ਨਾਲ ਥੋੜੀਆਂ ਜਿਹੀਆਂ ਸਾਂਝੀਆਂ ਕਰ ਦਵਾਂ। ਤੇ ਅੱਜ ਤੁਹਾਨੂੰ ਇੱਕ ਬੀਰ ਰਸ ਦਾ ਗੀਤ ਵੀ ਸੁਣਾਉਣਾ ਆ, ਪੰਮੇ ਦੁੰਮੇਵਾਲ ਦਾ, ਸਿੰਘ ਸ਼ੇਰ ਤੇ ਬਾਜ। ਇੱਕ ਕਵਿਤਾ ਹੋਰ ਮੇਰੇ ਸਾਹਮਣੇ ਪਈ ਹੈ ਅਮਰ ਸਿੰਘ ਮਨਸੂਰ ਦੀ, ਬੀਰ ਰਸ ਚੌ ਬੋਲੇ ਨੇ, ਸਿੰਘ ਸੂਰਮੇ ਰਣ ਵਿੱਚ ਲੜਦੇ, ਬਹਿ ਕੇ ਮਾਰ ਨਾ ਖਾਂਦੇ, ਭੇਡਾਂ ਵਾਂਗੂ ਸ਼ੇਰ ਨਾ ਲੰਮੇ ਪੈ ਕੇ ਗਲ ਕਟਵਾਉਂਦੇ, ਭੇਡਾਂ ਨੂੰ ਲੱਤਾਂ ਹੇਠ ਦੇ ਕੇ ਲੋਕੀ ਉੱਨ ਮੁੰਨ ਲੈਂਦੇ, ਐ ਪਰ ਸ਼ੇਰ ਦੇ ਮੁਰਦੇ ਨੂੰ ਵੀ ਡਰਦੇ ਹੱਥ ਨਾ ਪਾਉਂਦੇ, ਸ਼ੀਹਾਂ ਦੇ ਪੁੱਤ ਪਿੰਜਰੀ ਪੈ ਕੇ ਰੋਵਣ ਨਹੀਂ ਲੱਗ ਜਾਂਦੇ, ਅੱਖਾਂ ਜੇ ਸੀ ਦੇਵਣ ਤਾਂ ਵੀ ਬਾਜ ਨਹੀਂ ਕੁਰਲਾਂਦੇ, ਸੂਰਮਿਆਂ ਦੇ ਪਰਖਣ ਨੂੰ ਹੈ ਬਿਪਤਾ ਇੱਕ ਕਸੌਟੀ, ਭੀੜ ਬਣੇ ਤਾਂ ਡਰ ਕੇ ਭੱਜਦੇ ਨਹੀਂ ਪੁੱਤ ਸੂਰਮਿਆਂ ਦੇ, ਸ਼ੀਹਾਂ ਦੇ ਭਾਗਾਂ ਵਿੱਚ ਪਿੰਜਰੇ, ਸ਼ੀਹਾਂ ਦੇ ਭਾਗਾਂ ਵਿੱਚ ਪਿੰਜਰੇ, ਬਾਜਾਂ ਦੇ ਵਿੱਚ ਫਾਹੀਆਂ, ਗਿੱਦੜ ਫਸੇ ਨਾ ਕਿਸੇ, ਡੋਰਾਂ ਕਾਵਾਂ ਨੂੰ ਨਹੀਂ ਪਾਈਆਂ, ਭਾਗਾਂ ਦੀ ਵੰਡ ਹੋਣ ਲੱਗੀ ਜਦ ਕਾਇਰਾਂ ਨੂੰ ਸੁੱਖ ਲੱਭੇ, ਸਿੰਘ ਸੂਰਮਿਆਂ ਦੇ ਵੰਡੇ ਕੈਦਾਂ ਫਾਂਸੀ ਆਈਆਂ।
ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ, ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ, ਲੰਘ ਕੇ ਸੰਗੀਤੋਂ ਗਾਉਣ ਵਾਲਾ
ਜੀ ਸਮਾਂ ਇਸ ਵੇਲੇ 8:15 ਯਾਨੀ ਕਿ 8:15 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ ਔਰ 22 ਅਗਸਤ 2021 ਹੈ। ਐਡਲਿਡ ਦੇ ਵਿੱਚ 7:45, ਪਰਥ ਦੇ ਵਿੱਚ 6:15, ਨਵੀਂ ਦਿੱਲੀ ਦੇ ਵਿੱਚ ਸਵੇਰ ਦੇ 4:15 ਹੋਏ ਨੇ ਅਤੇ ਲੰਡਨ ਦੇ ਵਿੱਚ 11:15 ਹੋ ਚੁੱਕੇ ਨੇ। ਸ਼ਨਿਚਰਵਾਰ 21 ਅਗਸਤ ਚੱਲ ਰਿਹਾ। ਨਿਊਯਾਰਕ 6:15 21 ਅਗਸਤ ਦੇ ਸ਼ਾਮ ਦੇ ਨੇ ਅਤੇ ਵੈਨਕੂਵਰ ਅਤੇ ਐਲਏ ਦੇ ਵਿੱਚ 3:15 ਦੁਪਹਿਰਾਂ ਢਲ ਰਹੀਆਂ ਨੇ, ਸ਼ਾਮਾਂ ਪੈ ਰਹੀਆਂ ਨੇ। ਸੋ ਇਹ ਸੀ ਸਮਾਂ ਸਾਰਨੀ ਅਤੇ ਮੌਸਮ ਦੀ ਜਾਣਕਾਰੀ ਲਈਏ। ਸ਼ੁਰੂ ਕਰਦੇ ਹਾਂ ਕੇਨਸ ਤੋਂ ਜਿੱਥੇ ਹਲਕਾ ਮੀਂਹ ਅੱਜ ਦੱਸਿਆ ਜਾ ਰਿਹਾ 27 ਡਿਗਰੀ। ਬ੍ਰਿਸਬਨ ਦੇ ਵਿੱਚ ਅਤੇ ਕੌਫਸਾਰ ਦੇ ਵਿੱਚ ਦਿਨ ਸਾਫ਼ ਰਹਿਣਗੇ। ਇਸੇ ਤਰ੍ਹਾਂ ਸਿਡਨੀ ਦੇ ਵਿੱਚ ਵੀ 25-26 ਡਿਗਰੀ ਦੇ ਦੁਆਲੇ ਵੱਧ ਤੋਂ ਵੱਧ ਟੈਂਪਰੇਚਰ ਜਾਏਗਾ। ਕੈਨਬਰਾ ਵਿੱਚ ਥੋੜ੍ਹਾ ਠੰਡਾ 20 ਡਿਗਰੀ, ਮੈਲਬਨ ਦੇ ਵਿੱਚ 21 ਡਿਗਰੀ ਦਿਨ ਸਾਫ਼, ਐਡਲਡ ਦੇ ਵਿੱਚ ਹਲਕਾ ਮੀਂਹ ਪੈਣ ਦੀ ਉਮੀਦ ਹੈ 22 ਡਿਗਰੀ, ਪਰਥ ਦੇ ਵਿੱਚ ਹਲਕੇ ਬੱਦਲ 18 ਡਿਗਰੀ, ਡਾਰਵਿਨ ਦੇ ਵਿੱਚ ਦਿਨ ਸਾਫ਼ 34 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ 31 ਡਿਗਰੀ ਦਿਨ ਸਾਫ਼। ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਹੈ ਔਰ ਦਿਨਾਂ ਨੂੰ ਅੱਜ 30 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਸੰਭਾਵਨਾ ਹੈ। ਮੀਂਹ ਪੈ ਰਹੇ ਨੇ, ਕੱਲ੍ਹ ਸ਼ਾਮੀ ਵੀ ਕਾਫੀ ਮੀਂਹ ਪੈ ਰਿਹਾ ਸੀਗਾ, ਮੈਨੂੰ ਲੱਗਦਾ ਝੜੀ ਲੱਗੀ ਹੋਈ ਹੈ। ਮੌਸਮ ਦੇ ਵਿੱਚ ਰਾਹਤ ਮਿਲੀ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਕੁਛ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਪ੍ਰੋਗਰਾਮ ਸੁਣ ਰਹੇ ਨੇ। ਕੁਲਵੀਰ ਸਿੰਘ ਸੰਧੂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਕੈਨੇਡਾ ਤੋਂ ਅਤੇ ਸਾਡੇ ਨਾਲ ਸੁਖਵਿੰਦਰ ਸੋਹਨ ਭਾਅ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਦੀਪ ਗਿੱਲ ਵੀ ਸਾਡੇ ਨਾਲ ਜੁੜੇ ਨੇ ਅਤੇ ਬਾਕੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਬਾਹਰੋਂ ਲੱਗਿਆ ਕਿ ਕੀ TV 'ਤੇ ਕੋਈ ਕੁੱਕੜ ਲੜਾ ਰਿਹਾ ਸੀ ਅਤੇ ਅੰਦਰ ਆ ਕੇ ਵੇਖਿਆ ਕਿ ਕੋਈ ਐਂਕਰ ਨੇਤਾਵਾਂ ਤੋਂ ਬਹਿਸ ਕਰਾ ਰਿਹਾ ਸੀ। ਠੀਕ ਹੈ ਜੀ, ਹਾਂ ਬਸ ਉਹ ਇਹ ਪ੍ਰੋਫੈਸ਼ਨਲ ਬਹਿਸ ਦੇ ਜਿਹੜੇ ਨੇ ਕਾਰ ਕਰੀ ਜਾਂਦੇ ਨੇ। ਵੈਸੇ ਬਹਿਸਾਂ ਤੋਂ ਬਚਣਾ ਚਾਹੀਦਾ ਆ, ਇਹਦੇ ਵਿੱਚ ਕੁਛ ਕੱਢਣ ਪਾਉਣ ਨੂੰ ਨਹੀਂ ਹੁੰਦਾ। ਬਹਿਸ 'ਤੇ ਬਜਾਏ ਬੈਠ ਕੇ ਸਲਾਹ ਮਸ਼ਵਰੇ ਗੋਸ਼ਟਾਂ ਕਰਨੀਆਂ ਚਾਹੀਦੀਆਂ ਨੇ ਅਤੇ ਪਹਿਲਾਂ ਤਾਂ ਉਹਨਾਂ ਦੀ ਆਪਣੀ ਟੋਨ ਬਹੁਤ ਜਿਹੜੀ ਖਰਾਬ ਹੁੰਦੀ ਆ, ਉੱਚੀ ਹੁੰਦੀ ਆ, ਲੜਨ ਵਾਲੀ ਹੁੰਦੀ ਆ, ਐਵੇਂ ਟੁੱਟ ਟੁੱਟ ਪਈ ਜਾਂਦੇ ਆ। ਇੱਕ ਮੈਂ ਦੇਖਿਆ ਸੀ ਰਕੇਸ਼ ਟਕੈਤ ਦੀ ਇੰਟਰਵਿਊ ਹੋ ਰਹੀ ਸੀਗੀ ਅਤੇ ਉਹ ਬੀਬੀ ਆਪ ਹੀ ਇੱਦਾਂ ਸੀਗੀ ਵੀ ਜਿੱਦਾਂ ਉਹ ਸਿਰ ਪਾੜਨ ਨੂੰ ਬੈਠੀ ਹੋਵੇ, ਲੜਨ ਨੂੰ ਆਪ ਹੀ ਬੈਠੀ ਹੋਵੇ ਐਂਕਰ। ਇਸ ਤਰ੍ਹਾਂ ਦੇ ਐਂਕਰ ਨਹੀਂ ਹੁੰਦੇ, ਠੀਕ ਹੈ ਥੋੜ੍ਹਾ ਟਫ ਹੋਣਾ ਪੈਂਦਾ ਆ, ਪਰ ਇੱਦਾਂ ਨਹੀਂ ਵੀ ਤੁਸੀਂ ਪਹਿਲਾਂ ਹੀ ਮਤਲਬ ਉਹਨੂੰ ਢਾਣ ਦੀ ਗੱਲ ਕਰ ਰਹੇ ਹੋ, ਲੜਨ ਦੀ ਗੱਲ ਕਰ ਰਹੇ ਹੋ ਅਤੇ ਛੇੜਨ ਦੀ ਗੱਲ ਕਰ ਰਹੇ ਹੋ। ਇਹ ਵੀ ਇੱਕ ਇੰਟੀਮੀਡੇਟਿਡ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ ਤਾਂ ਕਿ ਜਿਹੜਾ ਇੰਟਰਵਿਊ ਵਾਲਾ ਬੰਦਾ ਆ ਉਹ ਖਿਲਰ ਜਾਵੇ ਅਤੇ ਉਹਦੀ ਜਿਹੜਾ ਕੰਪੋਜ਼ਰ ਖਰਾਬ ਹੋ ਜਾਵੇ। ਅਤੇ ਪਰ ਉੱਥੇ ਸੁੱਖ ਟਕੈਤ ਸਾਹਿਬ ਕਾਫੀ ਮਜੇ ਹੋਏ ਖਿਡਾਰੀ ਨੇ ਅਤੇ ਲੋਕਾਂ 'ਚ ਵਿਚਰਦੇ ਨੇ, ਮੇਰਾ ਖਿਆਲ ਹਜ਼ਾਰਾਂ ਹੀ ਲੋਕ ਡੇਲੀ ਉਹਨਾਂ ਨੂੰ ਮਿਲਦੇ ਨੇ, ਬੜਾ ਵੱਡਾ ਤਜਰਬਾ ਹੁੰਦਾ ਆ। ਤੁਸੀਂ 10 ਬੰਦਿਆਂ ਨੂੰ ਰੋਜ਼ ਮਿਲ ਲਓ, 6 ਮਹੀਨੇ ਲਈ ਮਿਲ ਲਓ, ਬਹੁਤ ਵੱਡਾ ਗਿਆਨ ਭੰਡਾਰ ਤੁਹਾਨੂੰ ਮਿਲ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ ਕਿੱਦਾਂ ਲੋਕਾਂ 'ਚ ਡੀਲ ਕਰਨਾ ਮਿਲਣਾ। ਔਰ ਉਹ ਤਾਂ ਹਜ਼ਾਰਾਂ ਲੋਕਾਂ ਨੂੰ ਰੋਜ਼ ਮਿਲਦੇ ਨੇ, ਵੱਡੀਆਂ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਦੇ ਨੇ ਅਤੇ ਉਹਨਾਂ ਦੇ ਪੈਰ ਕੱਢਣ ਲੱਗੇ ਆ ਮਤਲਬ ਐਂਕਰ ਬੈਠ ਕੇ, ਹੈ ਨਾ। ਅਤੇ ਵਧੀਆ ਮਤਲਬ ਇਸ ਤਰ੍ਹਾਂ ਇੱਦਾਂ ਨਹੀਂ ਵੈਸੇ ਕਰਨਾ ਚਾਹੀਦਾ, ਪਰ ਇਟਸ ਅ ਬੈਡ ਹੈਬਿਟ। ਸੁਖਜੀਵਨ ਜੀ ਕੀ ਹਾਲ ਚਾਲ ਹੈ, ਠੀਕ ਹੈ, ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ? ਅਤੇ ਜੀ ਅਚਾਲ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਹਾਂਜੀ, ਇਹਨਾਂ ਨੇ ਖਬਰ ਸਾਂਝੀ ਕੀਤੀ ਹੈ ਕਿ ਅਸੋਲਟ ਔਨ 6 ਹਰਿਆਣਾ ਯੂਥ ਵਿਸ਼ਾਲ ਯੂਥ ਡਿਨਾਈਡ ਬੇਲ ਇਨ ਆਸਟ੍ਰੇਲੀਆ। ਹਾਂਜੀ, ਉਹ ਤਾਂ ਹੋਣਾ ਹੀ ਸੀ ਜੀ, ਕਿਉਂਕਿ ਇੱਕ ਤਾਂ ਉਹਦੇ ਕੋਲ ਵੀਜ਼ਾ ਹੈ ਨਹੀਂ, ਓਵਰਸਟੇ ਕੀਤੀ ਹੋਈ ਹੈ, ਦੂਜਾ ਉਹ ਵਾਇਲੈਂਟ ਹੋ ਰਿਹਾ ਸੀ ਅਤੇ ਉਹ ਵਾਇਲੈਂਟ ਤਾਂ ਹੋ ਰਿਹਾ ਸੀ, ਹੁਣ ਅੰਦਰੋਂ ਸਾਰਿਆਂ ਨੂੰ ਗੱਲਾਂ ਪਤਾ ਆ ਕਿ ਰਿਫਿਊਜੀ ਸਟੇਟਸ ਪਾਉਣਾ ਚਾਹੁੰਦਾ ਆ ਵੀ ਮੈਨੂੰ ਖਤਰਾ ਆ ਜੀ। ਅਤੇ ਪਰ ਹੁਣ ਜਦੋਂ ਉਹ ਉਲਟ ਹੋ ਗਿਆ, ਉੱਤੋਂ ਖੱਟੜ ਸਾਹਿਬ ਉਹਦੀ ਸਪੋਰਟ ਕਰਨ ਲੱਗ ਪਏ, ਹਰਿਆਣੇ 'ਚ ਉਹਦੀ ਸਪੋਰਟ ਹੋਣ ਲੱਗ ਗਈ ਅਤੇ ਉਹਦੇ ਵਿਚਾਰੇ ਦਾ ਹੁਣ ਰਿਫਿਊਜੀ ਸਟੇਟਸ ਵੀ ਨਹੀਂ ਪੈਣਾ ਹੈਗਾ, ਕਿਉਂਕਿ ਉਹਨੂੰ ਇਹ ਸ਼ੋਅ ਕਰਨਾ ਪੈਂਦਾ ਨਾ ਮੈਨੂੰ ਕੋਈ ਖਤਰਾ, ਮੈਨੂੰ ਬਹੁਤ ਖਤਰਾ ਆ, ਮੈਨੂੰ ਐਂ ਕਰ ਦੇਣਗੇ, ਉਹ ਕਰ ਦੇਣਗੇ। ਬਹੁਤ ਸਾਰੇ ਜਿਹੜੇ ਲੋਕ ਨੇ ਨਾ ਕਈ, ਉਹ ਇਸ ਤਰ੍ਹਾਂ ਮਾਹੌਲ ਬਣਾਉਂਦੇ ਨੇ ਕਿ ਆਹ ਦੇਖੋ ਜੀ ਮੈਨੂੰ ਤਾਂ ਖਤਰਾ ਆ। ਔਰ ਤੁਸੀਂ ਨੋਟ ਕੀਤਾ ਹੋਣਾ ਕਿ ਇਹੋ ਜਿਹੇ ਕੋਈ ਆਰਟੀਕਲ ਵੀ ਲਿਖਦੇ ਨੇ, ਕੋਈ ਇਹੋ ਜਿਹੀਆਂ ਕਵਿਤਾਵਾਂ ਵੀ ਘਟੀਆ ਘਟੀਆ ਲਿਖਦੇ ਨੇ ਧਰਮ ਦੇ ਸੰਬੰਧ ਦੇ ਵਿੱਚ, ਅਤੇ ਉਸ ਤੋਂ ਬਾਅਦ ਚਲੋ ਅਟੈਕ ਤਾਂ ਹੋਣਾ ਹੀ ਹੁੰਦਾ, ਸੋਸ਼ਲ ਮੀਡੀਆ ਦਾ ਵਿਰੋਧ ਹੋਣਾ ਹੁੰਦਾ ਅਤੇ ਉਹ ਫਾਈਲਾਂ 'ਚ ਲਾ ਕੇ ਦਿੰਦੇ ਨੇ ਸਰਕਾਰਾਂ ਨੂੰ, ਆਹ ਦੇਖੋ ਜੀ ਮੇਰਾ ਕਿੰਨਾ ਵਿਰੋਧ ਹੋ ਰਿਹਾ, ਮੈਨੂੰ ਤਾਂ ਮਾਰ ਦੇਣਗੇ, ਉਹ ਤਾਂ ਜੀ ਦੇਸ਼ ਨਹੀਂ ਵਧੀਆ, ਉਹ ਨਹੀਂ ਵਧੀਆ, ਆਹ ਨਹੀਂ ਵਧੀਆ। ਸੋ ਇਹ ਕਾਰਨ ਹੈ ਕਿ ਵਿਸ਼ਾਲ ਜੂਦ ਨੂੰ ਬੇਲ ਨਹੀਂ ਮਿਲੀ, ਕਿਉਂਕਿ ਉਹਦੇ ਕੋਲ ਕੋਈ ਵੀਜ਼ਾ ਸਟੇਟਸ ਨਹੀਂ ਹੈਗਾ ਜਿੱਥੇ ਤੱਕ ਸਾਨੂੰ ਪਤਾ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਚਾਲ ਆ ਪਿਆਰੇ ਹੋ, ਠੀਕ ਠਾਕ ਹੋ? ਠੀਕ ਹੈ, ਕੱਲ੍ਹ ਦੀ ਮੈਂ ਫੋਟੋ ਦੇਖ ਰਿਹਾ ਸੀ, ਇੱਕ ਅੱਗੇ ਅਗਲੀ ਦੇਖ ਰਿਹਾ, ਇਹ ਪੁਰਾਣੀ ਆ ਗਈ ਲੱਗਦਾ ਮੈਨੂੰ, ਤੁਸੀਂ ਕਿਸੇ ਹੋਰ ਆਈ ਡੀ ਤੋਂ ਭੇਜੀ ਆ। ਅਤੇ ਗੁਰਵੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਆ ਵੀ ਵੇ ਤੋਂ, ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋਹਣਾ ਵਿਚਾਰ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਕਿ ਉਹ ਜੁੜਦੇ ਨੇ ਸਾਡੇ ਨਾਲ, ਆਪਣੇ ਵਿਚਾਰ ਸਾਂਝੇ ਕਰਦੇ ਨੇ। ਗਿਆਨੀ ਜੀ ਸਾਡੇ ਨਾਲ ਸ਼ਾਮਲ ਹੋਣਗੇ ਥੋੜ੍ਹੀ ਦੇਰ ਬਾਅਦ, ਅਤੇ ਅੱਜ ਆਪਾਂ ਗੱਲ ਕਰਾਂਗੇ। ਵੈਸੇ ਉਹ ਵੀ ਕਾਬਲ ਕਈ ਵਾਰੀ ਗਏ ਆ, ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਅਤੇ ਮੈਂ ਕਿਹਾ ਸਾਨੂੰ ਦੱਸਿਓ ਥੋੜ੍ਹਾ ਜਿਹਾ ਕਾਬਲ ਕੰਧਾਰ ਅਫਗਾਨੀ ਸਿੱਖਾਂ ਬਾਰੇ ਵੀ। ਅਤੇ ਇੱਕ ਪਿਆਰਿਓ ਲੇਖ ਸ਼ੇਅਰ ਕੀਤਾ ਮੈਂ ਹੁਣੇ ਆਪਣੀ ਫੇਸਬੁੱਕ ਪੇਜ ਦੇ ਉੱਤੇ, ਮੈਂ ਇੱਥੇ ਵੀ ਕਰ ਦਿੰਦਾ ਅਗਰ ਤੁਸੀਂ ਚਾਹੋਗੇ। 2007 ਦੇ ਵਿੱਚ ਨਾ ਇੱਕ ਜਰਨਲਿਸਟ ਗਏ ਸੀ, ਇੱਥੋਂ ਟੀਮ ਗਈ ਸੀਗੀ ਅਫਗਾਨਿਸਤਾਨ, ਅਤੇ ਉਹਨਾਂ ਨੇ ਹਰ ਪਾਸੇ ਜਾ ਕੇ ਸਾਰੀ ਰਿਪੋਰਟ ਲਿਖੀ ਸੀਗੀ। ਬਹੁਤ ਸੋਹਣਾ ਆਰਟੀਕਲ ਲੱਭਿਆ ਮੈਨੂੰ ਅਤੇ ਸਿੱਖ ਆਰਕਾਈਵਸ ਦੇ, ਅਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਜਾਂ ਭੇਜ ਦੇਵਾਂਗਾ, ਅਤੇ ਤੁਸੀਂ ਜ਼ਰੂਰ ਪੜ੍ਹਨਾ, 15-16 ਮਿੰਟ ਲੱਗਣਗੇ, ਅਤੇ ਇੱਕ ਵਾਰੀ ਨਜ਼ਰੀਆ ਜਿਹੜਾ ਆ ਉਹ ਖੁੱਲ੍ਹ ਜਾਏਗਾ, ਵੱਡਾ ਹੋ ਜਾਏਗਾ। ਕੋਈ ਵੀ ਆਪਾਂ ਗੱਲ ਕਰਦੇ ਹਾਂ, ਡਿਸਕਸ਼ਨ ਕਰਦੇ ਹਾਂ, ਸੁਣਦੇ ਹਾਂ, ਤਾਂ ਸਾਨੂੰ ਪਤਾ ਲੱਗ ਜਾਏਗਾ, ਇਹਦੇ ਨਾਲ ਗਿਆਨ ਵੀ ਵਧੇਗਾ ਆਪਣਾ, ਕਿ ਥਾਂ ਦੇ ਬਾਰੇ ਪਤਾ ਲੱਗਾ, ਉੱਥੇ ਕਿੰਨੇ ਗੁਰਦੁਆਰੇ ਨੇ, ਕੀ ਉੱਥੇ ਅਲੋਟਮੈਂਟ ਹੈ। ਸੋ ਸਾਨੂੰ ਗਿਆਨ ਹੋਣਾ ਚਾਹੀਦਾ, ਇੰਨਾ ਕੁ ਪਤਾ ਹੋਣਾ ਚਾਹੀਦਾ। ਅਸੀਂ ਕਈ ਵਾਰੀ ਬੇਲੋੜੀਆਂ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੋਨ ਰਾਹੀਂ ਅਸੀਂ ਪੜ੍ਹੀ ਜਾਂਦੇ ਹਾਂ ਬਿਨਾਂ ਕਿਸੇ ਗੱਲ ਤੋਂ, ਅਤੇ ਉਹਨਾਂ ਦਾ ਕੋਈ ਅਹਿਮੀਅਤ ਨਹੀਂ ਹੁੰਦੀ। ਸੋ ਮੈਂ ਆਰਟੀਕਲ ਸ਼ੇਅਰ ਕੀਤਾ ਤਾਂ ਕਿ ਅਸੀਂ ਸਾਰੇ ਜਾਣ ਸਕੀਏ, ਮੈਂ ਵੀ ਪੜ੍ਹਿਆ ਸੀ ਅਤੇ ਕਾਫੀ ਗਿਆਨਵਾਨ ਹੈ। ਸੋ ਇਸ ਤੋਂ ਇਲਾਵਾ ਹੁਣ ਜੀ ਐਸ ਚੱਲ, ਹਾਂਜੀ, ਫੋਟੋ ਹੋਰ ਭੇਜ ਰਹੇ ਨੇ ਕੋਵਿਡ ਬਾਰੇ, ਹਾਂ ਇਹ ਜਾਣਕਾਰੀ ਦੇਣੀ ਸੀ, ਬਹੁਤ ਤਹਿ ਦਿਲ ਨੂੰ ਧੰਨਵਾਦੀ ਹਾਂ। ਕੱਲ੍ਹ 825 ਨਵੇਂ ਕੇਸ ਦਰਜ ਕੀਤੇ ਗਏ ਨਿਊ ਸਾਊਥ ਵੇਲਸ ਦੇ ਵਿੱਚ, ਜਿਨ੍ਹਾਂ ਵਿੱਚੋਂ 7 ਬਾਹਰੋਂ ਆਏ ਸੀ ਅਤੇ 832 ਜਿਹੜੇ ਆ ਉਹ ਟੋਟਲ ਬਣੇ ਆ, 825 ਲੋਕਲ ਅਤੇ 7 ਬਾਹਰੋਂ, 832 ਟੋਟਲ। ਅਤੇ ਟੈਸਟ ਜਿਹੜੇ ਹੋਏ ਨੇ ਉਹ ਪਿਛਲੇ 24 ਘੰਟਿਆਂ 'ਚ 1,24,000 ਟੈਸਟ ਕੀਤਾ ਗਿਆ ਨਿਊ ਸਾਊਥ ਵੇਲਸ ਦੇ ਵਿੱਚ, ਅਤੇ ਟੋਟਲ ਹੁਣ ਤੱਕ 11.5 ਮਿਲੀਅਨ ਟੈਸਟ ਕੀਤਾ ਜਾ ਚੁੱਕਾ ਹੈ। ਹਸਪਤਾਲ ਦੇ ਵਿੱਚ 516 ਬੰਦੇ ਭਰਤੀ ਨੇ, 85 ਆਈ ਸੀ ਯੂ 'ਚ ਨੇ, ਅਤੇ 124 ਮੌਤਾਂ ਹਜੇ ਤੱਕ ਹੋਈਆਂ ਨੇ। ਅਤੇ 24 ਘੰਟਿਆਂ ਦੇ ਵਿੱਚ, ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ 50,000 ਤੋਂ ਉੱਤੇ ਟੀਕੇ ਲੱਗੇ ਨੇ, ਅਤੇ ਨਿਊ ਸਾਊਥ ਵੇਲਸ ਦੇ ਵਿੱਚ ਟੀਕੇ ਜਿਹੜੇ ਨੇ ਉਹ 5,742,000 ਟੀਕਾ ਲੱਗ ਚੁੱਕਾ ਆ। ਇਹਦੇ ਵਿੱਚੋਂ ਤਕਰੀਬਨ 2 ਮਿਲੀਅਨ ਨਿਊ ਸਾਊਥ ਵੇਲਸ ਨੇ ਸਿੱਧਾ ਹੈਲਥ ਡਿਪਾਰਟਮੈਂਟ ਨੇ ਲਾਏ ਨੇ, ਅਤੇ 3.5 ਮਿਲੀਅਨ ਤੋਂ ਉੱਤੇ GPs ਅਤੇ ਡਾਕਟਰ ਨੇ ਲਾਏ ਨੇ। ਸੋ ਇਸ ਮਹੀਨੇ ਦੇ ਐਂਡ ਤੱਕ, ਅਗਲੇ ਮਹੀਨੇ ਦੇ ਐਂਡ ਤੱਕ ਤਕਰੀਬਨ 70-80% ਜਿਹੜੀ ਪਾਪੂਲੇਸ਼ਨ ਹੈ ਉਹ ਵੈਕਸੀਨੇਟ ਕਰ ਦਿੱਤੀ ਜਾਊਗੀ, ਜਿਹੜਾ ਕਿ ਇੱਕ ਬੈਂਚ ਮਾਰਕ ਬਣਾਇਆ ਕਿ 70% ਤੋਂ ਬਾਅਦ ਲੋਕਡਾਊਨ ਨਹੀਂ ਲੱਗਿਆ ਕਰੇਗਾ, ਫਿਰ ਔਨ ਯੂਰ ਓਨ ਇਹ ਰਹਿਣਾ ਹੀ ਪੈਣਾ ਫਿਰ ਇਹਦੇ ਨਾਲ। ਅਤੇ ਦੂਸਰੀ ਗੱਲ, 80% ਤਾਂ ਇੰਟਰਨੈਸ਼ਨਲ ਟਰੈਵਲ ਖੁੱਲ੍ਹੇਗਾ ਹੁਣ ਇਹਦੇ ਵਿੱਚ, ਅਗਰ ਨਿਊ ਸਾਊਥ ਵੇਲਸ ਵਿੱਚ 80% ਹੋ ਜਾਂਦਾ ਆ ਤਾਂ ਬਾਕੀ ਸਟੇਟਾਂ ਨਹੀਂ ਪਿੱਛੇ ਰਹਿ ਜਾਂਦੀਆਂ, ਨਹੀਂ ਲਾਉਣੀਆਂ ਚਾਹੁੰਦੀ ਜਾਂ ਕਰਨਾ ਚਾਹੁੰਦੇ ਤਾਂ ਬੈਡ ਲੱਕ, ਫਿਰ ਨਿਊ ਸਾਊਥ ਵੇਲਸ ਦਾ ਇੰਟਰਨੈਸ਼ਨਲ ਟਰੈਵਲ ਖੁੱਲ੍ਹੇਗਾ। ਸੋ ਨਿਊ ਸਾਊਥ ਵੇਲਸ ਵਾਲੇ ਜਾਂ ਹੋਰ ਜਿਹੜੀ ਵੀ ਸਟੇਟ ਵਾਲੇ ਆ ਉਹ ਆ ਜਾ ਸਕਣਗੇ ਇੰਟਰਨੈਸ਼ਨਲ। ਸੋ ਇਹ ਗੇਮ ਚੱਲ ਰਹੀ ਹੈ। ਅਤੇ ਦੂਜੀ ਗੱਲ ਇਹ ਆ ਵੀ ਜਦੋਂ ਹੋ ਗਿਆ 70% ਤਾਂ ਲੋਕਡਾਊਨ ਬੰਦ, ਅਗਰ ਕੋਈ ਸਟੇਟ ਲਾਉਣਾ ਚਾਹੁੰਦੀ ਹੈ ਤਾਂ ਆਪਣੀ ਮਰਜ਼ੀ ਨਾਲ ਲਾ ਸਕਦੀ ਹੈ, ਅਤੇ ਉਹਦੇ ਖਰਚੇ 'ਤੇ ਕੋਈ ਸਰਕਾਰੀ ਖਰਚਾ ਸੈਂਟਰ ਤੋਂ ਨਹੀਂ ਮਿਲੇਗਾ। ਵਧੀਆ ਗੱਲ ਹੈ ਜੀ, ਇਹ ਗੇਮ ਖੇਡੀ ਜਾ ਰਹੀ ਸੀ ਪੈਸੇ ਚੋਣ ਦੀ, ਖੇਡਣ ਦੀ, ਇੱਧਰੋਂ ਉੱਧਰ ਕਰਨ ਦੀ। ਸੋ ਦੈਟ ਹੈਜ਼ ਟੂ ਸਟੋਪ। ਐਵਰੀਬਡੀ, ਸਾਰੀਆਂ ਸਟੇਟਸ ਨੂੰ ਆਪਣਾ ਆਪਣਾ ਬਿਜ਼ਨਸ ਦਾ, ਆਪਣੇ ਲੋਕਾਂ ਦਾ ਖਿਆਲ ਰੱਖਣਾ ਪੈਣਾ ਹੈ ਜੀ। ਲਓ ਮੈਂ ਇੱਕ ਹੋਰ ਗੀਤ ਰੋਮੈਂਟਿਕ ਜਿਹਾ ਸੁਣਾਉਣਾ ਤੁਹਾਨੂੰ ਹੁਣ। ਵੈਸੇ ਤਾਂ ਗੀਤ ਸਾਰੇ ਰੋਮੈਂਟਿਕ ਜਿਹੜੇ ਆ ਕੋਬਰ ਵਾਲਿਆਂ ਦੇ ਲਈ ਡੈਡੀਕੇਟ ਹੁੰਦੇ ਆ, ਪਰ ਚੰਗੇ ਸਾਰਿਆਂ ਨੂੰ ਹੀ ਲੱਗਦੇ ਆ ਵੈਸੇ, ਚੋਰੀ ਚੋਰੀ ਤਾਂ ਸਾਰੇ ਹੀ ਫਿਰ ਕਈ ਵਾਰੀ ਕਹਿ ਦਿੰਦੇ ਉਹ ਲਾਇਆ ਕਰੋ ਜੀ, ਇੱਕ ਅੱਧਾ ਵਧੀਆ ਲੱਗਦਾ ਆ, ਸਾਡੇ ਜ਼ਮਾਨੇ ਦਾ ਵੀ ਲੱਗਦਾ। ਉਹ ਵੈਸੇ ਸਦਾ ਬਹਾਰ ਗੀਤ ਹੈ, ਜਦ ਮਰਜ਼ੀ ਸੁਣ ਲਓ। ਲਓ ਫਿਰ ਤੁਹਾਨੂੰ ਗੀਤ ਸੁਣਾਉਂਦੇ ਹਾਂ। ਫਿਲਮ ਹੈਗੀ ਗੋਰਾ ਔਰ ਕਾਲਾ, ਹਿੰਦੀ 'ਚ ਗੋਰਾ ਔਰ ਕਾਲਾ, ਪੰਜਾਬੀ 'ਚ ਗੋਰਾ ਔਰ ਕਾਲਾ, ਲਤਾ ਜੀ ਔਰ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ।
कर ले ये संसार, हम प्रेमी हैं हम तो करेंगे प्यार। कुछ कह ले कुछ कर ले ये संसार, हम प्रेमी हैं हम तो करेंगे प्यार।
कोई देख ले
तो देख ले,
कोई जान ले
तो जान ले, कोई दोष हमारे सर नहीं, कोई जोर जवानी पर नहीं।
धीरे धीरे बोल कोई सुना ले, कोई सुना ले, धीरे धीरे बोल कोई सुना ले, कोई सुना ले।
ਕਿਸੇ ਦਾ ਡਰ
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਹੈ ਔਰ ਵੀਕਐਂਡ ਦੇ ਉੱਤੇ ਦਿਨ ਐਤਵਾਰ ਨੂੰ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਹੁੰਦੇ ਨੇ ਅਤੇ ਅੱਜ ਉਹ ਸ਼ਾਮਲ ਨੇ, ਹਾਜ਼ਰ ਨੇ। ਅਤੇ ਸਤਿ ਸ਼੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਏ ਤੁਸੀਂ ਟਿਕਾਣੇ ਤੇ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਕਈ ਸਾਲ ਲੱਗ ਗਏ, ਇੱਕ ਵਾਹਿਗੁਰੂ ਜੀ ਕਾ ਫਤਿਹ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਫਤਿਹ, ਇੰਨੀਆਂ ਦੋ ਲਾਈਨਾਂ ਸਿੱਖਣ ਲਈ ਵੀ ਤੁਹਾਡੇ ਵਰਗੇ ਬੰਦੇ ਨੂੰ ਇੰਨੇ ਸਾਲ ਲੱਗ ਜਾਣ, ਹੈਰਾਨੀ ਵਾਲੀ ਗੱਲ ਆ।
ਚਲੋ ਏਦਾਂ ਆ ਵੀ ਸਹਿਜ ਪੱਕੇ ਸੋ ਮਿੱਠਾ ਹੋਏ, ਸਹਿਜੇ ਸਹਿਜ ਖਲਾਇੰਦਾ ਨਹੀਂ ਕਰਦਾ ਆਲਕ। ਤੇ ਏਦਾਂ ਵੀ ਤੁਹਾਡੇ ਤੋਂ ਫਿਰ ਥੋੜੀਆਂ ਬਹੁਤਾਂ ਨਸੀਹਤਾਂ ਵੀ ਲੈਣੀਆਂ ਹੁੰਦੀਆਂ, ਜੇ ਸਾਰੇ ਕੰਮ ਸਹੀ ਕਰੀ ਜਾਈਏ ਤਾਂ ਤੁਸੀਂ ਸਾਨੂੰ ਕੀ ਸਮਝਾਓਗੇ ਫਿਰ? ਤਾਏ ਦਾ ਕੰਮ ਹੁੰਦਾ ਨਾ,
ਠੀਕ ਹੈ ਵੀ ਬੁੜੇ ਤਾਏ ਦਾ ਮਾਣ ਰੱਖਣ ਲਈ ਤੇ ਉਹਨੂੰ ਹੋਰ ਫੁਲਾਉਣ ਲਈ ਤੇ ਫੁੱਲੀਆਂ ਪਾਉਣ ਲਈ ਵੀ ਆਪ ਜਾਣ ਬੁੱਝ ਕੇ ਗਲਤੀ ਕਰਦੇ ਹੋ ਤੇ ਮੁੜ ਕੇ ਤਾਇਆ ਠੀਕ ਕਰੇ ਤੇ ਹਾਂ ਜੀ ਤੁਸੀਂ ਮੈਨੂੰ ਠੀਕ ਕਰਕੇ ਦੱਸਿਆ ਸੀ, ਇਹਨਾਂ ਫਿਰ ਤਾਇਆ ਫੁੱਲ ਜਾਂਦਾ।
ਹਾਂਜੀ ਹਾਂਜੀ, ਬਸ ਤਾਇਆ ਜੀ ਇਹੀ ਨੁਕਤਾ ਆ, ਤੁਹਾਤੋਂ ਹੀ ਸਿੱਖਿਆ ਇਹ ਆਪਾਂ ਵੀ। ਹਾਂਜੀ, ਉਹ ਹੁਣ ਇੱਦਾਂ ਆ ਵੀ ਚਲੋ ਹੌਲੀ ਹੌਲੀ ਗੌਰ ਆ ਜਾਂਦੇ ਨੇ ਸਾਰੇ। ਤਾਇਆ ਜੀ ਕਿੱਦਾਂ ਫਿਰ ਲੋਕਡਾਊਨ ਤਾਂ ਫਿਰ ਤੁਹਾਨੂੰ ਤਾਂ ਬਹੁਤ ਪਰੇਸ਼ਾਨੀ ਕਰ ਰਿਹਾ, ਜ਼ਿਆਦਾ ਹੀ ਕਰਤਾ ਹੁਣ ਤਾਂ ਕੰਮ, ਇੰਨਾ ਨਹੀਂ?
ਦੇਖੋ ਜੀ ਘਰੋਂ ਇੰਨੇ ਦਿਨ ਇੰਨਾ ਲੰਮਾ ਸਮਾਂ ਪਹਿਲਾਂ ਆਇਆ ਵੀ ਘਰੋਂ ਰੋਟੀ ਖਾਣੀ ਪਈ ਹੈ ਤੇ ਮੈਂ ਰਾਸ਼ਨ ਘਟਾਤਾ ਕੋਈ ਕੁਝ। ਮੈਂ ਪਹਿਲਾਂ ਦੋ ਰੋਟੀਆਂ ਦੁਪਹਿਰੇ ਦੋ ਰਾਤ ਨੂੰ ਖਾਂਦਾ, ਹੁਣ ਦੁਪਹਿਰੇ ਇੱਕ ਰੋਟੀ ਕਰਦੀ ਹੈ, ਰਾਤ ਦੀ ਉਹ ਵੀ ਬੰਦ ਕਰਦੀ ਹੈ।
ਅੱਛਾ, ਚਲੋ ਕੋਈ ਗੱਲ ਨੀ, ਹੁਣ ਹੌਲੀ ਹੌਲੀ ਖੁੱਲੂਗਾ, 70-80% ਟੀਕੇ ਲਾ ਦੇਣੇ ਆ। ਤਾਇਆ ਜੀ ਇੱਕ ਦੋ ਜ਼ਰੂਰੀ ਗੱਲਾਂ ਦੱਸ ਦਈਏ, ਕੁਈਨਜ਼ਲੈਂਡ ਦੇ ਵਿੱਚ ਅਗਰ ਕਿਸੇ
ਇੱਕ ਮਿੰਟ ਤੇ ਸ਼ੁਰੂ ਕਰਿਓ, ਮੈਂ ਨਿੱਕੀ ਜੀ ਗੱਲ ਭੁੱਲ ਨਾ ਜਾਏ ਵੀ ਮੈਂ 17 ਤਰੀਕ ਨੂੰ ਨਾ ਦੂਜਾ ਟੀਕਾ ਵੀ ਲਵਾਇਆ ਐਸਟ੍ਰਾਜੈਨਿਕੋ ਦਾ।
ਅੱਛਾ,
ਦੋਵੇਂ ਟੀਕੇ ਲੱਗ ਗਏ ਆ ਤੇ ਹੁਣ ਆਪਾਂ ਨੂੰ ਟੁੰਡੇ ਲਾਟ ਦੀ ਪਰਵਾਹ ਨੀ।
ਠੀਕ ਹੈ, ਮੈਂ ਆਹੀ ਗੱਲ ਦੱਸਣ ਲੱਗਾ ਸੀ ਵੀ ਮੈਂ ਤੁਹਾਨੂੰ ਬਾਅਦ ਚੋਂ ਪੁੱਛਣਾ ਸੀ ਕਿਉਂਕਿ ਕੁਈਨਜ਼ਲੈਂਡ ਦੀ ਸਰਕਾਰ ਨੇ ਇਹ ਜ਼ਰੂਰੀ ਕਰਤਾ ਵੀ ਜੇ ਕੋਈ ਬਾਹਰੋਂ ਬੰਦਾ ਆਉਂਦਾ ਹੈ ਨਾ ਤਾਂ ਉਹਨਾਂ ਨੂੰ ਘੱਟੋ ਘੱਟ ਇੱਕ ਟੀਕਾ ਲਵਾਇਆ ਹੋਣਾ ਜ਼ਰੂਰ ਚਾਹੀਦਾ ਆ। ਸੋ ਤਾਂ ਮੈਂ ਕਹਿੰਦਾ ਸੀਗਾ ਵੀ ਤੁਸੀਂ ਦੋਵੇਂ ਲਵਾ ਲਏ ਤੇ ਤੁਸੀਂ ਫਿਰ ਜਾ ਸਕਦੇ ਹੋਵੋਗੇ ਜਦੋਂ ਖੁੱਲਣਗੇ, ਪਰ ਜੇ ਨਹੀਂ ਲਵਾਏ ਤਾਂ ਫਿਰ ਮੈਨੂੰ ਲੱਗਦਾ ਤਾਂ ਹੌਲੀ ਹੌਲੀ ਤਾਂ ਇਹਨੀ ਗੱਡੀਆਂ ਮੋਟਰਾਂ 'ਚ ਵੀ ਚੜ੍ਹਨੇ ਬੰਦ ਕਰ ਦੇਣੇ ਆ। ਅਤੇ ਉੱਧਰ ਕੱਲ੍ਹ ਤਾਂ ਜੀ ਮੈਲਬਨ ਦੇ ਵਿੱਚ ਨਾ ਵਿਰੋਧ ਕੀਤਾ ਗਿਆ, ਮੁਜ਼ਾਹਰਾ ਕੀਤਾ ਗਿਆ ਇਹਦੇ ਲੋਕਡਾਊਨਾਂ ਦੇ ਉਲਟ, ਅੱਗੇ ਸਿਡਨੀ 'ਚ ਕੀਤਾ ਗਿਆ ਸੀ, ਕੁਈਨਜ਼ਲੈਂਡ 'ਚ ਵੀ 1500 ਬੰਦਾ ਗਿਆ ਕੱਲ੍ਹ, ਮੈਲਬਨ 'ਚ 4000 ਬੰਦਾ, ਉੱਥੇ ਲੜਾਈ ਵੀ ਹੋਈ, 200 ਬੰਦਾ ਗ੍ਰਿਫਤਾਰ ਕੀਤਾ ਗਿਆ, $1.2 million ਦੇ ਫਾਈਨ ਜਿਹੜੇ ਆ ਦਿੱਤੇ ਗਏ ਲੋਕਾਂ ਨੂੰ, ਅਤੇ ਪੁਲਿਸ ਵਾਲੇ 8 ਪੁਲਿਸ ਵਾਲੇ ਜਿਹੜੇ ਨੇ ਉਹ ਜ਼ਖਮੀ ਹੋਏ, ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਅਤੇ ਪਰਸੋਂ ਦੀ ਖਬਰ ਸੀ ਕਿ ਮੈਲਬਨ ਦੇ ਇੱਕ ਬੰਦੇ ਨੇ ਸਿਡਨੀ ਦਾ ਔਰਗਨਾਈਜ਼ ਕੀਤਾ ਸੀ ਪ੍ਰੋਟੈਸਟ ਅਤੇ ਉਹ ਫੜ ਲਿਆ ਅਤੇ ਉਹਨੂੰ 8 ਮਹੀਨੇ ਦੀ ਜੇਲ੍ਹ ਕੀਤੀ ਵੀ ਦੂਰੋਂ ਬੈਠ ਕੇ ਇੱਥੇ ਦੂਜੇ ਸੂਬੇ ਦੇ ਵਿੱਚ ਪ੍ਰੋਟੈਸਟ ਕਰਵਾ ਰਿਹਾ ਆ ਅਰੇਂਜ। ਇਹੋ ਜਿਹੇ ਲੋਕ ਵੀ ਆ ਤੇ ਦੇਖੋ ਕਿੱਡੇ ਕੰਮ ਕਾਰੇ ਕਰੀ ਜਾਂਦੇ ਤੇ ਸਾਨੂੰ ਕੋਈ ਸੁਰਤੇ ਨਹੀਂ, ਆਪਾਂ ਘਰ ਬੈਠੇ ਹੁੰਦੇ ਆ, ਘਰ ਦੀਆਂ ਰੋਟੀਆਂ ਪਾੜੀ ਜਾ ਰਹੇ ਆ, ਇਹ ਵੀ ਸਿੱਖਣਾ।
ਉਹ ਨਾ '79 ਚ ਜਦੋਂ ਇੱਧਰ ਨੂੰ ਆ ਰਹੇ ਸੀ ਨਾ ਡਾਂਡੇ ਮੀਂਡੇ ਜੇ, ਤੇ ਉੱਥੇ ਨਾ ਇੱਕ ਜੌਹਰ ਬਾਰੂ, ਜੌਹਰ ਬਾਰੂ, ਹਾਂ ਜੌਹਰ ਬਾਰੂ ਹੀ ਹੋਣਾ, ਚਲੋ ਹੁਣ ਨਾਂ ਭੁੱਲਣ ਲੱਗ ਪਏ ਨਾ, ਅੱਧੀ ਸਦੀ ਉਹ ਚੱਲੀ ਹੈ। ਤੇ ਉੱਥੇ ਇੱਕ ਬਜ਼ੁਰਗ ਮਿਲੇ ਮਾਲਵੇ ਦੇ, ਵਿਦਵਾਨ ਸੀ, ਧਾਰਮਿਕ ਵਿਦਵਾਨ, ਤੇ ਉਹਨਾਂ ਨੇ ਇੱਕ ਦੋਹਰਾ ਸੁਣਾਇਆ। ਕਹਿੰਦੇ ਘਰ ਬੈਠੇ ਵਿਦਵਾਨ ਕੋ, ਉਹ ਕਿ ਮਲਵਈ ਹੋਣ ਕਰਕੇ ਵਿਦਵਾਨ ਨੂੰ ਵਿਦਵਾਨ ਬੋਲਦੇ ਸੀਗੇ, ਘਰ ਬੈਠੇ ਵਿਦਵਾਨ ਕੋ ਤੀਨ ਬਾਤ ਕੀ ਹਾਨ।
ਅੱਛਾ,
ਪੁਰਾਣੇ ਸਮੇਂ ਤੇ ਮਤਲਬ ਵਿਦਵਾਨ ਘਰ ਬੈਠਾ ਹੋਵੇ ਤੇ ਘਰਦਿਆਂ ਨੂੰ ਕੀ ਉਹਦਾ ਲਾਭ, ਕੀ ਉਹਨੇ ਗੱਲਾਂ ਹੀ ਸੁਣਾ ਕੇ ਸਗੋਂ ਕੰਮ ਦੇ ਵਿੱਚ ਵਿਘ ਨਹੀਂ ਪਾਉਣਾ ਹੁੰਦਾ ਲੋਕਾਂ ਨੂੰ, ਰੋਜ਼ ਰੋਜ਼ ਉਹੀ ਗੱਲਾਂ ਸੁਣ ਕੇ ਘਰਦੇ ਅੱਗੇ ਵੀ ਹੁੰਦੇ ਆ। ਕਹਿੰਦੇ ਵੀ ਘਰ ਬੈਠੇ ਵਿਦਵਾਨ ਕੋ ਤੀਨ ਬਾਤ ਕੀ ਹਾਨ।
ਅੱਛਾ ਜੀ,
ਤਿੰਨ ਬਾਤਾਂ, ਤਿੰਨ ਗੱਲਾਂ ਦਾ ਘਾਟਾ ਪੈਂਦਾ ਘਰ ਬੈਠਾ ਵਿਦਵਾਨ ਨੂੰ।
ਅੱਛਾ ਜੀ,
ਕੀ ਆ? ਕਹਿੰਦਾ ਧਨ ਧਨ ਨਸ਼ਟ, ਵਿਦਿਆ ਘਟੇ, ਮਾਨੇ ਕਾਨ, ਘਰ ਬੈਠੇ ਉਹਦਾ ਧਨ ਨਸ਼ਟ ਹੁੰਦਾ ਹੈ, ਕਿਉਂਕਿ ਘਰੋਂ ਖਾਂਦਾ ਹੈ ਤੇ ਮਿਲਣ ਵਾਲਿਆਂ ਨੂੰ ਵੀ ਰੋਟੀ ਪਾਣੀ ਚਾਹ ਪਾਣੀ ਛਕਾਉਣਾ ਪੈਂਦਾ ਹੈ, ਧਨ ਨਸ਼ਟ, ਇਹਨਾਂ ਧਨ ਨਸ਼ਟ ਹੁੰਦਾ, ਵਿਦਿਆ ਘਟੇ, ਕਿਉਂਕਿ ਵਿਦਿਆ ਉਹਦੀ ਘਟਦੀ ਹੈ, ਕਿਉਂਕਿ ਉਹਨੂੰ ਪ੍ਰੈਕਟਿਸ ਲਈ ਥਾਂ ਨੀ ਲੱਭਦਾ, ਕਿਉਂਕਿ ਇਹ ਵੀ ਨੀਤੀਵਾਨ ਨੇ ਕਿਹਾ ਨਾ ਵੀ ਸਹਿਸ ਗੁਣਾ ਵਿਦਿਆ ਵਧੇ, ਉਹਨਾਂ ਪੁਨਾ ਅਭਿਆਸ, ਤੇ ਬਿਖ ਵਿਦਿਆ ਅਭਿਆਸ ਬਿਨ, ਅਭਿਆਸ ਤੋਂ ਬਿਨਾਂ ਵਿਦਿਆ ਜਿਹੜੀ ਜ਼ਹਿਰ ਹੋ ਜਾਂਦੀ ਹੈ, ਤੇ ਰੱਜੇ ਹੋਏ ਭੋਜਨ ਖਾਣਾ ਵੀ ਜ਼ਹਿਰ ਹੋ ਜਾਂਦਾ ਹੈ। ਅਜੇ ਧਨ ਧਨ ਨਸ਼ਟ, ਵਿਦਿਆ ਘਟੇ, ਤ੍ਰਿਆ ਨਾ ਮਾਨੇ ਕਾਨ, ਤੇ ਘਰ ਵਾਲੀ ਵੀ ਉਹਦੀ ਆਣ ਨੀ ਆਖੇ ਲੱਗਣਾ ਉੱਠ ਜਾਂਦੀ ਹੈ, ਵੀ ਕਮਾ ਕੇ ਤੇ ਕੋਈ ਲਿਆਉਂਦਾ ਨੀ, ਵਿਹਲਾ ਬੈਠਾ, ਗੱਪਾਂ ਮਾਰੀ ਜਾਂਦੀਆਂ ਜਾਂ ਦੌੜਦੀਆਂ ਭਦੌੜ। ਉਹ ਨਾ
ਸਾਡੀਆਂ ਤਾਂ ਉਦੇ ਨੀ ਮੰਨਦੀਆਂ, ਅਸੀਂ ਤਾਂ ਵਿਦਵਾਨ ਵੀ ਹੈ ਨੇ, ਸਾਡੀਆਂ ਤਰੀਆਂ ਤਾਂ ਉਦੇ ਨੀ ਮੰਨ।
ਉਹ ਦੀਵੇ ਥੱਲੇ ਹਨੇਰਾ ਹੁੰਦਾ ਹੀ ਆ। ਉਹ ਨਾ ਮੈਨੂੰ ਨਾ ਬੋਲਣ ਦੀ ਬੜੀ ਆਦਤ ਆ ਨਾ, ਤੇ ਇੱਥੇ 1981 ਵਿੱਚ ਨਾ ਮੈਂ ਫੁੱਲ ਟਾਈਮ ਨਿਊ ਸਾਊਥਵੇਲ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ ਅੰਗਰੇਜ਼ੀ ਪੜ੍ਹਨ ਲਈ, ਤੇ ਅੰਗਰੇਜ਼ੀ ਦਾ ਅਭਿਆਸ ਖੋਲਣ ਲਈ ਲੇਡੀ ਪ੍ਰੋਫੈਸਰ ਕਹਿੰਦੀ ਵੀ ਇੱਕ ਦੂਜੇ ਬਾਰੇ ਜਾਣਕਾਰੀ ਦਿਓ, ਅਭਿਆਸ ਨੀ ਬੋਲਣਾ ਸੀ ਨਾ, ਕਦੀ ਉਹਨਾਂ ਨੇ ਬਣਾ ਦੇਣੀਆਂ ਦੋ ਪਾਰਟੀਆਂ ਵੀ ਬਹਿਸ ਕਰੋ ਵੀ ਆਓ ਤੇ ਝਾਕਾ ਖੋਲਣ ਲਈ ਸਪੋਕਨ ਇੰਗਲਿਸ਼, ਤੇ ਹੁਣ ਮੇਰੀ ਟੁੱਟੀ ਫੁੱਟੀ ਜੀ ਅੰਗਰੇਜ਼ੀ ਤੇ ਮੈਂ ਸਭ ਤੋਂ ਜ਼ਿਆਦਾ ਬੋਲਦਾ ਸੀ, ਤੇ ਉਹ ਇੱਕ ਸਪੈਨਿਸ਼ ਲੇਡੀ ਸੀ ਤੇ 25 ਸਾਲ ਤੋਂ ਇੱਥੇ ਰਹਿ ਰਹੀ ਸੀ, ਤੇ ਉਹ ਵੀ ਅੰਗਰੇਜ਼ੀ ਅਭਿਆਸ ਦਾ, ਜਦੋਂ ਉਹਨੂੰ ਕਿਹਾ ਨਾ ਵੀ ਤੂੰ ਸੰਤੋਖ ਬਾਰੇ ਦੱਸ ਕਿ ਤੇਰਾ ਕੀ ਹੈਗਾ ਆ ਵਿਚਾਰ, ਤੇ ਉਹ ਨਾ ਇੱਕਦਮ ਗੁੱਸੇ ਚ ਬੋਲੀ ਆਈ ਹਾਈਟ ਹਿਮ,
ਉਹ ਕਿਉਂ
ਉਹ ਸਾਰੇ ਸਟਨ ਹੋ ਗਏ ਹੈ, ਮਤਲਬ ਹੈਰਾਨੀ ਜੀ ਨਾ ਵੇਖਣ ਲੱਗ ਪਏ ਸਾਰੇ ਸਮੇਤ ਪ੍ਰੋਫੈਸਰ ਦੇ, ਤੇ ਮੈਂ ਮੁਸਕਰਾਈ ਜਾਵਾਂ। ਅਗਲੀ ਗੱਲ ਉਹਨੇ ਕੀਤੀ, ਹੀ ਨੋ ਸੋ ਮਚ ਵੀ ਕਾਂਟ ਅੰਡਰਸਟੈਂਡ ਵਟ ਹੀ ਇਜ਼ ਟਾਕਿੰਗ ਅਬਾਊਟ, ਫਿਰ ਸਾਰੇ ਰਿਲੈਕਸ ਹੋ ਗਏ। ਗੱਲ ਆ ਵੀ ਉਹ ਦੂਜਿਆਂ ਨਾਲ ਵੱਧ ਜਾਣਨਾ,
ਸ਼ਾਂਤੀ ਭਰਿਆ ਆ ਇਹਦੇ ਵਿੱਚ, ਹਾਸੇ ਜਿਹੜੇ ਨੇ ਖਿਲਰ ਦੇ ਨੇ, ਚੰਗਾ ਲੱਗਦਾ ਆ। ਅਸਲ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ,
ਦਰਅਸਲ ਨਾ ਹਰ ਗੱਲ ਦੇ ਵਿੱਚ ਇਹਨਾਂ ਕੋਈ ਹਿਡਨ ਹੁੰਦਾ, ਜਿਉਂ ਜਿਉਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ, ਤਿਉਂ ਗੁਨੀਆਂ ਕੀ ਬਾਤ ਬਾਤ ਮੈਂ ਬਾਤ ਬਾਤ ਮੈਂ ਪਾਤ। ਸੋ ਇਸ ਲਈ ਅਸਲ ਦੇ ਵਿੱਚ ਇਹ ਗੱਲ ਸੁਣਾਉਣ ਦਾ ਮਕਸਦ ਇਹ ਆ ਵੀ ਵੇਖੋ ਸਰੋਤਿਆਂ ਨੂੰ ਪਤਾ ਲੱਗ ਜਾਏ ਵੀ ਸਾਡਾ ਤਾਇਆ ਜਿਹੜਾ ਉਹ ਅੰਗਰੇਜ਼ੀ ਵੀ ਜਾਣਦਾ
ਔਰ ਯੂਨੀਵਰਸਿਟੀ ਗਿਆ ਹੋਇਆ।
ਮੈਲਬਰਨ ਆ ਗਿਆ ਨਛੱਤਰ ਸਿੰਘ ਢਾਡੀ ਬਜ਼ੁਰਗ, ਹੁਣ ਜਿਹਨਾਂ ਨੂੰ ਗਾਉਣ ਵਜਾਉਣ ਦਾ ਸ਼ੌਕ ਹੋਵੇ ਉਹ ਭਾਲਦੇ ਆ,
ਗ੍ਰਿਫਤ ਵਾਲੇ।
ਮੈਂ ਗਿਆ ਹੋਇਆ ਸੀਗਾ ਤੇ ਹਾਂ ਗ੍ਰਿਫਤ ਵਾਲੇ ਬੜੀ ਆਵਾਜ਼ ਬੁਲੰਦ ਆਵਾਜ਼ ਉਹਨਾਂ ਦੀ ਬੜਾ ਸੋਹਣਾ ਗਾਉਂਦੇ ਆ ਤੇ ਉਹ ਮੈਨੂੰ ਕਹਿੰਦੇ ਜੀ ਵੀ ਮੈਂ ਦੋ ਗੀਤ ਗਾਇਆ ਕਰਨੇ ਆ ਸ਼ਾਮ ਦੇ ਦੀਵਾਨ ਚ ਤੇ ਤੁਸੀਂ ਮੇਰੇ ਨਾਲ ਲੈਕਚਰ ਕਰ ਦਿਆ ਕਰੋ।
ਅੱਛਾ
ਮੈਂ ਕਿਹਾ ਵੀ ਚੰਗਾ ਉਹਨੇ ਮੈਨੂੰ ਗੀਤ ਦੱਸ ਦੇਣੇ ਵੀ ਆ ਮੈਂ ਉਹਦੇ ਨਾਲ ਮਿਲਦਾ ਲੈਕਚਰ ਬਣਾ ਦੇਣਾ। ਇੱਕ ਦਿਨ ਮੈਂ ਕਿਹਾ ਸਾਧ ਸੰਗਤ ਜੀ ਭਾਈ ਨਛੱਤਰ ਸਿੰਘ ਹੋਰਾਂ ਨੂੰ ਨਾ ਤੁਸੀਂ ਅਨਪੜ੍ਹ ਨਾ ਸਮਝੋ ਇਹ ਮੇਰੇ ਨਾਲੋਂ ਇੱਕ ਜਮਾਤ ਵੱਧ ਪੜ੍ਹੇ ਹੋਏ ਆ। ਉਹ ਸੰਗਤਾਂ ਦਾ ਨਾ ਧਿਆਨ ਖਿੱਚਿਆ ਗਿਆ ਤੇ ਸਟੇਜ ਸੈਕਟਰੀ ਸਾਹਿਬ ਗੁਰਸ਼ਰਨ ਸਿੰਘ ਉਹ ਵੀ ਨਾ ਤਾਂ ਨੂੰ ਵੇਖਣ ਲੱਗ ਪਏ ਮੇਰੇ ਮੂੰਹ ਵੱਲ ਤੇ ਮੈਂ ਥੋੜੇ ਪਲ ਰੋਕ ਕੇ ਮੈਂ ਕਿਹਾ ਵੀ ਮੈਂ ਪਹਿਲੀ ਚੋਂ ਹਟਿਆ ਇਹ ਦੂਜੀ ਚੋਂ ਹਟਿਆ ਬਾਜ ਗੁਰਸ਼ਰਨ ਸੋਰੀ ਮੈਨੂੰ ਕਹਿੰਦੇ ਅਸੀਂ ਹੈਰਾਨ ਹੋ ਗਏ ਸੁਣ ਕੇ ਵੀ ਗਿਆਨੀ ਜੀ ਦੇ ਐਮ ਏ ਪਾਸ ਹੋਣੇ ਆ ਤੇ ਨਛੱਤਰ ਸਿੰਘ ਪੀ ਐਚ ਡੀ ਹੋ ਗਿਆ ਦਿਮਾਗ ਵੱਧ ਪੜਿਆ ਹੋਇਆ।
ਠੀਕ ਹੈ ਜੀ ਦੇਖੋ ਚਲੋ ਹਾਸਾ ਮਜ਼ਾਕ ਜਿਹੜਾ ਜ਼ਰੂਰੀ ਹੁੰਦਾ ਆ ਤਾਂ ਜੀ ਚਲੰਤ ਮਾਮਲਾ ਚੱਲ ਰਿਹਾ ਅਫਗਾਨਿਸਤਾਨ ਦਾ ਕਾਬਲ ਦਾ ਤੇ ਕੱਲ੍ਹ ਮੈਂ ਇੱਕ ਆਰਟੀਕਲ ਵੀ ਸਾਂਝਾ ਕੀਤਾ ਸੀ ਸਾਰਿਆਂ ਨਾਲ ਅਗਰ ਕੋਈ ਜਾਣਨਾ ਚਾਹੁੰਦਾ ਕਿ 2007 ਦੇ ਵਿੱਚ ਕੀ ਹਾਲਾਤ ਰਹੇ ਨੇ। ਵੈਸੇ ਮੈਂ ਐਸੇ ਕਰਿਓਸਿਟੀ ਜਾਂ ਉਹਦੇ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਉਂਕਿ ਜਾਣੇ ਜਾਂਦੇ ਹੋ ਭਮੱਕੜ ਨੋਟ ਭਵੱਕੜ ਘੁਮੱਕੜ ਤਾਇਆ ਜੀ ਤੇ ਤੁਸੀਂ ਕਾਬਲ ਕਦੇ ਗਏ ਹੋ?
ਮੈਂ ਦੱਸ ਉਹ ਘੁਮਾਕੜ ਤੇ ਭਮਾਕੜ ਦੇ ਦਾ ਜਿਹੜੇ ਆ ਕੰਮ ਕਾਰ ਮਿਲਦਾ ਹੈ ਨਾ
ਹਾਂ ਹਾਂ ਬਹੁਤ ਫਰਕ ਨਹੀਂ ਨਾ
ਭਮਾਕੜ ਵੀ ਘੁਮਾਕੜ ਹੁੰਦਾ ਹੈ ਜਿੱਥੇ ਰੋਸ਼ਨੀ ਵੇਖੇ ਉਧਰ ਨੂੰ ਭੱਜ ਜਾਂਦਾ ਉਹ ਜੀ ਦਰਅਸਲ ਨਾ ਅਫਗਾਨਿਸਤਾਨ ਜਿਹੜਾ ਹੈ ਨਾ ਇਹ ਸੰਸਕ੍ਰਿਤ ਦਾ ਵਰਡ ਆ ਸੰਸਕ੍ਰਿਤ ਦਾ ਸ਼ਬਦ ਇਹ ਸ਼ੁਰੂ ਹੋਇਆ ਆਵਾਗਮਨਸਤਾਨ ਇਸ ਇਲਾਕੇ ਦਾ ਨਾਂ ਆਵਾਗਮਨਸਥਾਨ ਸੀ ਉਹ ਵਿਗੜਦਾ ਅੱਜ ਅਫਗਾਨਿਸਤਾਨ ਬਣ ਗਿਆ ਕਿਉਂਕਿ ਹਿੰਦੁਸਤਾਨ ਦੇ ਉੱਪਰ ਹਮਲਾਵਰ ਸਭ ਇੱਧਰ ਦੀ ਲੰਘ ਕੇ ਆਉਂਦੇ ਸੀ ਜੇ ਆਰੀਅਨ ਆਏ ਆ ਤੇ ਇੱਧਰ ਦੀ ਦਰਾ ਖੈਬਰ ਵਰਗੇ ਇਹਨਾਂ ਪਹਾੜਾਂ ਦੇ ਵਿੱਚ ਰਾਵਾਂ ਥਾਣੀ ਜੇ ਸਿਥੀਅਨ ਆਏ ਆ ਹੂਨ ਆਏ ਆ ਗ੍ਰੀਕ ਆਏ ਆ ਇਰਾਨੀਅਨ ਆਏ ਆ ਤੇ ਸਾਰੇ ਇੱਧਰ ਦੀ ਆਏ ਉਹ ਦੱਖਣ ਤੱਕ ਸੋਮਨਾਥ ਦੇ ਮੰਦਿਰ ਤੱਕ ਲੁੱਟ ਕੇ ਜਾਂਦੇ ਰਹੇ ਆ ਤੇ ਸਿੱਖਾਂ ਦਾ ਸੰਬੰਧ 1599 ਦੇ ਵਿੱਚ ਯਾਨੀ 1576 ਦੇ ਵਿੱਚ ਉਹ ਬਿਕਰਮੀ ਬਣਦਾ ਆ ਤੇ 57 ਸਾਲ ਕੱਢ ਲਈਏ ਤੇ 1599 ਦੇ ਵਿੱਚ ਨਾ 1599 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਦੇ ਸਮੇਤ ਜਦੋਂ ਕਾਬਲ ਵਿੱਚ ਗਏ ਨੇ ਤੇ ਸਿੱਖ ਪੰਥ ਦਾ ਸੰਬੰਧ ਉਦੋਂ ਤੋਂ ਜੁੜਦਾ ਹੈ ਕਾਬਲ ਦੇ ਨਾਲ
ਜੀ
ਤੇ ਕਾਬਲ ਦੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਗਏ ਗੁਰੂ ਅਰਜਨ ਸਾਹਿਬ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਗੁਰੂ ਹਰ ਰਾਏ ਸਾਹਿਬ ਵੇਲੇ ਇੱਥੋਂ ਦੀ ਬੜੀ ਭਾਰੀ ਗਿਣਤੀ ਦੇ ਹਿਸਾਬ ਨਾਲ ਵੀ ਅਮੀਰੀ ਵਪਾਰ ਦੇ ਹਿਸਾਬ ਨਾਲ ਵੀ ਸਿੱਖਾਂ ਦਾ ਬੜਾ ਇੱਥੇ ਪ੍ਰਭਾਵ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਹੁਕਮ ਕੀਤਾ ਘੋੜ ਸਵਾਰ ਘੋੜੇ ਸਾਡੇ ਲਈ ਭੇਟਾ ਲਿਆਓ ਤੇ ਕਾਬਲ ਦੇ ਸਿੱਖ ਗੁਰੂ ਸਾਹਿਬ ਵਾਸਤੇ ਸ਼ਸਤਰ ਅਤੇ ਘੋੜੇ ਭੇਜਿਆ ਕਰਦੇ ਸਨ ਆਪ ਵੀ ਲੈ ਕੇ ਆਇਆ ਕਰਦੇ ਸਨ
ਜੀ
ਤੇ ਫੇਰ ਤੁਸੀਂ ਸਮਝ ਲਓ ਵੀ ਇਹ ਸਿੱਖਾਂ ਉੱਥੇ ਬਾਬਾ ਪ੍ਰਿਥੀ ਚੰਦ ਜੀ ਸੋਰੀ ਬਾਬਾ ਸ੍ਰੀ ਚੰਦ ਜੀ ਵੀ ਗਏ ਉਹਨਾਂ ਦੀ ਯਾਦ ਚ ਵੀ ਗੁਰਦੁਆਰਾ ਹੈ ਕਾਬਲ ਦੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਜਿੱਥੇ ਜ਼ਿਆਦਾ ਸਿੱਖ ਸੰਗਤ ਕਰਤੇ ਪ੍ਰਵਾਨ ਮਹੱਲਾ ਏਰੀਆ ਕਾਬਲ ਦਾ ਆ ਉੱਥੇ ਵੱਡਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਵਿੱਚ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਯਾਨੀ ਦਰਜਣਾ ਹੀ ਗੁਰੂ ਘਰ ਗੁਰੂ ਸਾਹਿਬਾਨ ਤੇ ਗੁਰੂ ਦੇ ਸਿੱਖਾਂ ਨਾਲ ਸੰਬੰਧਿਤ ਗੁਰਦੁਆਰੇ ਉੱਥੇ ਰਹੇ ਨੇ। ਭਾਈ ਗੁਰਦਾਸ ਜੀ ਵੀ ਕਾਬਲ ਦੇ ਵਿੱਚ ਘੋੜੇ ਖਰੀਦਣ ਵਾਸਤੇ ਗਏ ਸਨ। ਸੋ ਇਹ ਸਿੱਖਾਂ ਦਾ ਸੰਬੰਧ ਰਿਹਾ। 1699 ਦੇ ਵਿੱਚ ਵੀ ਕਾਬਲ ਤੋਂ ਮਾਈ ਸੇਵਾ ਇੱਕ ਆ ਕੇ ਗੁਰੂ ਰਾਮਦਾਸ ਸਰੋਵਰ ਦੇ ਸੇਵਾ ਕਰਨ ਆਉਂਦੀ ਰਹੀ ਹੈ। ਭਾਈ ਗੋਂਦਾ ਹੋਰ ਕਈ ਸਿੱਖ ਬਹੁਤ ਪ੍ਰਸਿੱਧ ਸਿੱਖ ਕਾਬਲ ਦੇ ਹੋਏ ਨੇ ਗੁਰੂ ਸਾਹਿਬਾਨ ਦੇ ਸਮੇਂ ਤੇ ਫਿਰ ਅਖੀਰੀ ਤੇ ਆ ਜਾਂਦਾ ਜਦੋਂ ਸਿੱਖ ਆਪਣਾ 18ਵੀਂ ਸਦੀ ਦੇ ਵਿੱਚ ਪਹਿਲਾਂ ਸੰਤ 47 ਮੀਰ ਨਿਜ਼ਾਮ ਉਲ ਮੁਲਕ ਦੀ ਜੜ ਮੁੱਢੋਂ ਜਾਏ ਜਿਨ ਬਾਲ ਮਤਾਬੀ ਚੋਰ ਨੂੰ ਕਰ ਆਪ ਦਿਖਾਏ ਇਹ ਚੱਠਿਆਂ ਦੀ ਪੀਰ ਮੁਹੰਮਦ ਦੀ ਵਾਰ ਦੇ ਵਿੱਚ ਇਹ ਦੋ ਲਾਈਨਾਂ ਆਉਂਦੀਆਂ ਨੇ। ਤੇ ਨਿਜ਼ਾਮੁਲ ਮੁਲਕ ਮੀਨਸ ਅੱਜ ਦੀ ਬੋਲੀ ਵਿੱਚ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਤੇ ਇਤਿਹਾਸ ਦੱਸਦਾ ਆ ਕਿ ਨਾਦਰ ਸ਼ਾਹ ਨੂੰ ਸਨ 1749 ਵਿੱਚ ਹਿੰਦੁਸਤਾਨ ਲੁੱਟਣ ਵਾਸਤੇ ਉਹਨੇ ਸੱਦਾ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਉਹਦੀ ਮੌਤ ਤੋਂ ਬਾਅਦ ਕਤਲ ਤੋਂ ਬਾਅਦ ਅਹਿਮਦ ਉਹਦਾ ਜਰਨੈਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਸੀ ਉਹਨੂੰ ਦੁਰਾਨੀ ਵੀ ਕਿਹਾ ਜਾਂਦਾ ਹੈ ਅਬਦਾਲੀ ਵੀ ਕਿਹਾ ਜਾਂਦਾ ਹੈ ਤੇ ਉਹ ਕਾਬਲ ਕਾਬਜ ਹੋ ਗਿਆ ਕਾਬਲ ਤੇ ਫਿਰ ਉਹ ਹਮਲੇ ਕਰਦਾ ਰਿਹਾ ਕਿੰਨੇ ਉਹਨੇ ਹਮਲੇ ਕੀਤੇ ਨੇ ਹਿੰਦੁਸਤਾਨ ਦੇ ਉੱਪਰ ਤੇ ਇਹਨਾਂ ਕਬਲਿਆਂ ਕਬਜਿਆਂ ਨੂੰ ਸਦਕੇ ਹੋਏ ਲੈ ਸ਼ਹੀਦੀ ਸਨਮੁਖ ਮੋਏ ਇਹ ਹੋਇਆ ਵੱਡ ਘੱਲੂ ਘਾਰਾ ਰਜ ਵਗਿਆ ਜਿਸ ਜਿਸ ਦੋ ਧਾਰਾ ਉਹ 5 ਫਰਵਰੀ 1762 ਦੇ ਕੋਪਰੀੜੀ ਦੇ ਮੈਦਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਹੇਠਾਂ ਹਮਲਾ ਪਠਾਣਾ ਨੇ ਹਮਲੇ ਕਰਕੇ ਤੇ ਸਿੱਖਾਂ ਦਾ ਜੋ ਸੀ ਸਤਿਆਨਾਸ਼ ਕੀਤਾ ਸਰਬਨਾਸ਼ ਪੁੱਟਿਆ ਪਰ ਸਿੱਖਾਂ ਦੀ ਗੱਲ ਇਹ ਆ ਵੀ ਫਰਵਰੀ ਦੇ ਵਿੱਚ ਉਹ ਕੋਈ ਕਹਿ ਸਿੰਘ 1,00,000 ਸਾਰਾ 50 ਗਏ ਬਚਿਓ ਬਾਕੀ ਸਭ ਗਏ ਮਾਰਾ ਅੱਧੀ ਕੌਮ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਜੇਤੂ ਫੌਜਾਂ ਨੂੰ ਜਿਹੜੀਆਂ ਜਿੱਤੀਆਂ ਨਹੀਂ ਬਰਾਬਰ ਤੇ ਰਹਿ ਕੇ ਢਾਬ ਤੋਂ ਇੱਕ ਪਾਸਿਓ ਪਾਣੀ ਪੀ ਕੇ ਸਿੱਖ ਦੂਜੇ ਪਾਸੇ ਤੁਰ ਗਏ ਦੂਜੇ ਪਾਸਿਓ ਪਾਣੀ ਪੀ ਕੇ ਪਠਾਣ ਵਾਪਸ ਮੁੜ ਗਏ ਤੇ ਅਕਤੂਬਰ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਉਹਦੀਆਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਮਾਰ ਕੇ ਅੰਮ੍ਰਿਤਸਰੋਂ ਭਜਾ ਕੇ ਉਹਨਾਂ ਤੋਂ ਬਣਾਏ ਹੋਏ ਪ੍ਰਿਜ਼ਨ ਗਹਵਾਰ ਦੇ ਸਿਰਾਂ ਦੇ ਉੱਪਰ ਭਾਰ ਢੋਆ ਕੇ ਤੇ ਸਰੋਵਰ ਦਾ ਜਿਹੜਾ ਉਹਨਾਂ ਨੇ ਪੂਰਿਆ ਸੀ ਤੇ ਆਪਣੇ ਵੱਲੋਂ ਅਪਵਿੱਤਰ ਕਰਨ ਦਾ ਯਤਨ ਕੀਤਾ ਸੀ ਉਹਨਾਂ ਕੋਲੋਂ ਉਹ ਖਾਲੀ ਕਰਵਾਇਆ ਤੇ ਅਹਿਮਦ ਸ਼ਾਹ ਅਬਦਾਲੀ ਲਾਹੌਰ ਤੋਂ ਜੁਰਤ ਨਹੀਂ ਕਰ ਸਕਿਆ ਅੰਮ੍ਰਿਤਸਰ ਤੇ ਹਮਲਾ ਕਰਕੇ ਸਿੱਖਾਂ ਤੋਂ ਅੰਮ੍ਰਿਤਸਰ ਖੋਹਣ ਲਈ ਤੋ ਇਹ ਅਖੀਰ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਾਂ ਰਾਜ ਭਾਗ ਪ੍ਰਾਪਤ ਹੋਇਆ ਤੇ ਹਰੀ ਸਿੰਘ ਨਲੂਏ ਦੀ ਅਗਵਾਈ ਹੇਠਾਂ ਫਿਰ ਦਰਾ ਖੈਬਰ ਤੱਕ ਖਾਲਸਾ ਰਾਜ ਦੀ ਸਥਾਪਨਾ ਹੋਈ ਹੈ ਕੋਈ ਕਹਿੰਦੇ ਨੇ ਕਾਬਲ ਤੱਕ ਕਾਬਲ ਤੇ ਸਿੱਖਾਂ ਦਾ ਰਾਜ ਨਹੀਂ ਹੋਇਆ ਅੰਗਰੇਜ਼ ਤੇ ਸਿੱਖਾਂ ਦੀ ਸ਼ਕਤੀ ਸਾਂਝੀ ਸ਼ਕਤੀ ਦੇ ਨਾਲ ਆਪਣੀ ਮਰਜ਼ੀ ਦਾ ਬਾਦਸ਼ਾਹ ਉੱਥੇ ਇਹਨਾਂ ਨੇ ਬਹਾਇਆ ਵਾ ਤੇ ਇਹ ਕਿ ਸਦੀਆਂ ਬੇਅੰਤ ਸਮਿਆਂ ਤੋਂ ਆ ਰਹੇ ਦਰਾ ਖੈਬਰ ਰਾਹੀਂ ਜਿਹੜੇ ਸੀਗੇ ਹਮਲਾਵਰ ਉਹਨਾਂ ਨੂੰ ਜੇ ਰੋਕਿਆ ਤੇ ਸਿੱਖ ਰਾਜ ਵੇਲੇ ਰਣਜੀਤ ਸਿੰਘ ਦੇ ਰਾਜ ਸਮੇਂ ਹਰੀ ਸਿੰਘ ਨਲੂਏ ਦੀ ਅਗਵਾਈ ਹੇਠਾਂ ਦਰਾ ਖੈਬਰ ਦੇ ਐਨ ਬੂਹੇ ਉੱਪਰ ਜਮਰੌਦ ਨਾਮੀ ਕਿਲ੍ਹਾ ਉਸਾਰ ਕੇ ਸਦਾ ਸਦਾ ਲਈ ਉਧਰੋਂ ਹਮਲਾਵਰਾਂ ਦਾ ਲੁਟੇਰਿਆਂ ਦਾ ਕਾਤਲਾਂ ਦਾ ਰਾਹ ਜਿਹੜਾ ਸੀ ਉਹ ਬੰਦ ਕਰਨ ਦਾ ਸਿੱਖਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਔਰ ਮੈਂ ਆਪ ਵੀ ਜਾ ਕੇ ਵੇਖਿਆ ਉਹ ਜਿਹੜਾ ਕਿਲ੍ਹਾ ਵੀ ਜਾ ਕੇ ਵੇਖਿਆ ਇੱਕ ਵੱਖਰੀ ਗੱਲ ਹੈ ਮੈਂ ਆਣ ਕੇ 4 ਵਾਰੀ ਗਿਆ ਪਾਕਿਸਤਾਨ ਤੇ ਉਹ ਚਾਰੇ ਹੀ ਲੇਖ ਮੈਂ ਲਿਖੇ ਨੇ ਕੀ ਹੋਇਆ ਕਿੱਥੇ ਕਿੱਥੇ ਗਏ ਤੋ ਉਹ ਇਹ ਮਾਣ ਸਿੱਖਾਂ ਨੂੰ ਪ੍ਰਾਪਤ ਹੋਇਆ ਔਰ ਹਲਾ ਇਹ ਜਿਹੜੇ ਸੀ ਇਹ ਕਬੀਲੇ ਕਬਾਇਲੀ ਹਥਿਆਰਬੰਦ ਲੁੱਟਣਾ ਕੁੱਟਣਾ ਮਾਰਨਾ ਹੀ ਜਿਹਨਾਂ ਦਾ ਕੰਮ ਸੀ ਇਹ ਭਾਵੇਂ ਕਿ ਦਰਾ ਖੈਬਰ ਤੱਕ ਦੁਨੀਆਂ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਦੇ ਅੰਦਰ ਆਉਂਦੇ ਨੇ ਪਰ ਉਹ ਅੱਜ ਉਹ ਇਲਾਕਾ ਉਹਨੂੰ ਇਹ 7 ਏਜੰਸੀਆਂ ਹੁੰਦੀਆਂ ਸਨ ਤੇ ਉਹਨਾਂ ਦਾ ਹੁਣ ਮਿਲਾ ਕੇ ਉਹਨਾਂ ਨੇ ਦਰਾ ਖੈਬਰ ਪਖਤੂਨਵਾ ਨਾਂ ਦਾ ਇੱਕ ਸੂਬਾ ਬਣਾਇਆ ਵਾ ਤੇ ਉਹਨਾਂ ਦਾ ਜਿਰਗਾ ਆਪਣਾ ਆਪਣੀਆਂ ਪੰਚਾਇਤਾਂ ਦੇ ਹਿਸਾਬ ਨਾਲ ਹੀ ਉਹ ਚੱਲਦੇ ਨੇ ਭਾਵੇਂ ਕਿ ਨਕਸ਼ੇ ਦੇ ਅਨੁਸਾਰ ਉਹ ਪਾਕਿਸਤਾਨ ਦਾ ਹਿੱਸਾ ਨੇ ਪਰ ਉਹ ਨਹੀਂ ਉਹ ਕਿਸੇ ਦੇ ਮਤਹਿਤ ਨਹੀਂ ਰਹਿੰਦੇ ਈਵਨ ਫੌਜਾਂ ਨੂੰ ਵੀ ਪਾਕਿਸਤਾਨ ਦੀਆਂ ਨੂੰ ਉੱਥੋਂ ਪਸਪਾਈ ਕਰਨੀ ਪਈ ਹੈ ਤੇ ਉਹ ਇਲਾਕਾ ਸਾਡਾ ਫਿਰ ਇਹ ਸੰਬੰਧ ਮਤਲਬ ਗੁਰੂ ਨਾਨਕ ਸਾਹਿਬ ਤੋਂ 1599 ਤੋਂ ਲੈ ਕੇ ਤੇ ਇਹ ਅੰਗਰੇਜ਼ਾਂ ਦੇ ਰਾਜ ਮਤਲਬ 1849 ਤੱਕ ਸਾਡਾ ਸਿੱਖਾਂ ਦਾ ਇਹ ਰਾਜ ਰਿਹਾ ਵਾ ਤੇ ਰਣਜੀਤ ਮਤਲਬ ਵੀ ਇੰਨਾ ਸੰਬੰਧ ਰਿਹਾ ਅਫਗਾਨਿਸਤਾਨ ਦੇ ਨਾਲ ਤੇ ਇੱਥੋਂ ਤੱਕ ਵੀ ਗੁਰੂ ਸਾਹਿਬਾਨ ਦੇ ਹੁਕਮਨਾਮੇ ਜਿਹਨਾਂ ਨੂੰ ਚਿੱਠੀਆਂ ਅੱਜ ਦੀ ਬੋਲੀ ਚ ਕਹਿ ਸਕਦੇ ਹਾਂ ਅਸੀਂ ਉਹਨਾਂ ਨੂੰ ਹੁਕਮਨਾਮੇ ਕਹਿੰਦੇ ਸਨ ਕਾਬਲ ਦੀਆਂ ਸੰਗਤਾਂ ਦੇ ਨਾਲ ਅਕਸਰ ਹੀ ਇਤਿਹਾਸ ਦੇ ਵਿੱਚੋਂ ਮਿਲਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ ਨੇ ਜਦੋਂ 1699 ਵਿੱਚ ਖਾਲਸਾ ਸਾਜਿਆ ਆ ਤੇ ਉਦੋਂ ਬਹੁਤ ਭਾਵੇਂ ਕਿ ਦੂਰ ਦੁਰਾਡੇ ਤੋਂ ਸੰਗਤਾਂ ਆਈਆਂ ਸਨ, ਪਰ ਫਿਰ ਵੀ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਸ਼ੰਕੇ ਸੀਗੇ ਕਿ ਕੀ ਹੋਇਆ, ਤੇ ਉਹ ਕਾਬਲ ਦੀ ਸੰਗਤ ਨੂੰ ਹੁਕਮਨਾਮਾ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਭੇਜਿਆ, ਅੱਜ ਵੀ ਉਹ ਇਤਿਹਾਸ ਦੇ ਵਿੱਚ ਮੌਜੂਦ ਹੈ। ਸਰਬੱਤ ਖਾਲਸਾ ਕਾਲ ਸੰਗਤ ਨੂੰ ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ ਜਨਮ ਸਵਰੇਗਾ, ਤੇ ਪਾਹੁਲ ਪੰਜਾਂ ਤੋਂ ਲੈਣੀ ਚਾਰ ਕੁਰਹਿਤਾਂ ਤੋਂ ਬਚਣਾ, ਅਪਾਖਿਆ ਕਾ ਕੁੱਠਾ ਖਾਵੇ ਨਾਹੀਂ, ਵੀ ਮਤਲਬ ਮੁਸਲਮਾਨੀ ਤਰੀਕੇ ਦਾ ਬਣਿਆ ਹੋਇਆ ਕੁੱਠਾ ਮਾਸ ਨਹੀਂ ਖਾਣਾ। ਤੋ ਇਹ ਇਹ ਮਤਲਬ ਵੀ ਇਹ ਤਰ੍ਹਾਂ ਦੀਆਂ ਚਿੱਠੀਆਂ ਗੁਰੂ ਸਾਹਿਬਾਨ ਦੇ ਸਮੇਂ ਵੀ ਉੱਥੋਂ ਦੀ ਸੰਗਤ ਨਾਲ ਸਾਡਾ ਇਹ ਸੰਬੰਧ ਰਿਹਾ। ਪਰ ਹੁਣ ਕਿਉਂਕਿ ਕੱਟੜਤਾ ਆਉਣ ਦੇ ਨਾਲ ਬਹੁਤ ਸਾਰੇ ਹਿੰਦੂ ਤੇ ਸਿੱਖ ਜਿਹੜੇ ਮਨਾ ਹਰ ਥਾਂ ਹਰ ਮੁਲਕ ਦੇ ਵਿੱਚ ਹੀ ਜਦੋਂ ਉੱਥੋਂ ਦੀ ਇਨਸਾਫ ਪਸੰਦ ਸਰਕਾਰ ਨਾ ਰਵੇ ਜਾਂ ਉਸਦੀ ਸ਼ਕਤੀ ਕਮਜ਼ੋਰ ਹੋ ਜਾਵੇ, ਤੇ ਫਿਰ ਮਜ਼ਹਬੀ ਕੱਟੜਤਾ ਦਾ ਹਥਿਆਰ ਵਰਤ ਕੇ ਤਕਰੀਬਨ ਹਰ ਥਾਂ ਹੀ ਦੁਨੀਆਂ ਦੇ ਵਿੱਚ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ, ਤੇ ਔਰ ਅੱਜ ਵੀ ਹੋ ਰਿਹਾ। ਅੱਜ ਸਾਨੂੰ ਜਰਾ ਪਤਾ ਲੱਗ ਜਾਂਦਾ ਮੀਡੀਆ ਕਰਕੇ, ਪੁਰਾਣੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ। ਮਨਾਰਟੀ ਦੇ ਉੱਪਰ ਮਜਾਰਟੀ ਵੱਲੋਂ ਤਾਕਤਵਰ ਵੱਲੋਂ ਹਮੇਸ਼ਾ ਹੀ ਵਾਧੇ ਹੁੰਦੇ ਰਹੇ ਆ, ਤੇ ਉਹ ਵਾਧਿਆਂ ਦਾ ਸਦਕਾ ਉੱਥੋਂ ਵੀ ਮਨਾਰਟੀ ਜਿਹੜੀ ਹੌਲੀ ਹੌਲੀ ਕੁੱਝ ਇੰਗਲੈਂਡ ਚਲੇ ਗਏ, ਕੁੱਝ ਆਸਟ੍ਰੇਲੀਆ ਆ ਗਏ, ਕੁੱਝ ਯੂਰਪ ਦੇ ਮੁਲਕਾਂ ਚਲੇ ਗਏ, ਸਿੱਖ ਹਿੰਦੂ ਕੁੱਝ ਹਿੰਦੁਸਤਾਨ ਦੇ ਵਿੱਚ ਚਲੇ ਗਏ, ਤੇ ਉੱਥੋਂ ਘੱਟਦੇ ਘੱਟਦੇ ਬਹੁਤ ਘੱਟ ਗਏ ਆ। ਹੁਣ ਤਾਂ ਸ਼ਾਇਦ 100-150-200 ਹੀ ਗਿਣਤੀ ਸਿੱਖਾਂ ਦੀ ਉੱਥੇ ਹੋਵੇ।
ਹਾਂਜੀ, ਇਹ ਉਸ ਵੇਲੇ ਜਿਹੜਾ ਆਰਟੀਕਲ ਮੈਂ ਪੜ੍ਹ ਰਿਹਾ ਸੀਗਾ ਭੇਜਿਆ, ਜਿਹਦੀ ਮੈਂ ਜ਼ਿਕਰ ਵੀ ਕੀਤਾ, ਸ਼ੇਅਰ ਵੀ ਕੀਤਾ, ਉਦੋਂ ਦੱਸਦੇ ਸੀ 3500 ਦੇ ਕਰੀਬ ਸਿੱਖ ਸੀਗੇ ਉਦੋਂ 2007 ਦੇ ਵਿੱਚ।
ਹਾਂ ਹੋਣਗੇ।
ਹਾਂ, ਤੇ ਉਸ ਤੋਂ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਕਾਫੀ ਦੇਰ ਉੱਥੇ ਤਕਰੀਬਨ 35-40 ਹਜ਼ਾਰ ਸਿੱਖ ਵੀ ਰਿਹਾ ਆ ਉੱਥੇ, ਸਿੱਖ ਤੇ ਹਿੰਦੂ।
ਸੋ ਮਤਲਬ ਦਰਜਨਾਂ ਦੇ ਕਰੀਬ ਇਤਿਹਾਸਕ ਗੁਰਦੁਆਰੇ ਸੀ ਸਾਡੇ ਸਿੱਖਾਂ ਦਾ, ਪੰਜਾਬ ਦਾ ਅਫਗਾਨਿਸਤਾਨ ਨਾਲ ਬਹੁਤ ਭਾਰੀ ਸੰਬੰਧ ਰਿਹਾ ਵਾ। ਪਹਿਲਾਂ ਤੇ ਲੁਟੇਰਿਆਂ ਦਾ ਮਤਲਬ ਹਮਲਾਵਰਾਂ ਦਾ ਤੇ ਰੱਖਿਆ ਕਰਨ ਵਾਲਿਆਂ ਦਾ ਹੀ ਸੰਬੰਧ ਸੀ, ਤੇ ਫਿਰ ਜਦੋਂ ਦਰਾ ਖੈਬਰ ਤੇ ਕਿਲ੍ਹਾ ਬਣ ਗਿਆ ਆਪਣਾ ਜਮਰੌਦ ਦਾ, ਤੇ ਉੱਥੋਂ ਤੱਕ ਸਾਡਾ ਰਾਜ ਹੋ ਗਿਆ ਵਾ, ਤੇ ਫਿਰ ਸਾਡਾ ਬਰਾਬਰਤਾ ਵਾਲਾ ਸੰਬੰਧ ਤੋਂ ਵੀ ਗਾਂਹ ਲੰਘ ਕੇ ਕਿ ਸਾਡੀ ਮਰਜ਼ੀ ਦੇ ਨਾਲ ਉੱਥੋਂ ਦਾ ਹਾਕਮ ਥਾਪਿਆ ਜਾਂਦਾ ਸੀ, ਤੇ ਫਿਰ ਉੱਥੋਂ ਦੇ ਸ਼ਾਹ ਸੁਜਾ ਨੂੰ ਸਾਡੇ ਕੋਲ ਰਣਜੀਤ ਸਿੰਘ ਉਹ ਆਣ ਕੇ ਉਹਦੀ ਰਾਣੀ ਨੇ ਉਹਦੀ ਬੇਗਮ ਨੇ ਕੋਹਿਨੂਰ ਹੀਰਾ ਦੇਣ ਦੀ ਆਫਰ ਕਰਕੇ ਰਣਜੀਤ ਸਿੰਘ ਨੂੰ ਤੇ ਪਨਾਹ ਲਈ ਸੀ, ਤੇ ਔਰ ਬਹੁਤ ਸਮਾਂ ਲਾਹੌਰ ਦੇ ਵਿੱਚ ਰਣਜੀਤ ਸਿੰਘ ਦੀ ਪਨਾਹ ਦੇ ਵਿੱਚ ਰਿਹਾ ਸ਼ਾਹ ਸੁਜਾ, ਔਰ ਉਹਨੂੰ ਛਡਾਇਆ। ਹਾਂ, ਬੜਾ ਲੰਮਾ ਇਤਿਹਾਸ ਆ। ਉਹ ਸੀ ਕਸ਼ਮੀਰ ਦੇ ਮੁਸਲਮਾਨ ਹਾਕਮ ਦੀ ਕੈਦ ਵਿੱਚ ਸੀ
ਉੱਥੋਂ ਛਡਾਇਆ,
ਤੇ ਬੇਗਮ ਨੇ ਫਿਰ ਰਣਜੀਤ ਸਿੰਘ ਨੂੰ ਕਿਹਾ ਸੀਗਾ ਕਿ ਭਾਈ ਮੈਂ ਤੁਹਾਨੂੰ ਆ ਦੇਵਾਂਗੀ ਹੋਈ ਕੋਹਿਨੂਰ ਹੀਰਾ ਦੇਵਾਂਗੇ, ਤੇ ਤੁਸੀਂ ਉਹਨੂੰ ਉੱਥੋਂ ਉਹਦੀ ਕੈਦ ਤੋਂ ਛਡਾਓ, ਨਹੀਂ ਤੇ ਉਹਨੇ ਉਹਨੂੰ ਕਤਲ ਕਰ ਦੇਣਾ। ਤੇ ਉੱਥੇ ਫੌਜ ਭੇਜ ਕੇ ਕਈ ਬੰਦੇ ਮਰਵਾ ਕੇ ਉਹਨੂੰ ਕੈਦ ਚੋਂ ਛਡਵਾ ਕੇ ਲਿਆਇਆ ਰਣਜੀਤ ਸਿੰਘ ਮਹਾਰਾਜਾ। ਇੰਗਲੈਂਡ ਤੋਂ ਮਤਲਬ ਲੰਡਨ ਤੋਂ ਅੰਮ੍ਰਿਤਸਰ ਆਉਣ ਜਾਣ ਦੇ ਸਮੇਂ, ਜਾਣ ਵੇਲੇ ਵੀ ਆਉਣ ਵੇਲੇ ਵੀ ਨਾ, ਦੋ ਚਾਰ ਵਾਰੀ ਉੱਥੇ ਹਿਮਾਨੀ ਹੋਟਲ ਦੇ ਵਿੱਚ ਰੁਕਣਾ ਪਿਆ, ਤੇ ਇੱਕ ਵਾਰੀ ਹੋਰ ਵੀ ਲੀਡਰ ਸੀਗੇ ਨਾਲ, ਤੇ ਉਹ ਫਿਰ ਸਾਨੂੰ ਕਰਤੇ ਪ੍ਰਮਾਣ ਗੁਰਦੁਆਰੇ ਸਿੱਖ ਲਿਜਾ ਕੇ ਉਹਨਾਂ ਨੇ ਮਾਣ ਸਤਿਕਾਰ ਵੀ ਕੀਤਾ, ਔਰ ਦਿਨੇ ਬਾਅਦ ਸਿੱਖਾਂ ਦੀਆਂ ਉੱਥੇ ਫਰੂਟਸ ਵਗੈਰਾ ਦੀਆਂ, ਡਰਾਈ ਫਰੂਟ ਦੀਆਂ ਬਹੁਤ ਦੁਕਾਨਾਂ, ਵੱਡੇ ਭਾਰੀ ਵਪਾਰੀ ਸਮਰੱਥਾਵਾਨ ਸਿੱਖ ਉੱਥੇ ਰਹਿੰਦੇ ਹੁੰਦੇ ਸੀ, ਤੇ ਇੱਕ ਵਲਗਣ ਤੇ ਅਜਿਹੀ ਸੀ ਵੀ ਉੱਥੇ ਤਕਰੀਬਨ ਸਾਰੀਆਂ ਸਿੱਖਾਂ ਹਿੰਦੂਆਂ ਦੀਆਂ ਦੁਕਾਨਾਂ ਹੀ ਸਾਨੂੰ ਨਜ਼ਰ ਆਈਆਂ। ਹਾਂਜੀ, ਤੁਸੀਂ ਸਵਾਲ ਕਰੋ। ਹਾਂਜੀ
ਤਾਂ ਜੀ, ਇੱਕ ਆਰਟੀਕਲ ਦੇ ਵਿੱਚ ਲਿਖਿਆ ਦੱਸਿਆ ਹੋਇਆ ਵੀ ਇੱਕ ਟਾਈਮ ਇਹ ਸੀਗਾ ਵੀ ਜਿੰਨੇ ਵੀ ਉੱਥੇ ਆਪਣੇ ਗੁਰੂ ਘਰ ਸੀ ਉਹਨਾਂ ਦੇ ਵਿੱਚ ਨਾ ਇੰਨੀ ਕੁ ਸਮਰੱਥਾ ਵਾਲੇ ਪਰਿਵਾਰ ਸੀਗੇ ਉੱਥੇ, ਸਿੱਖ ਹਿੰਦੂ ਪਰਿਵਾਰ, ਕਿ ਇੱਕ ਇੱਕ ਪਰਿਵਾਰ ਹੀ ਸਾਰੇ ਗੁਰਪੁਰਬਾਂ ਦੇ ਲੰਗਰ ਜਿਹੜੇ ਨੇ ਉਹ ਕਰਵਾਉਂਦੇ ਹੁੰਦੇ ਸੀ ਆਪਣੇ ਵੱਲ ਵੀ, ਇੱਥੋਂ ਤੱਕ ਉਹਨਾਂ ਦੀ
ਬਿਲਕੁਲ ਬਿਲਕੁਲ
ਸਮਰੱਥਾ ਹੋ ਗਈ ਸੀਗੀ। ਤੇ ਮੈਂ
ਆਪਣੇ ਹੁਣ ਇੱਕ ਮਿੰਟ, ਹੁਣ ਗੁਰੂ ਦੀ ਕਿਰਪਾ ਨਾਲ ਆਪਣੇ ਇੱਥੇ ਸਿਡਨੀ ਦੇ ਵਿੱਚ ਤੁਸੀਂ ਦੇਖੋ, ਮੈਲਬਰਨ ਵਿੱਚ ਵੇਖੋ, ਖਾਸ ਖਾਸ ਵਿਸਾਖੀ ਦੀਵਾਲੀ ਗੁਰਪੁਰਬ ਦਿਹਾੜੀਆਂ ਤੇ ਇੱਕ ਪਰਿਵਾਰ ਹੀ ਸੇਵਾ ਲੈਂਦਾ, ਤੇ ਜੇ ਕੋਈ ਵਿੱਚ ਆਫਰ ਵੀ ਕਰੇ ਵੀ ਤੁਸੀਂ ਅਸੀਂ ਆਪਾਂ ਰਲ ਕੇ ਕਰ ਲਈਏ, ਤੇ ਕੋਈ ਗੱਲ ਨੀ ਜੀ, ਤੁਸੀਂ ਅਗਲੀ ਵਾਰੀ ਕਰ ਲਓ, ਹੁਣ ਸੇਵਾ ਸਾਡੀ ਸੁਖੀ ਹੋਈ ਆ, ਸਾਨੂੰ ਕਰਨ ਦਾ ਮੌਕਾ ਦਿਓ।
ਸਿੱਖ ਖੇਡਾਂ ਦੇਖੋ ਨਾ,
ਅਜੇ ਆਪਾਂ ਪਹਿਲੀ ਇੱਕ ਮੇਰੇ ਪਹਿਲੀ ਪਰਿਵਾਰ ਮਤਲਬ ਵੀ ਪਹਿਲੀ ਜਨਰੇਸ਼ਨ ਆਇਆ ਸੀ ਇੱਥੇ, ਪਹਿਲੀ ਜਨਰੇਸ਼ਨ ਜੀ ਕਿਰਪਾ ਕਿਰਤ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਗੁਰੂ ਕੇ ਸਿੱਖ ਵੀ ਵੱਡੇ ਵੱਡੇ ਸਮਾਗਮਾਂ ਤੇ ਕੱਲਾ ਪਰਿਵਾਰ ਜਿਹੜਾ ਉਹ ਤਿੰਨੋਂ ਦਿਨ ਵਾਸਤੇ ਸਾਰੀ ਲੰਗਰ ਦੀ ਸੇਵਾ ਪ੍ਰਵਾਨ ਕਰ ਲੈਂਦਾ।
ਹਾਂ
ਤੁਸੀਂ ਦੱਸੋ।
ਹਾਂ ਬਿਲਕੁਲ, ਮੈਂ ਸਿੱਖ ਖੇਡਾਂ ਦੀ ਐਗਜ਼ਾਮਪਲ ਦੇਣੀ ਸੀ ਵੀ ਇਹ ਵੀ ਕੁਛ ਪਰਿਵਾਰ ਇੱਕ ਇੱਕ ਪਰਿਵਾਰ ਹੀ ਦੇਖੋ ਵੀ ਲੱਖਾਂ ਦੇ ਵਿੱਚ ਹੀ ਤਿੰਨ ਤਿੰਨ ਦਿਨ ਲੰਗਰ ਲਾਉਂਦੇ ਨੇ ਤੇ ਸਮਰੱਥਾ ਵਾਲੇ ਨੇ। ਖੈਰ ਆਪਾਂ ਅਫਗਾਨਿਸਤਾਨ ਦੀ ਗੱਲ
ਕਰਨੇ ਨਿੱਕੀ ਜੀ ਮਿਸਾਲ ਆ ਵੀ ਬਾਟਲਾ ਫੈਮਿਲੀ, ਚਲੋ ਉਹ ਤਾਂ ਵੱਡੀ ਵੱਡੀ ਕੰਪਨੀ ਵਾਲੇ ਨੇ, ਉਹਨਾਂ ਨੇ ਆਪਣਾ ਇੱਥੋਂ ਸਿੱਖ ਗੇਮਾਂ 18 ਵਾਲੀਆਂ ਜਿਹੜੀਆਂ ਸੀ 218 ਵਾਲੀਆਂ ਸਿਡਨੀ ਚ, ਤੇ ਕਿੰਨਾ ਉਹਨਾਂ ਨੇ ਲੰਗਰ ਦਾ ਤਿੰਨੋਂ ਦਿਨ ਪ੍ਰਬੰਧ ਕੀਤਾ। ਮਾਰ ਮਠਿਆਈਆਂ ਜਲੇਬੀਆਂ ਕੇਲੇ ਮਾਲਟੇ ਸੇਬ ਮੁੱਕਣ ਨੀ ਦਿੱਤੇ। ਤੁਰਨ ਵੇਲੇ ਉਹਨਾਂ ਨੇ ਲੋਕਾਂ ਨੂੰ ਚੁਕਾਏ ਆ ਕੇ ਭਾਈ ਲੈ ਜਾਓ ਘਰਾਂ ਨੂੰ, ਤੇ 19 ਵਾਲੀਆਂ ਉੱਥੇ ਗੇਮਾਂ ਵਿੱਚ ਵੀ ਉਹ ਇੱਕ ਯੰਗ ਮੁੰਡਾ ਤੁਹਾਡੇ ਵਰਗਾ ਤੇ ਉਹ ਤੁਹਾਡੇ ਤੇ ਦਾੜੀ ਚ ਚਿੱਟੇ ਵਾਲ ਆ ਗਏ, ਉਹਦੇ ਤੇ ਅਜੇ ਨਹੀਂ ਆਏ, ਤੇ ਉਹ ਕੁਝ ਸਾਲ ਪਹਿਲਾਂ ਸਟੂਡੈਂਟ ਆਇਆ ਸੀ ਇੱਥੇ, ਸਟੂਡੈਂਟ ਪੜ ਕੇ ਤੇ ਪੱਕਾ ਹੋ ਕੇ, ਤੇ ਉਹਨੇ ਯਾਨੀ $50,000 ਦਾ ਉੱਥੇ ਪਾਣੀ ਦੀ ਸੇਵਾ ਤਿੰਨ ਦਿਨ ਉਹਨੇ ਗੇਮਾਂ ਦੇ ਵਿੱਚ ਲਈ, ਇਕੱਲੇ ਬੰਦੇ ਨੇ $50,000 ਉਹਨੇ ਪਾਣੀ। ਇਹ ਹੁਣ ਗਾਂ ਮਿਸ ਯੂਜ ਅਸੀਂ ਕਰਦੇ ਹਾਂ ਵੀ ਹਰ ਜਵਾਕ ਜਿਹੜਾ ਬੋਤਲ ਲੈ ਕੇ ਤੇ ਖੋਲ ਕੇ ਤੇ 2-4 ਘੁੱਟ ਭਰ ਕੇ ਤੇ ਬੋਤਲ ਉਹ ਵਗਾ ਮਾਰਦੇ ਸੀਗੇ, ਮਤਲਬ ਵੇਸਟੇਜ ਵੀ ਬਹੁਤ ਹੁੰਦਾ ਹੈ। ਤੇ ਉਹ ਮਤਲਬ ਇੱਕ ਬੰਦੇ ਕੋਲ ਹੀ ਸਟੂਡੈਂਟ ਆਏ ਕੋਲ ਹੀ ਇੰਨੀ ਪੱਕਾ ਹੋ ਕੇ ਇੰਨੀ ਹੈਸੀਅਤ ਹੋ ਗਈ ਕਿ ਉਹਨੇ $50,000 ਕੱਲੇ ਪਾਣੀ ਦੀ ਸੇਵਾ ਤੇ ਖਰਚ ਕਰ ਦਿੱਤਾ ਗੇਮਾਂ ਤੇ। ਸੋ ਇਸ ਤਰ੍ਹਾਂ ਗੁਰੂ ਦੀ ਕਿਰਪਾ ਹੈ ਤੇ ਔਰ ਕਿਰਤ ਕਮਾਈ ਵਿੱਚੋਂ ਦਸਾਂ ਨਵਾਂ ਦੀ ਕਿਰਤ ਵਿੱਚੋਂ।
ਹਾਂਜੀ ਤਾਇਆ ਜੀ, ਕੁਛ ਸੁਨੇਹੇ ਆ ਜਾਣ ਤੋਂ ਪਹਿਲਾਂ ਆਪਾਂ ਉਹ ਵੀ ਲੈ ਲਈਏ। ਤੁਹਾਨੂੰ ਸਤਿ ਸ੍ਰੀ ਅਕਾਲ, ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਕਬਾਲ ਸਿੰਘ ਬੰਡਾਬਰਗ ਤੋਂ ਤੇ ਭਗਵੰਤ ਭੱਟੀ
ਬੰਡਾਬਰਗ ਇੱਥੇ ਆਸਟ੍ਰੇਲੀਆ ਜੀ ਆ।
ਹਾਂਜੀ
ਬੰਡਾਬਰਗ ਜਿਹੜਾ ਇਹ ਜਰਮਨ ਵਰਲਡ ਆ ਨਾ।
ਹਾਂਜੀ ਹਾਂਜੀ, ਬਰਗ ਦਾ ਮਤਲਬ ਹੁੰਦਾ ਪੁਰ, ਹੈਨਾ, ਵਰਗ ਦਾ ਮਤਲਬ ਹੁੰਦਾ ਪੁਰ, ਜਿੱਦਾਂ ਸਾਡੇ ਨੀ ਹੁੰਦਾ।
ਬਿਲਕੁਲ 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 ਸਰ ਪੁਰ। ਹਾਂਜੀ
ਹਾਂਜੀ, ਇਹ ਬੰਡਾਪੁਰ ਤੋਂ ਆ ਤੇ ਮੈਂ ਤਾਂ ਸਮਝਿਆ ਸੀ ਬੰਡਾ ਵਰਗ ਦੀ ਰੰਮੇ ਮਸ਼ਹੂਰ ਆ, ਇਹ ਤਾਂ ਮੈਨੂੰ ਲੱਗਦਾ ਵੀ ਬੰਦੇ ਆਪਣੇ ਵੀ ਬੜੇ ਮਸ਼ਹੂਰ ਆ ਉੱਥੇ,
ਸਾਡੇ ਸਰੋਤੇ ਵੀ ਮਸ਼ਹੂਰ।
ਤੇ ਭਗਵੰਤ ਭੱਟੀ ਜੀ ਵੀ ਜੁੜੇ ਨੇ ਤਾਇਆ ਜੀ, ਸਤਿ ਸ੍ਰੀ ਅਕਾਲ, ਤੁਹਾਨੂੰ ਬੁਲਾ ਰਹੇ ਨੇ ਸਾਰਿਆਂ ਨੂੰ, ਨਿਊ ਜਰਸੀ ਅਮਰੀਕਾ ਤੋਂ ਤੇ
ਸਮੁੰਦਰ ਪਾਰ ਤੋਂ ਬੋਲ ਰਹੇ।
ਬਿਲਕੁਲ ਬਿਲਕੁਲ, ਉਹਨਾਂ ਦਾ ਵੀ ਸਵਾਗਤ ਹੈ ਜੀ, ਜੀ ਆਇਆਂ ਨੂੰ ਸਾਰਿਆਂ ਦਾ। ਜਗਦੀਪ ਗਿੱਲ ਹੋਣਾ ਦੀ ਵੀ ਹਾਜ਼ਰੀ ਲਾ ਲਈ ਸੀ ਤੇ ਜਗਤਾਰ ਜੌਲ ਮਨੀਲੇ ਵਾਲੇ ਵੀ ਸ਼ਾਮਿਲ ਹੋ ਗਏ ਨੇ, ਉਹ ਵੀ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨੀਲਾ ਵਾਲੇ ਹਾਂ, ਆਪਣੇ ਜੌਲ ਇੱਧਰ ਰਿਵਰਲੈਂਡ ਵਾਲੇ ਵੀ ਆ ਗਏ ਨੇ ਨਰਿੰਦਰ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਹਣੀ ਗੱਲਬਾਤ ਚੱਲ ਰਹੀ ਹੈ ਜੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲੱਕੀ ਖੱਟੜਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਉਹ ਵੀ ਸਤਿ ਸ੍ਰੀ ਅਕਾਲ ਫਤਿਹ ਬੁਲਾ ਰਹੇ ਨੇ ਤੇ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਸਹਿਜ ਨਾਲ ਸੁਣਦੇ ਨੇ, ਬੜੇ ਪਿਆਰ ਨਾਲ ਸੁਣਦੇ ਨੇ ਸਾਡੀਆਂ ਗੱਲਾਂ ਤੇ ਆਏ ਗਿਆਂ ਨੂੰ ਗੁਰਦੁਆਰਿਆਂ ਦੇ ਵਿੱਚ, ਤਾਇਆ ਜੀ ਤੁਹਾਨੂੰ ਵੀ ਦੱਸਦੇ ਨੇ ਸਾਨੂੰ ਵੀ, ਅਸੀਂ ਸੁਣਦੇ ਹੁੰਦੇ ਹਾਂ। ਤੇ ਤਾਇਆ ਜੀ ਸਮਾਂ ਹੋ ਗਿਆ ਤੇ ਬਿੱਟਾ ਸਾਹਿਬ ਤੋਂ ਵੀ ਅੱਜ ਆਪਾਂ ਹੁਣ ਪੰਜਾਬ ਦੀ ਅਪਡੇਟ ਲੈਣੀ ਹੈ ਤੇ ਜਾਣਾਂਗੇ ਕਿ ਉੱਥੇ ਕੀ ਵਾਪਰ ਰਿਹਾ ਤੇ ਆਪਣਾ ਰੱਖਿਓ ਖਿਆਲ ਤਾਇਆ ਜੀ, ਤੇ ਆਪਾਂ ਲਈਏ ਇਜਾਜ਼ਤ, ਹੁਣ ਮਿਲਦੇ ਹਾਂ ਅਗਲੇ ਹਫ਼ਤੇ ਫਿਰ ਆਪਣੀ ਸੀਰੀਜ਼ ਜਾਰੀ ਰੱਖੀਏ।
ਚੰਗਾ ਜੀ,
ਸਤਿ ਸ੍ਰੀ ਅਕਾਲ ਤਾਇਆ
ਜੀ, ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਇੱਕ ਬ੍ਰੇਕ ਤੋਂ ਬਾਅਦ ਮੈਂ ਵੀ ਹਾਜ਼ਰ ਹੁੰਦਾ ਦੁਬਾਰਾ ਫੇਰ ਬਿੱਟਾ ਜੀ ਨੂੰ ਨਾਲ ਲੈ ਕੇ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਹੈ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੋਗ ਜਿਹਾ ਬੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक माइग्रेशन नाल जुड़े हर सवाल दा जवाब लैके
सो दोस्तो सुनना ना भुल्यो द माइग्रेशन शो विथ रोहित मोहन एंड रणवीर सिंह ओनली ऑन हरमन रेडियो
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 04044000536 ਤੇ ਵੈਬਸਾਈਟ ਹੈ ਜੀ panjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਰੋਟੀ ਹਜਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428 895 564।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਾਂਜੀ ਜੀ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਅਸੀਂ ਮਾਫ਼ੀ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਟੈਕਨੀਕਲ ਖਰਾਬੀ ਚੱਲ ਰਹੀ ਸੀ, ਅਤੇ ਮੈਨੂੰ ਲੱਗਦਾ ਹੁਣ ਬਿੱਟਾ ਸਾਹਿਬ ਸਾਡੇ ਨਾਲ ਜੁਆਇਨ ਕਰ ਗਏ ਨੇ। ਕਾਫ਼ੀ ਜੱਦੋਜਹਿਦ ਕਰਨੀ ਪੈਂਦੀ ਕਮਿਊਨੀਕੇਸ਼ਨ ਦੇ ਵਿੱਚ ਬੜੀ ਸਮੱਸਿਆ ਦੀ, ਇਹ 'ਤੇ ਵੀ ਵੈਸੇ ਗੱਲ ਕਰਾਂਗੇ। ਪਿਛਲੇ ਕਈ ਹਫ਼ਤਿਆਂ ਤੋਂ ਇਹ ਸਮੱਸਿਆਵਾਂ ਚੱਲ ਰਹੀਆਂ ਨੇ, ਤੁਸੀਂ ਵੀ ਨੋਟ ਕੀਤੀਆਂ ਹੋਣੀਆਂ, ਅਤੇ ਮੈਂ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਜੀ। ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਭਾਅ ਜੀ, ਵੈਲਕਮ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਇੱਕਦਮ ਹੀ ਕਨੈਕਸ਼ਨ ਲੱਗ ਗਿਆ ਅਤੇ ਕਾਫ਼ੀ ਟਾਈਮ ਹੋ ਗਿਆ ਸਾਨੂੰ, 10 ਮਿੰਟ ਹੋ ਗਏ ਜਦੋਂ ਯਾਦ ਕਰਦੇ ਇਹਨੂੰ। ਅਤੇ ਪਹਿਲਾਂ ਤਾਂ ਆਪਣਾ ਹਾਲ ਚਾਲ ਸੁਣਾਓ, ਤੁਸੀਂ ਠੀਕ ਠਾਕ ਹੋ, ਰਾਜੀ ਖੁਸ਼ੀ ਹੋ, ਕਿੱਥੇ ਹੋ?
ਹਾਂਜੀ ਬਿਲਕੁਲ ਜੀ, ਰਾਜੀ ਖੁਸ਼ੀ ਹਾਂ ਜੀ, ਮੈਂ ਦਿੱਲੀ ਹਾਂ ਜੀ ਇਸ ਸਮੇਂ।
ਅੱਛਾ,
ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਬੜਾ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਹੈਗਾ ਅੱਜ। ਅੱਜ ਦੇ ਦਿਨ ਨੂੰ ਬੜਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀਗਾ, ਪਹਿਲਾਂ ਜਿਹੜੀ ਚੋਣ ਹੈ,
ਵੋਟਾਂ ਪੈ ਰਹੀਆਂ ਨੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹੜੀ ਚੋਣ ਹੋਣੀ ਸੀ ਉਹ ਅੱਜ ਤੋਂ 4 ਮਹੀਨੇ ਪਹਿਲਾਂ ਹੋਣੀ ਸੀ।
ਅੱਛਾ ਜੀ,
ਲੇਕਿਨ ਕੋਰੋਨਾ ਦੀ ਵਜ੍ਹਾ ਕਰਕੇ ਉਹਨੂੰ ਡਿਲੇ ਕਰ ਦਿੱਤਾ ਗਿਆ, ਔਰ ਅੱਜ ਇਹ ਚੋਣ ਹੋਣ ਜਾ ਰਹੀ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਅੱਜ ਹੁਣ ਤੋਂ 4 ਮਹੀਨੇ ਪਛੜ ਕੇ ਜਿਹੜੀਆਂ ਹੋ ਰਹੀਆਂ, ਇਹ ਪਹਿਲਾਂ 22 ਅਗਸਤ ਨੂੰ ਅੱਜ ਹੋ ਰਹੀਆਂ, 25 ਅਗਸਤ ਨੂੰ ਇਹਦੇ ਨਤੀਜੇ ਆਉਣਗੇ।
ਅੱਛਾ,
ਔਰ ਇਹ 4 ਮਹੀਨੇ ਪਹਿਲਾਂ ਇਸ ਕਰਕੇ ਇਹਨੂੰ ਡਿਲੇ ਕਰਨਾ ਪਿਆ ਕਿਉਂਕਿ ਕੋਰੋਨਾ ਦੀ ਵਜ੍ਹਾ ਕਰਕੇ ਮੁਲਤਵੀ ਕਰ ਦਿੱਤੀਆਂ ਸੀ, ਤੇ ਉਹ ਦਿਨ ਅੱਜ ਸਾਡੇ ਕੋਲ ਆ ਗਿਆ। ਹੁਣ ਤੋਂ 4 ਘੰਟਿਆਂ ਬਾਅਦ 8 ਵਜੇ ਤੋਂ ਇਹ ਜਿਹੜੀਆਂ ਚੋਣਾਂ ਵੋਟਾਂ ਹੈਗੀਆਂ ਇਹ ਸ਼ੁਰੂ ਹੋ ਜਾਣੀਆਂ। ਤਕਰੀਬਨ 1971 ਦੇ ਵਿੱਚ ਇੱਕ ਐਕਟ ਬਣਿਆ ਸੀਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਕਿ 4 ਸਾਲ ਬਾਅਦ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾਣਗੀਆਂ, ਔਰ 46 ਇਹਦੇ ਵਿੱਚ ਮੈਂਬਰ ਨੇ, 46 ਵਾਰਡ ਬਣੇ ਨੇ, ਤੇ ਹਰੇਕ ਵਾਰਡ ਦੇ ਵਿੱਚ 3 ਤੋਂ 5 ਉਮੀਦਵਾਰ ਜਿਹੜੇ ਉਹ ਖੜੇ ਹੋਏ ਨੇ।
ਅੱਛਾ,
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਹੈ
ਜੀ,
ਔਰ ਇਸੇ ਤਰ੍ਹਾਂ ਹੀ ਦੂਜੇ ਪਾਸੇ ਜਾਗੋ ਪਾਰਟੀ ਜਿਹੜੇ ਮਨਜੀਤ ਸਿੰਘ ਜੀ ਕੇ ਪਹਿਲਾਂ ਪ੍ਰਧਾਨ ਸੀਗੇ ਅਕਾਲੀ ਦਲ ਵੱਲੋਂ, ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ।
ਅੱਛਾ,
ਉਹਨਾਂ ਦਾ ਇੱਕ ਉਮੀਦਵਾਰ ਹੈਗਾ। 3.5 ਲੱਖ ਸਿੱਖ ਵੋਟਰ ਨੇ ਦਿੱਲੀ ਦੇ ਵਿੱਚ।
ਅੱਛਾ,
ਔਰ ਦਿੱਲੀ ਕਮੇਟੀ ਦੇ ਕੋਲ ਗੁਰਦੁਆਰਾ ਸਾਹਿਬਾਨ ਨੇ, ਸਕੂਲ ਹੈ, ਕਾਲਜ ਹੈ, ਡਿਸਪੈਂਸਰੀ ਹੈ, ਇਹਦਾ ਕੰਮ ਦੇਖਦੇ ਨੇ। ਔਰ 3 ਪਾਰਟੀਆਂ ਤੋਂ ਇਲਾਵਾ ਜਿਹੜੇ ਭਾਈ ਰਣਜੀਤ ਸਿੰਘ ਇੱਕ ਪੰਥਕ ਅਕਾਲੀ ਦਲ ਦੇ, ਤੇ ਕਈ ਛੋਟੀਆਂ ਪਾਰਟੀਆਂ ਵੀ ਹੈ, ਉਹ ਵੀ ਉਮੀਦਵਾਰ ਖੜੇ ਹੋਏ ਨੇ। ਔਰ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ
ਜੀ,
ਨਾ ਮਾਈਨਸ ਤੇ ਨਾ ਪਲੱਸ, ਸਾਰਿਆਂ ਨੇ ਕਿਸੇ ਨੂੰ ਛੱਡਿਆ ਨਹੀਂ ਕੋਈ, ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਦੁੱਧ ਧੋਤਾ, ਸਾਰਿਆਂ ਨੂੰ ਭ੍ਰਿਸ਼ਟ ਬੇਈਮਾਨ ਇਸ ਤਰ੍ਹਾਂ ਦੇ ਜਿਹੜੇ ਹੈ ਉਹ ਇਲਜ਼ਾਮ ਹੈ ਆਏ ਨੇ,
ਤੇ ਇਹਨੂੰ ਆਮ ਚੋਣਾਂ ਵਾਂਗ ਲੈ ਲਿਆ ਗਿਆ ਵੀ ਮਤਲਬ ਉਹੀ ਟੈਕਟਿਕ ਵਰਤਣੇ ਨੇ, ਸਾਰਾ ਕੁਝ ਉਹੀ ਤਰੀਕਾ ਵਰਤਣਾ ਜਿਸ ਤਰ੍ਹਾਂ ਦੂਜੀਆਂ ਚੋਣਾਂ ਪੋਲੀਟੀਕਲ ਚੋਣਾਂ ਹੁੰਦੀਆਂ ਨੇ ਬਿੱਟਾ ਸਾਹਿਬ। ਚਲੋ ਤਿੰਨ ਪਾਰਟੀਆਂ ਦਾ ਮੁੱਖ ਆਪਸ 'ਚ ਭਿੜ ਰਹੀਆਂ ਨੇ, ਅਤੇ ਇਹਨਾਂ ਵਿੱਚੋਂ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਪਿਛਲੇ 1.5 ਸਾਲ ਤੋਂ ਬੜਾ ਕੰਮ ਕੀਤਾ ਆ ਦੁਨੀਆ ਦੇ ਵਿੱਚ, ਪਤਾ ਲੱਗਿਆ ਈਵਨ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਕਾਫੀ ਮਦਦ ਕੀਤੀ ਆ, ਉਹਨਾਂ ਨੇ ਸਲਾਹਿਆ ਦਿੱਲੀ ਦੇ ਵਿੱਚ ਕਾਰਜਾਂ ਨੂੰ। ਕੀ ਚਾਂਸਿਸ ਹੈ ਹੁਣ ਇਸ ਵਾਰੀ ਉਹਨਾਂ ਦੀ ਰੀ ਇਲੈਕਸ਼ਨ ਦੇ?
ਹਾਂਜੀ, ਉਹਨਾਂ ਦੇ ਇੱਕ ਥੀਮ ਵੀ, ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਆਪਣਾ, ਕਿਉਂਕਿ ਇਹ ਸਿਆਸੀ ਚੋਣ ਦੀ ਤਰ੍ਹਾਂ ਹੀ ਚੋਣ ਜਾ ਰਹੀ ਹੈ, ਧਾਰਮਿਕ ਚੋਣ ਦਾ ਤਾਂ ਮੈਨੂੰ ਕਿਤੇ ਵੀ ਇਹਦਾ ਰੰਗ ਨਹੀਂ ਦਿਸ ਰਿਹਾ। ਔਰ ਮਨਜਿੰਦਰ ਸਿੰਘ ਸਰਸਾ ਪਿਛਲੇ 2 ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਆਪਣਾ ਇੱਕ ਨਾਰਾ ਜਿਹੜਾ ਹੈਗਾ ਦਿੱਤਾ ਹੈ, 2 ਸਾਲ ਬੇਮਿਸਾਲ।
ਹਾਂਜੀ,
ਉਹਦੇ ਚ ਉਹਨਾਂ ਨੇ ਇਹ ਗੱਲ ਦਾਵਾ ਕੀਤਾ ਕਿ ਕੋਰੋਨਾ ਕਾਲ ਦੇ ਦੌਰਾਨ ਸੰਗਤ ਦੇ ਲਈ ਲੰਗਰਾਂ ਦੀ ਵਿਵਸਥਾ ਕੀਤੀ ਗਈ, ਦਵਾਈਆਂ ਦੀ ਸੇਵਾ ਕੀਤੀ, ਐਂਬੂਲੈਂਸ ਸੇਵਾ, ਆਕਸੀਜਨ ਦੇ ਲੰਗਰ
ਜੀ,
ਤੇ 400 ਬੈੱਡ ਦਾ ਕੋਵਿਡ ਕੇਅਰ ਸੈਂਟਰ, ਡਾਇਲਸਿਸ ਸੈਂਟਰ ਇੱਕ ਬਣਾਇਆ ਇੱਥੇ, ਇੱਕ ਬੰਗਲਾ ਸਾਹਿਬ ਦੇ ਵਿੱਚ 50 ਰੁਪਏ ਦੇ ਵਿੱਚ MRI, ਤੇ ਇੱਕ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨਾ ਸੀਗਾ ਲੇਕਿਨ ਉਹ ਸ਼ੁਰੂ ਨਹੀਂ ਹੋ ਸਕਿਆ, ਉਹ ਅਦਾਲਤੀ ਚੱਕਰ ਕਰਕੇ ਦੂਜੀ ਪਾਰਟੀ ਜਿਹੜੀ ਹੈ ਉਹ ਅਦਾਲਤ ਵਿੱਚ ਚਲੀ ਗਈ। ਉਹਨਾਂ ਨੇ ਆਖਿਆ ਕਿ ਇਹਦਾ ਲਾਭ ਜਿਹੜਾ ਹੈਗਾ ਇਹਨਾਂ ਨੂੰ ਵੋਟਾਂ 'ਚ ਮਿਲੇਗਾ, ਇਸ ਕਰਕੇ ਇਹਦਾ ਡਿਲੇ ਕੀਤਾ ਜਾਵੇ। ਔਰ ਇਹ ਸਾਰੀਆਂ ਗੱਲਾਂ ਹੈਗੀਆਂ ਨੇ। ਦੂਜਾ, ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ, ਜਦੋਂ ਬੰਦੇ ਇੱਥੇ ਗ੍ਰਿਫਤਾਰ ਹੋ ਗਏ 26 ਜਨਵਰੀ ਨੂੰ
ਜੀ,
ਤਾਂ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਕਦਮ ਇਹ ਹੈਰਾਨੀ ਹੋ ਗਈ ਸੀ ਵੀ ਹੁਣ ਕੀ ਹੋਏਗਾ, ਹੁਣ ਕਿਸਾਨੀ ਅੰਦੋਲਨ ਦਾ ਕੀ ਹੋਏਗਾ
ਜੀ।
ਲਾਲ ਕਿਲੇ ਤੇ ਬੰਦੇ ਪਹੁੰਚ ਗਏ, ਪੁਲਿਸ ਨਾਲ ਉੱਥੇ ਝੜਪ ਹੋ ਗਈ, ਵੀਡੀਓ ਵਾਇਰਲ ਹੋ ਗਈਆਂ
ਜੀ,
ਤੇ ਜਿਹੜੀਆਂ ਕੋਈ ਜਿਹੜੇ ਆਪਣੇ ਮੀਡੀਆ ਸੀ ਖਾਸ ਤੌਰ ਤੇ ਜਿਹੜਾ ਸਰਕਾਰ ਦੀ ਪੱਖੀ ਸਰਕਾਰ ਦੇ ਪੱਖ ਦਾ ਧਿਰ ਦਾ, ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਵੱਖਵਾਦੀ ਨੇ, ਇਹ ਤਾਂ ਅੱਤਵਾਦੀ ਨੇ। ਔਰ ਉਸ ਸਮੇਂ ਲੋੜ ਸੀਗੀ ਜਦੋਂ, ਤਾਂ ਉਦੋਂ ਮਨਜਿੰਦਰ ਸਿੰਘ ਸਰਸਾ ਨੇ ਖੁਦ ਪਹਿਲਾਂ ਤਾਂ ਅਨਾਊਂਸ ਕੀਤਾ ਕਿ ਮੈਂ ਮਦਦ ਕਰਾਂਗਾ, ਫਿਰ ਉਹਨਾਂ ਨੇ ਜਿਹੜੇ ਜੇਲ੍ਹਾਂ 'ਚ ਬੰਦ ਸੀਗੇ ਜਿਹੜੇ ਵੀ ਵਿਅਕਤੀ ਜਾਂ ਜਿਹੜੀਆਂ ਵੀ ਜਥੇਬੰਦੀਆਂ ਦੇ ਆਗੂ, ਉਹਨਾਂ ਲਈ ਉਹਨਾਂ ਨੇ ਜੋ ਵੀ ਕੋਈ ਕੱਪੜਾ ਲੀੜਾ ਜਾਂ ਜੋ ਵੀ ਵਿਵਸਥਾ ਚਾਹੀਦੀ ਸੀ ਉਹ ਕਰਵਾ ਕੇ ਦਿੱਤੀ। ਫਿਰ ਉਹਨਾਂ ਨੇ ਇਮੀਡੀਏਟ ਲੀਗਲ ਏਡ ਜਿਹੜੀ ਟੀਮ ਆਪਣੀ ਉਹ ਬੁਲਾਈ, ਉਦੋਂ ਬਾਅਦ ਪੰਜਾਬ ਦੇ ਵਿੱਚੋਂ ਵੀ ਇੱਕ ਆਵਾਜ਼ ਉੱਠੀ, ਐਡਵੋਕੇਟਸ ਨੇ ਵੀ ਜਥੇਬੰਦੀ ਬਣਾਈ ਵੀ ਅਸੀਂ ਵੀ ਮਦਦ ਕਰਾਂਗੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਦਫ਼ਤਰ ਬਣਾਇਆ ਗਿਆ ਔਰ ਜਮਾਨਤਾਂ ਹੋਈਆਂ। ਸਾਰਿਆਂ ਨੂੰ ਪਤਾ 153 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਗਾ ਔਰ 153 ਦੀਆਂ 153 ਜਮਾਨਤਾਂ ਹੋਈਆਂ। ਉਹਦਾ ਜਿਹੜਾ ਭਾਵੇਂ ਕ੍ਰੈਡਿਟ ਤਾਂ ਸਾਰੀਆਂ ਪਾਰਟੀਆਂ ਜਾਂ ਸਾਰੀਆਂ ਧਿਰਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਿਹਾ ਵੀ ਸਾਡੇ ਬੰਦੇ ਸੀ ਜੀ, ਅਸੀਂ ਕਰਾਈਆਂ ਜਮਾਨਤਾਂ, ਪਰ ਅਸਲੀਅਤ ਉਹਦੀ ਕੀ ਹੈ ਉਹ ਸਾਰੇ ਜੱਗ ਜਾਣਦਾ। ਉਹਦਾ ਵੀ ਜਿਹੜਾ ਕ੍ਰੈਡਿਟ ਹੈ ਉਹ ਮਿਲੇਗਾ, ਕੋਈ ਇਸ 'ਚ ਕੋਈ ਦੋ ਰਾਏ ਨਹੀਂ ਗੀ। ਭਾਵੇਂ ਲੋਕ ਦੇਰੀ ਨਾਲ ਗੱਲ ਯਾਦ ਕਰਦੇ ਹੈ, ਲੇਕਿਨ ਜੇ ਚੋਣਾਂ ਪਹਿਲਾਂ ਹੋ ਜਾਂਦੀਆਂ ਤਾਂ ਉਹਦਾ ਜ਼ਿਆਦਾ ਮਿਲਣਾ ਸੀ, ਪਰ ਇਸ ਵਾਰ ਥੋੜ੍ਹਾ ਜਿਹਾ ਕਿਉਂਕਿ ਬਾਕੀ ਪਾਰਟੀਆਂ ਵੀ ਕਹਿਣ ਲੱਗ ਪਈਆਂ ਵੀ ਅਸੀਂ ਕੀਤਾ ਜੀ ਅਸੀਂ ਕੀਤਾ
ਜੀ,
ਸੋ ਕੁਛ ਨਾ ਕੁਛ ਲਾਭ ਉਹਦਾ ਵੀ ਜ਼ਰੂਰ ਮਿਲੇਗਾ
ਜੀ।
46 ਵਾਰਡਾਂ ਦੇ ਵਿੱਚੋਂ ਬਹੁਮਤ ਜਿਹੜਾ ਹੈਗਾ ਉਹ ਤਕਰੀਬਨ 23 ਦਾ ਚਾਹੀਦਾ, 26-27 ਸੀਟਾਂ ਦੀ ਉਮੀਦ ਤੋਂ ਵੱਧ ਹੈਗਾ ਵੀ ਮੈਨੂੰ ਲੱਗਦਾ ਹੈ ਕਿ 35 ਸੀਟਾਂ ਜਿਹੜੀਆਂ ਹੈਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਸਕਦੀਆਂ। ਚਾਂਸ ਇਸ ਤਰ੍ਹਾਂ ਦੇ ਹੈਗੇ ਨੇ, ਸੁਰੱਖਿਆ ਦੇ ਪ੍ਰਬੰਧ ਵੀ ਦਿੱਲੀ ਪੁਲਿਸ ਨੇ ਕੀਤੇ ਹੋਏ ਹੈ, ਰਾਤ ਵੀ ਕਾਫੀ ਚੈਕਿੰਗ ਚੁਕਿੰਗ ਚੱਲਦੀ ਰਹੀ। ਜਿਹੜੀਆਂ ਦੋਨੇ ਧਿਰਾਂ ਉਹ ਸ਼ਿਕਾਇਤਾਂ ਤੇ ਵੀ ਹੋਈਆਂ ਹੋਈਆਂ ਵੀ ਏਦਾਂ ਕਰ ਰਹੇ ਏਦਾਂ ਕਰ ਰਹੇ ਹੈ। ਪਰਸੋਂ ਵੀ ਇੱਕ ਜਗ੍ਹਾ ਦੇ ਉੱਤੋਂ ਇੱਕ ਮੈਂਬਰ ਦੇ ਰਿਸ਼ਤੇਦਾਰ ਕੋਲੋਂ ਸ਼ਰਾਬ ਜਿਹੜੀ ਫੜੀ ਗਈ ਅਕਾਲੀ ਦਲ ਦੇ ਆਗੂ ਕੋਲੋਂ, ਔਰ ਉਹ ਤੇ ਇਲਜ਼ਾਮ ਲੱਗਦਾ ਕਿ ਇਹ ਸ਼ਰਾਬ ਵੋਟਰਾਂ ਨੂੰ ਵੰਡਣ ਦੇ ਲਈ ਜਾਂਦੀ ਗਈ ਸੀ। ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਸਾਡੇ ਕੋਈ ਸ਼ਾਦੀ ਸੀ ਤੇ ਦਿੱਲੀ ਦੇ ਵਿੱਚ ਤਾਂ ਆਮ ਹੀ ਅਸੀਂ ਇੰਨੀ ਸ਼ਰਾਬ ਤਾਂ ਅਸੀਂ ਘਰਾਂ ਚ ਰੱਖ ਹੀ ਲੈਂਦੇ ਹਾਂ।
ਬਿੱਟਾ ਸਾਹਿਬ ਮੈਂ ਇਹੀ ਗੱਲ ਪੁੱਛਣਾ ਚਾਹੁੰਦਾ, ਸ਼ਰਾਬ ਫੜੀ ਗਈ ਕਿੱਦਾਂ ਫੜੀ ਗਈ? ਸ਼ਰਾਬ ਕੋਈ ਇਲੀਗਲ ਹੈ? ਮਤਲਬ ਤੁਸੀਂ ਇੱਦਾਂ ਨਹੀਂ ਹੋ ਸਕਦਾ ਵੀ ਜਿੰਨੀ ਮਰਜ਼ੀ ਤੁਸੀਂ ਖਰੀਦ ਕੇ ਆਪਣੇ ਘਰ ਲੈ ਜਾਓ ਕਿਤੇ ਪਾਰਟੀ ਤੇ ਜਾਣਾ, ਮਤਲਬ ਵਟ ਇਜ਼ ਦਿਸ ਸ਼ਰਾਬ ਫੜੀ ਗਈ?
ਨਹੀਂ, ਉਹਦੇ ਲਈ ਇੱਕ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ, L12 L12 ਨੂੰ ਬੋਲਦੇ ਆ। ਜੇ ਤੁਸੀਂ ਵੱਧ ਸ਼ਰਾਬ ਰੱਖਣੀ ਹੈ ਘਰ ਦੇ ਵਿੱਚ, ਦੋ ਪੇਟੀਆਂ ਤਿੰਨ ਪੇਟੀਆਂ, ਤਾਂ ਉਹਦੇ ਇੱਕ ਪੇਟੀ ਦੇ ਵਿੱਚ 12 ਬੋਤਲਾਂ ਹੁੰਦੀਆਂ, ਤਾਂ ਫਿਰ ਤੁਸੀਂ ਤੁਹਾਨੂੰ ਉਹ ਲੈਣਾ ਪੈਂਦਾ, ਪਰਮਿਟ ਉਹਨੂੰ ਕਟਾਉਣਾ ਪੈਂਦਾ, ਤੁਸੀਂ ਇੱਦਾਂ ਨਹੀਂ ਰੱਖ ਸਕਦੇ। ਹਾਂ, ਤੁਸੀਂ ਸ਼ਰਾਬ ਉਸ ਜਿਹੜਾ ਵੀ ਠੇਕਾ ਤੁਹਾਡੇ ਨੇੜੇ ਪੈਂਦਾ, ਜੇ ਤੁਸੀਂ ਉਸ ਤੋਂ ਖਰੀਦਦੇ ਹੋ ਤਾਂ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ। ਜੇ ਸ਼ਰਾਬ ਤੁਸੀਂ ਖਰੀਦਦੇ ਹੋ ਕਿਸੇ ਜਗ੍ਹਾ ਤੋਂ ਸਸਤੀ, ਮੰਨ ਲਓ ਕਈ ਵਾਰੀ ਹਰਿਆਣੇ ਜਾਂਦੇ ਆ ਜਾਂ ਅਸੀਂ ਪੰਜਾਬ ਵਾਲੇ ਚੰਡੀਗੜ੍ਹ ਜਾਂਦੇ ਸੀ, ਚੰਡੀਗੜ੍ਹ ਸ਼ਰਾਬ ਸਸਤੀ ਸੀ, ਇੱਕ ਪੇਟੀ ਦਾਰੂ ਦੀ ਉਹਨਾਂ ਨੇ ਗੱਡੀ ਚ ਰੱਖ ਲੈਣੀ, ਉਹਨਾਂ ਨੇ ਮੇਰੇ ਵਰਗੇ ਨੇ ਕਹਿਣਾ ਚੱਲ ਤੇਲ ਦਾ ਖਰਚਾ ਨਿਕਲ ਗਿਆ, ਤੇ ਉਹ ਜਿਹੜੀ ਨਜਾਇਜ਼ ਹੈ ਉਹ ਨੀ ਤੁਸੀਂ ਰੱਖ ਸਕਦੇ, ਕਿਉਂਕਿ ਉਹ ਠੇਕੇਦਾਰ ਜਿਹੜਾ ਉਹ ਰੌਲਾ ਪਾ ਲੈਂਦਾ ਵੀ ਇਹ ਤਾਂ ਜੀ ਅਸੀਂ ਚੀਜ਼ ਵੇਚਦੇ ਹਾਂ ਜਦੋਂ, ਇਹ ਬਾਹਰੋਂ ਤੁਸੀਂ ਕਿਉਂ ਲੈ ਕੇ ਆਏ ਹੋ। ਤਾਂ ਜੇ ਤੁਸੀਂ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਵਿਕਦੀ ਹੈ ਪੰਜਾਬ ਚ, ਤਾਂ ਤੁਸੀਂ ਰੱਖ ਸਕਦੇ ਹੋ, ਕੋਈ ਉਹਨੂੰ ਦਿੱਕਤ ਨਹੀਂ ਹੈ। ਪਰ ਜਿਹੜੀ ਬਾਹਰ ਕਿਸੇ ਹੋਰ ਸੂਬੇ ਚੋਂ, ਇਹ ਹਰਿਆਣੇ ਦੀ ਸ਼ਰਾਬ ਸੀਗੀ।
ਅੱਛਾ ਅੱਛਾ, ਚਲੋ ਚਲੋ, ਇਹ ਤਾਂ
ਸਸਤੀ ਲੈਂਦੀ
ਹੈ, ਇਹ ਤਾਂ ਫੜ ਹੋਣੀ ਹੀ ਹੈ, ਇੱਦਾਂ ਚੱਲਦਾ ਹੀ ਰਹਿਣਾ ਆ। ਤੇ ਬਿੱਟਾ ਸਾਹਿਬ, ਦਿੱਲੀ ਦੇ ਚਲੋ ਇਲੈਕਸ਼ਨਾਂ ਤੁਸੀਂ ਕਵਰ ਕਰ ਰਹੇ ਹੋ ਸਾਰੀਆਂ ਵੋਟਾਂ ਵੀ, ਤੇ ਵੈਸੇ ਕੀ ਹਾਲਾਤ ਨੇ ਕਰੋਨਾ ਦੇ ਦਿੱਲੀ ਦੇ ਵਿੱਚ ਜਾਂ ਹੋਰ ਆਸ ਪਾਸ ਪੰਜਾਬ ਦੇ ਇਲਾਕਿਆਂ ਦੇ ਵਿੱਚ? ਜਿਸ ਤਰ੍ਹਾਂ ਅੱਗੇ ਬਹੁਤ ਸੁਰਖੀਆਂ 'ਚ ਰਿਹਾ ਹਰ ਪਾਸੇ ਦਿੱਲੀ ਖਾਸ ਕਰਕੇ, ਹੁਣ ਕੀ ਹਾਲਾਤ ਨੇ?
ਹਾਂਜੀ, ਕਰੋਨਾ ਤਾਂ ਨਹੀਂ ਕੋਈ, ਕਰੋਨਾ ਦੇ ਕੋਈ ਸਾਨੂੰ ਨਹੀਂ ਦਿਸ ਰਿਹਾ, ਛੋਟੀਆਂ ਛੋਟੀਆਂ ਰੈਲੀਆਂ ਵੀ ਦੇਖੀਆਂ, ਪਰ ਪੁਲਿਸ ਨੇ ਨਹੀਂ, ਇੱਕ ਨਵਾਂ ਇਹਨਾਂ ਨੇ ਦਿੱਲੀ ਦੇ ਵਿੱਚ ਨਾ ਕੋਈ ਨਵੇਂ ਰੱਖੇ ਆ ਸੁਰੱਖਿਆ ਗਾਰਡ ਬਣਾਏ ਆ, ਆਪਣੀ ਸਰਕਾਰ ਬਣਾ ਰੱਖੀ ਹੈ, ਪੁਲਿਸ ਵਾਲੀ ਵਰਦੀ ਪਾਈ ਉਹਨਾਂ ਦੇ, ਉਹ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੇ ਨਾਕੇ ਲਾਏ ਹੋਏ ਆ, ਉਹ ਦਿਹਾੜੀਦਾਰ ਬੰਦੇ ਰੱਖੇ ਹੋਏ ਆ, ਵਰਦੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਖਾਕੀ ਰੰਗ ਦੀ ਹੈ, ਲੱਗਦੇ ਤੁਹਾਨੂੰ ਪੁਲਿਸ ਵਾਲੇ ਹੀ ਆ ਉਹ।
ਅੱਛਾ,
ਕੱਲ ਵੀ ਮੈਂ ਜਦੋਂ ਜਾ ਰਿਹਾ ਸੀ ਇੱਥੇ, ਤੇ ਮੈਂ ਮਾਸਕ ਨਹੀਂ ਲਾਉਂਦਾ, ਮੈਂ ਇੱਕ 1.5-2 ਮੀਟਰ ਦਾ ਕਾਟਨ ਦਾ ਜਿਹੜਾ ਹੈਗਾ ਸਾਫਾ ਉਹ ਮੈਂ ਰੱਖ ਲੈਣਾ, ਉਹ ਮੈਨੂੰ ਕਹਿੰਦੇ ਜੀ ਤੁਸੀਂ ਠੀਕ ਨੀ ਤਰੀਕੇ ਨਾਲ ਨੀ ਬੰਨਿਆ, ਏਦਾਂ ਨੀ ਕੀਤਾ, ਏਦਾਂ ਨੀ ਕੀਤਾ, ਇਹ ਨੱਕ ਤੇ ਨੀ ਤੁਹਾਡਾ ਪੂਰਾ ਆਉਂਦਾ। ਹਾਲਾਂਕਿ ਮੈਂ ਕਾਰ ਚ ਜਾ ਰਿਹਾ ਸੀ, ਕੱਲਾ ਹੀ ਸੀ ਮੈਂ, ਤਾਂ ਉੱਥੇ ਰੈਡ ਲਾਈਟ ਤੇ ਜਦੋਂ ਉਹਨਾਂ ਨੇ ਮੈਨੂੰ ਰੋਕ ਲਿਆ ਤੇ ਫੋਟੋ ਖਿੱਚ ਲਈ, ਗੱਡੀ ਦੀ ਫੋਟੋ ਖਿੱਚ ਲਈ, ਮੇਰੀ ਫੋਟੋ ਖਿੱਚ ਲਈ, ਤੇ ਜੇ 2000 ਰੁਪਇਆ ਜੁਰਮਾਨਾ ਜੀ ਕਹਿੰਦੇ ਦਿਓ। ਪਿੱਛੇ ਟ੍ਰੈਫਿਕ ਕਾਫੀ ਸੀ, ਗੱਡੀਆਂ ਦੇ ਹੋਰਨ ਵੱਜਣ ਲੱਗ ਪਏ, ਗੱਡੀ ਸਾਈਡ ਤੇ ਕਰਾਈ, ਮੈਂ ਵੀ ਕੋਈ ਬਹਿਸ ਕਰਨੀ ਚੰਗੀ ਨੀ ਸਮਝੀ, ਮੈਂ ਕਿਹਾ ਜੀ ਇੱਥੇ ਬਗਾਨਾ ਦੇਸ਼ ਹੈ, ਬਗਾਨਾ ਮੁਲਕ ਹੈ, ਮੈਂ 2000 ਰੁਪਇਆ ਦੇ ਕੇ ਪਰਚੀ ਦਾ ਖੜਾ ਛੜਾਇਆ, ਚਲੋ ਲੈ 2000 ਰੁਪਇਆ। ਹੁਣ ਕਰੋਨਾ ਇਸ ਤਰ੍ਹਾਂ ਦਾ ਕਰੋਨਾ ਤਾਂ ਹੈਗਾ ਵੀ ਤੁਹਾਡੇ ਤੇ ਸਖਤੀ ਹੋ ਜਾਵੇ, ਤੁਹਾਡਾ ਧੱਕੇ ਨਾਲ ਚਲਾਨ ਕੱਟ ਦੇਣ, ਜਾਂ ਤੁਸੀਂ ਬਹਿਸ ਵੀ ਤੁਸੀਂ ਵੱਧਲੇ ਸੂਬੇ ਦੇ ਵਿੱਚ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਨਾ ਅਸੀਂ ਪੰਗਾ ਲਈਏ, ਪਤਾ ਨੀ ਕੀ ਇੱਥੇ ਅੱਧਾ ਘੰਟਾ ਵੀ ਤੁਹਾਡਾ ਜਾਂ ਘੰਟਾ ਵੀ ਤੁਹਾਨੂੰ ਕਹਿ ਦਿੰਦਾ ਵੀ ਉੱਥੇ ਚੱਲੋ ਜੀ, ਜਾਂ ਤੁਹਾਡੀ ਗੱਡੀ ਜਿਹੜੀ ਬੰਦ ਕਰਦੇ ਆ, ਜਾਂ ਕੁਛ ਲਾਇਸੈਂਸ ਤੁਹਾਡਾ, ਜਾਂ ਗੱਡੀ ਦੀ ਚਾਬੀ ਕੱਢ ਲੈਣ, ਤਾਂ ਉੱਥੇ ਉਹ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਜਲੂਸ ਕੱਢਣ ਵਾਲੀ ਗੱਲ ਹੋ ਜਾਂਦੀ ਹੈ, ਹਰ ਬੰਦੇ ਕੋਲੇ ਫੋਨ ਹੈ, ਅਗਲਾ ਕਹਿੰਦਾ ਪਤਾ ਨੀ ਕਿਉਂ ਰੋਕਿਆ ਜੀ, ਕੀ ਗੱਲ ਹੈ, ਉਹ ਬਾਅਦ ਚ ਪਤਾ ਲੱਗਣੀ ਹੈ ਗੱਲ ਤਾਂ। ਸੋ ਉਹ ਉਸ ਤਰ੍ਹਾਂ ਦਾ ਕਰੋਨਾ ਹੈਗਾ ਵੀ ਜੇ ਤੁਸੀਂ ਕਿਸੇ ਅੜਿੱਕੇ ਆ ਗਏ ਤਾਂ, ਪਰ ਵੈਸੇ ਕੋਈ ਕਰੋਨਾ ਮੈਨੂੰ ਨਜ਼ਰ ਨਹੀਂ ਆਇਆ। 20-30,000 ਬੈੱਡ ਜਿਹੜੇ ਨੇ ਹੋਸਪਿਟਲਾਂ ਦੇ ਵਿੱਚ ਖਾਲੀ ਪਏ ਨੇ, ਹੁਣ ਤਾਂ ਕੇਂਦਰ ਸਰਕਾਰ ਨੇ ਵੀ ਕਹਿ ਦਿੱਤਾ, ਪੰਜਾਬ ਸਾਰੀਆਂ ਸਰਕਾਰਾਂ ਨੇ ਕਹਿ ਦਿੱਤਾ, ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਵੀ, ਸਾਡੀ ਤਾਂ ਜੀ ਕੋਈ ਆਕਸੀਜਨ ਕਰਕੇ ਡੈਥ ਹੀ ਨਹੀਂ ਹੋਈ, ਹਾਲਾਂਕਿ ਜਦੋਂ ਆਕਸੀਜਨ ਨਹੀਂ ਸੀ ਸਾਰਿਆਂ ਨੇ ਉਹ ਵੀਡੀਓ ਦੇਖੀਆਂ ਵੀ ਕਿਵੇਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਕੀਤੀ, ਲੋਕਾਂ ਨੇ ਸਿਲੰਡਰ ਖਰੀਦ ਲਏ, ਲੋਕਾਂ ਨੇ ਬਲੈਕ ਸਿਲੰਡਰ ਖਰੀਦ ਲਏ।
ਬਿੱਟਾ ਸਾਹਿਬ, ਉਹ ਵੀ ਮੈਨੂੰ ਲੱਗਦਾ ਉਹ ਵੀ ਇੱਕ ਬਹੁਤ ਵੱਡਾ ਫਰੋਡ ਸੀਗਾ, ਐਡੀ ਕੋਈ ਸਿਚੁਏਸ਼ਨ ਨਹੀਂ ਸੀਗੀ ਜਿੱਡੀ, ਮਤਲਬ ਹਰ ਚੀਜ਼ ਨੂੰ ਪੋਲੀਟੀਕਲਾਈਜ਼ ਕੀਤਾ ਜਾ ਰਿਹਾ, ਹਰ ਚੀਜ਼ 'ਚੋਂ ਮਤਲਬ ਭੰਡਣ ਦੀ, ਮਤਲਬ ਇੱਥੇ ਵੀ ਇੱਦਾਂ ਹੀ ਹੈ, ਇਕੱਲਾ ਇੰਡੀਆ ਨਹੀਂ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਸੂਬੇ ਆ ਉਹ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ, ਕਿਉਂਕਿ ਆਪਸ 'ਚ ਬਣਦੀ ਨਹੀਂ, ਵਿਰੋਧੀ ਸਰਕਾਰਾਂ ਨੇ ਅਤੇ ਗੱਲ ਕੁਛ ਵੀ ਨਹੀਂ ਹੁੰਦੀ, ਤੇ ਬਣਾ ਕੇ ਉਹਨੂੰ ਪੋਲੀਟੀਕਲਾਈਜ਼ ਕਰਕੇ ਤੇ ਆਪਣੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ। ਇਹ ਇੱਕ ਬਹੁਤ ਵੱਡੀ ਤ੍ਰਾਸਦੀ ਆ ਅੱਜ ਦੇ ਜ਼ਮਾਨੇ ਦੇ ਵਿੱਚ। ਪਰ ਕਈ ਦੇਸ਼ ਨੇ ਜਿਸ ਤਰ੍ਹਾਂ ਤਾਈਵਾਨ ਹੋ ਗਿਆ, ਕੋਰੀਆ ਹੋ ਗਿਆ, ਇਜ਼ਰਾਈਲ ਹੋ ਗਿਆ, ਉੱਥੇ ਇਹੋ ਜਿਹੀਆਂ ਸਮੱਸਿਆ ਨਹੀਂ, ਕਿਉਂਕਿ ਉਹ ਸਾਰੇ ਬੜੇ ਲਾਮਬੰਦ ਨੇ। ਉਹ ਦੇਖਦੇ ਨੇ ਵੀ ਇਹਦੇ ਵਿੱਚ ਜਿਹੜੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ। ਬਾਕੀ ਚਲੋ ਪੋਲੀਟੀਕਲ ਗੱਲਾਂ ਚੱਲਦੀਆਂ ਰਹਿੰਦੀਆਂ, ਪਰ ਇਹਦੇ 'ਤੇ ਵੀ ਰੋਟੀਆਂ ਸੇਕ ਰਹੇ ਨੇ, ਮਤਲਬ ਕੁਛ ਦੇਸ਼, ਕੁਛ ਦੇਸ਼ਾਂ ਦੇ ਕੁਛ ਸੂਬੇ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ?
ਬਿਲਕੁਲ, ਮੈਂ ਇੱਥੇ ਦੇਖਿਆ ਜੀ, ਦਿੱਲੀ ਦੇ ਵਿੱਚ ਵੀ ਦੇਖਿਆ ਜੀ, ਪੰਜਾਬ 'ਚ ਵੀ ਦੇਖਿਆ। ਕਰੋਨਾ ਤੋਂ ਬਾਅਦ ਬਹੁਤ ਸਾਰੇ ਬੰਦਿਆਂ ਦਾ, ਕਈ ਵਾਰੀ ਅਸੀਂ ਫੋਨ ਕਿਸੇ ਦੇਰ ਨਾਲ ਕਰਦੇ ਹਾਂ ਜਾਂ ਅਗਲੇ ਦਾ ਕਿਤੇ ਫੋਨ ਆਉਂਦਾ ਹੈ, ਤੁਹਾਡੇ ਫੋਨ ਬੁੱਕ ਦੇ ਵਿੱਚ ਕਈ ਐਸੇ ਫੋਨ ਵੀ ਹੈ ਵੀ ਤੁਸੀਂ ਇੱਕ ਸਾਲ ਤੱਕ ਉਹ ਬੰਦੇ ਨਾਲ ਗੱਲ ਹੀ ਨਹੀਂ ਕਰਦੇ, ਕਈ ਵਾਰੀ ਮੌਕਾ ਹੀ ਨਹੀਂ ਮਿਲਦਾ। ਤੇ ਕਿਉਂਕਿ ਮੇਰਾ ਸਰਕਲ ਥੋੜਾ ਜ਼ਿਆਦਾ ਹੋਣ ਕਰਕੇ, ਇੱਕ ਮੀਡੀਆ ਨਾਲ ਜੁੜੇ ਹੋਣ ਕਰਕੇ, ਕਈ ਵਾਰੀ ਦੁੱਖ ਸੁੱਖ ਦੇ, ਵੈਸੇ ਵੀ ਮੈਂ ਰੂਟੀਨ 'ਚ ਵੀ 10 ਕੁ ਫੋਨ ਰੋਜ਼ ਕਰ ਲੈਂਦਾ ਫੋਨ ਬੁੱਕ 'ਚ ਚੈੱਕ ਕਰਕੇ। ਮੈਂ ਜਦੋਂ ਉਹਨਾਂ ਨੂੰ ਫੋਨ ਕਰਦਾ ਸੀ ਕਿਸੇ ਨੂੰ, ਤਾਂ ਮੈਨੂੰ 10 ਦੇ ਵਿੱਚੋਂ 6 ਬੰਦਿਆਂ ਨੇ ਇਹ ਗੱਲ ਕਹੀ ਕਿ ਸਾਡੇ ਰਿਸ਼ਤੇਦਾਰ ਸੀ ਜੀ, ਅਸੀਂ ਉੱਥੇ ਹੋਸਪਿਟਲ ਚਲੇ ਗਏ, ਉੱਥੇ ਆ ਹੋ ਗਿਆ ਜੀ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਬੰਦਾ ਬਚ ਗਿਆ ਆਪਣਾ, ਉਹ ਕਹਿੰਦੇ ਨਹੀਂ ਬੰਦਾ ਨੀ ਬਚ ਗਿਆ ਜੀ, ਜਾਂ ਸਾਡੇ ਮਤਲਬ ਕੋਈ ਰਿਸ਼ਤੇਦਾਰ ਜਿਹੜੀ ਸੀ ਲੇਡੀ ਸੀ ਉਹ ਨੀ ਬਚਿਆ, ਜਾਂ ਬੱਚਾ ਸੀ ਬੱਚਿਆ ਨੀ। ਤਾਂ ਮੈਂ ਦੇਖਿਆ ਵੀ ਜਿਹੜੇ ਬੰਦੇ ਹਸਪਤਾਲਾਂ ਦੇ ਵਿੱਚ ਚਲੇ ਗਏ, ਚਾਹੇ ਉਹ ਕਿਸੇ ਵੀ ਕਾਰਨ ਚਲੇ ਗਏ ਹੋਣ, ਮੌਤ ਦਾ ਕਾਰਨ ਚਾਹੇ ਕੋਈ ਹੋਰ ਹੋਵੇ, ਪਰ ਉਹ ਇਹ ਕੋਰੋਨਾ ਕਾਲ ਦੇ ਦੌਰਾਨ 10 ਦੇ ਵਿੱਚੋਂ 6 ਬੰਦੇ ਹਸਪਤਾਲ ਚੋਂ ਵਾਪਸ ਨਹੀਂ ਆਏ, 4 ਬੰਦੇ ਉਹੀ ਵਾਪਸ ਆਏ ਹੈ ਜਿਹੜੇ ਸਮਰੱਥ ਸੀ ਹਸਪਤਾਲਾਂ ਦੇ ਖਰਚੇ ਝੱਲਣ ਦੇ, ਨਹੀਂ ਤਾਂ ਉਹ ਬੰਦੇ ਵੀ ਵਾਪਸ ਨਹੀਂ ਆਏ। ਮੈਂ ਅੰਦਾਜ਼ਾ ਲਾਇਆ ਵੀ ਐਵਰੇਜ ਹੈ 10 ਚੋਂ 6 ਬੰਦੇ। ਜਿਹੜੇ ਬੰਦਿਆਂ ਨੇ ਘਰਾਂ 'ਚ ਇਲਾਜ ਕੀਤਾ, ਆਪਣੇ ਓੜ ਪੋੜ ਕਰ ਲਿਆ, ਕੋਈ RMP ਡਾਕਟਰ ਕੋਲੋਂ ਇਲਾਜ ਕਰਾ ਲਿਆ, ਜਾਂ ਕਿਸੇ ਨੇ ਕੋਈ ਦੇਸੀ ਦਵਾ ਦਾਰੂ ਘਰੇ ਰੱਖ ਲਈ, ਜਾਂ ਕਿਸੇ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਤਾਂ ਆਹ ਕਰ ਲਿਆ ਸੀ, ਅਸੀਂ ਤਾਂ ਕਾੜਾ ਪੀ ਲਿਆ ਸੀ, ਅਸੀਂ ਤਾਂ ਉਹ ਕਰ ਲਿਆ ਸੀ, ਉਹ ਬੰਦੇ ਸਗੋਂ ਤੰਦਰੁਸਤ ਹੋ ਗਏ, ਉਹ ਬੰਦੇ ਬਚ ਵੀ ਗਏ, ਕਰੋਨਾ ਨੇ ਉਹਨਾਂ ਨੂੰ ਆਪਣੇ ਲਪੇਟੇ ਵਿੱਚ ਨਹੀਂ ਲਿਆ। ਤੇ ਜਿਹੜੇ ਇਸ, ਮੈਨੂੰ SGPC ਮੈਂਬਰ ਆ ਗੁਰਪ੍ਰੀਤ ਸਿੰਘ ਝੱਬਰ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਮਾਣ ਨਾਲ ਹੁੰਦਾ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਅੱਜ ਕੱਲ੍ਹ ਤੁਹਾਡਾ, ਉਹ ਅੱਗੇ ਸਵੇਰੇ ਸਵੇਰੇ ਨਾ ਕੋਈ ਮੈਸੇਜ ਭੇਜ ਦਿੰਦੇ ਸੀ, ਜਾਂ ਆਪਣੇ ਗੁਰੂ ਸਾਹਿਬ ਦਾ ਵਾਕ, ਜਾਂ ਸਵੇਰੇ ਸਵੇਰੇ ਹਰਿਮੰਦਰ ਸਾਹਿਬ ਤੋਂ ਜਿਹੜੀ ਵਿਆਖਿਆ ਆਉਣੀ ਉਹਦਾ ਕੋਈ ਸਿਰਲੇਖ ਭੇਜਣਾ, ਉਹ 2-3 ਮਹੀਨੇ ਤੋਂ ਭੇਜਿਆ ਨੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਦਿੱਲੀ ਮੈਨੂੰ ਮਿਲੇ, ਮੈਂ ਕਿਹਾ ਜੀ ਤੁਸੀਂ ਭੇਜ ਨਹੀਂ ਰਹੇ ਅੱਜ ਕੱਲ੍ਹ? ਉਹ ਕਹਿੰਦੇ ਜੀ ਕੀ ਦੱਸਾਂ, ਪਹਿਲਾਂ ਤਾਂ ਮੇਰੇ ਫਾਦਰ ਨੂੰ ਏਦਾਂ ਹੋ ਗਿਆ, ਮੈਨੂੰ, ਮੈਂ ਵੀ ਡਰ ਗਿਆ, ਹਸਪਤਾਲ ਲੈ ਗਏ, ਉਹਨਾਂ ਦੀ ਡੈਥ ਹੋ ਗਈ। ਤੇ ਉਦੋਂ ਬਾਅਦ ਕਹਿੰਦੇ ਮੈਨੂੰ ਵੀ, ਉਹ ਕਹਿੰਦੇ ਤੈਨੂੰ ਵੀ, ਤੁਹਾਨੂੰ ਵੀ ਕਰੋਨਾ, ਚਲੋ ਮੈਂ ਤਾਂ ਠੀਕ ਠੂਕ ਹੋ ਗਿਆ। ਫਿਰ ਕਹਿੰਦੇ ਮੇਰੇ ਮਦਰ ਨੂੰ ਹੋ ਗਿਆ, ਅਸੀਂ ਉਹਨੂੰ ਵੀ ਹਸਪਤਾਲ ਲੈ ਗਏ, ਉਹ ਵੀ ਕਾਲ ਚਲਾਣਾ ਕਰ ਗਏ। ਉਹ ਕਹਿੰਦੇ ਵੀ ਸਾਨੂੰ ਬਾਅਦ ਦੇ ਵਿੱਚ ਜਦੋਂ ਲੋਕ ਮੇਰੇ ਕੋਲ ਬੈਠਣ ਆਏ, ਅਫਸੋਸ ਕਰਨ ਆਏ, ਤਾਂ ਫਿਰ ਮੈਨੂੰ ਇਹ ਗੱਲ ਫੀਲ ਹੋਈ ਕਿ ਮੈਨੂੰ ਹਸਪਤਾਲ ਨਹੀਂ ਜਾਣਾ ਚਾਹੀਦਾ ਸੀਗਾ, ਸ਼ਾਇਦ ਵੈਸੇ ਹੀ ਘਰੇ ਠੀਕ ਹੋ ਜਾਂਦੇ। ਹੁਣ ਇਸ ਤਰ੍ਹਾਂ ਵੀ ਮੈਂ ਦੇਖੀਆਂ ਗੱਲਾਂ। ਹੁਣ ਕਈ ਬੰਦੇ ਇਹ ਵੀ ਕਹਿੰਦੇ ਆ ਕਿ ਕਰੋਨਾ ਤਾਂ ਪਤਾ ਨਹੀਂ ਸੀ ਜਾਂ ਨਹੀਂ ਸੀ, ਪਰ ਜਿਹੜੀ ਲੁੱਟ ਡਾਕਟਰਾਂ ਨੇ ਉੱਥੇ ਪਾਈ ਹੈ, ਇੱਥੋਂ ਦਿੱਲੀ ਦੇ ਉੱਤੋਂ ਹੀ ਮੈਨੂੰ 2-3 ਬੰਦੇ ਐਸਿਆਂ ਨੇ ਸੰਪਰਕ ਵੀ ਕੀਤਾ ਸੀ ਵੀ ਸਾਨੂੰ ਕੋਈ ਬੈੱਡ ਮਿਲ ਜੇ, ਤੇ ਉਹਨਾਂ ਨੇ ਜੀਰਕਪੁਰ ਜਾਂ ਚੰਡੀਗੜ੍ਹ ਦੇ ਲਾਗੇ ਤਾਗੇ, ਬਲਟਾਣਾ ਜਾਂ ਛੋਟੇ ਛੋਟੇ ਜਿਹੜੇ ਕਸਬੇ ਹੈ ਜਿਹਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਪਿੰਡਾਂ ਨਾਲੋਂ ਵੀ ਸਹੂਲਤਾਂ ਜਿਹੜੀਆਂ ਮਾੜੀਆਂ ਹੋਣਗੀਆਂ, ਉੱਥੇ ਜਾ ਕੇ ਆਪਣੇ ਪੇਰੈਂਟਸ ਨੂੰ, ਆਪਣੇ ਬਜ਼ੁਰਗਾਂ ਨੂੰ ਦਾਖਲ ਕਰਾ ਦਿੱਤਾ, ਔਰ ਉੱਥੇ ਕਿਸੇ ਦੀ ਕੇਅਰ ਹੀ ਨਹੀਂ ਹੋਈ, ਤੇ ਬਿੱਲ ਉਹਨਾਂ ਤੋਂ 1 ਦਿਨ ਦਾ 1-1 ਲੱਖ ਰੁਪਇਆ ਲੈ ਲਿਆ। ਤਾਂ ਉਦੋਂ ਲੱਗਦਾ ਸੀਗਾ ਕਿ ਵਾਕਈ ਕਿਤੇ ਨਾ ਕਿਤੇ ਨਾ ਇਹ ਬਹੁਤ ਵੱਡੀ ਠੱਗੀ ਹੈਗੀ ਹੈ, ਜਿਹਦੇ 'ਚ ਲੋਕਾਂ ਨੂੰ ਡਰਾਇਆ ਜਾ ਰਿਹਾ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੇ ਬੰਦੇ ਦੀ ਜੇਬ ਦੇਖ ਕੇ ਜਾਂ ਬੰਦੇ ਦੀ ਕਾਰ ਦੇਖ ਕੇ ਉਹਦਾ ਜਿਹੜਾ ਬਿੱਲ ਬਣਾਇਆ ਜਾ ਰਿਹਾ ਵੀ ਇਹ ਕਿਹੜੀ ਕਾਰ ਤੇ ਆਇਆ ਤੇ ਕਿੰਨੇ ਕੁ ਪੈਸੇ ਖਰਚ ਸਕਦਾ, ਤੇ ਉਹਨੂੰ ਉਸ ਤਰ੍ਹਾਂ ਦੀ ਆ ਜਿਹੜੇ ਡਰਾ ਕੇ ਵੀ ਆਹ ਟੈਸਟ ਕਰਾਉਣੇ ਪੈਣਗੇ ਜੀ। ਆ ਜਿਵੇਂ ਹੁਣ ਤੁਸੀਂ ਦੇਖੋ ਵੀ ਜਰਨੈਲ ਸਿੰਘ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ MLA, ECMO ਮਸ਼ੀਨ ਹੈ ਜਿਹੜੀ, ਉਹਨਾਂ ਨੂੰ ਉਹ ਨੀ ਮਿਲੀ। ਹੁਣ ਦੇਖੋ ਵੀ ਦਿੱਲੀ ਦੇ ਵਿੱਚ 2 ਮਸ਼ੀਨਾਂ ਨੇ ECMO, ਉਹ ਵੱਡੇ ਮੈਦਾਨਤਾ ਕੋਲ, ਇੱਕ ਤਾਂ ਇੱਕ ਹੋਰ ਹੈ। ਹੁਣ ਮੈਂ ਪਰਸੋਂ ਜਦੋਂ ਅਸੀਂ ਇੱਥੇ ਦੇਖਿਆ ਹੋਸਪਿਟਲ ਜਿਹੜਾ ਬਾਲਾ ਸਾਹਿਬ ਹੋਸਪਿਟਲ ਜਿਹੜਾ ਦਿੱਲੀ ਕਮੇਟੀ ਨੇ ਬਣਾਇਆ, ਉਹ ECMO ਮਸ਼ੀਨ ਮੈਨੂੰ ਦਿਖਾ ਰਹੇ ਸੀ ਆਪਣੇ ਮਨਜਿੰਦਰ ਸਿੰਘ ਸਰਸਾ ਤੇ ਹਰਮੀਤ ਸਿੰਘ ਕਲਕਾ, ਉਹ ਕਹਿੰਦੇ ਜੀ ਇਹ ਮਸ਼ੀਨ ਸਾਨੂੰ ਫਰਾਂਸ ਨੇ ਭੇਜੀ ਹੈ। ਸੋ ਮੈਂ ਤਾਂ ਹੈਰਾਨ ਸੀਗਾ ਵੀ ਇੰਡੀਆ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਲਥ ਪ੍ਰਤੀ, ਅਸੀਂ ਕਿੰਨੇ ਇੰਸਟੀਚਿਊਟ ਨੇ ਉਹ ਕਿੰਨੇ ਕਿੰਨੇ ਵੱਡੇ ਲੈਵਲ ਦੀਆਂ ਮਸ਼ੀਨਾਂ ਲਿਆ ਕੇ ਕਿਵੇਂ ਲੁੱਟਦੇ ਨੇ ਜਾਂ ਉਹਦੀ ਬ੍ਰੈਂਡਿੰਗ ਏਦਾਂ ਕਰਦੇ ਨੇ। ਮੈਨੂੰ ਵੀ ਇੱਕ ਮੁਕਤਸਰ ਤੋਂ ਫੋਨ ਆਇਆ ਕਿ ਸਾਡਾ ਇੱਕ ਬੰਦਾ ਦਿੱਲੀ ਦਾਖਲ ਹੈ ਜੀ, ਉਹ ECMO ਮਸ਼ੀਨ ਜੇ ਮਿਲ ਜਾਵੇ ਤਾਂ ਸ਼ਾਇਦ ਉਹਦੀ ਜਾਨ ਬਚ ਜਾਵੇ, ਜਿਹੜੇ ਆਰਟੀਫਿਸ਼ੀਅਲ ਸਾਰੇ ਸਰੀਰ ਨੂੰ ਚਲਾਉਂਦੀ ਹੈ ਇਸ ਤਰੀਕੇ ਨਾਲ। ਅਤੇ ਸੋ ਮੈਨੂੰ ਇਹ ਮੈਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਮੈਡੀਕਲ ਫਰਾਡ ਬਹੁਤ ਵੱਡਾ ਜਿਹੜਾ ਫੈਲ ਗਿਆ ਜਿਹਨੂੰ ਅਸੀਂ ਠੱਲ ਨਹੀਂ ਪਾ ਸਕੇ, ਪਰ ਅਸੀਂ ਜਦੋਂ ਜਿਹੜਾ ਬੰਦਾ ਫਸ ਜਾਂਦਾ ਉਹਨਾਂ ਚ ਤੇ ਉਹ ਬੰਦਾ ਭੁਗਤਦਾ, ਬਾਕੀ ਬੰਦੇ ਤਾਂ ਅਸੀਂ ਗੱਲਾਂ ਕਰਨ ਜੋਗੇ ਰਹਿ ਜਾਂਦੇ ਹਾਂ।
ਬਿੱਟਾ ਸਾਹਿਬ ਖੈਰ ਇਹ ਸੀ ਕਰੋਨਾ ਦੀ ਰਿਪੋਰਟ, ਤੇ ਪੰਜਾਬ ਠੀਕ ਆ ਸਾਰੇ?
ਹਾਂਜੀ ਪੰਜਾਬ ਠੀਕ ਹੈ ਜੀ, ਪੰਜਾਬ ਦੇ ਵਿੱਚ ਕਰੋਨਾ ਨੂੰ ਅਸੀਂ ਮਾਰਿਆ ਚਲਾ ਕੇ, ਉਧਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਗਿਆ ਵੀ ਭਾਈ ਹੁਣ ਨਵਜੋਤ ਸਿੰਘ ਸਿੱਧੂ ਆ ਗਿਆ ਤੇ ਕਰੋਨਾ ਕਰੋਨਾ ਨੂੰ ਸਾਰਿਆਂ ਨੂੰ ਖਤਮ ਕਰ ਦਿਓ, ਸਕੂਲ ਖੋਲ ਦਿਓ, ਕਾਲਜ ਖੋਲ ਦਿਓ, ਤੇ ਦੂਸਰੇ ਪਾਸੇ ਚਲਾਨ ਨਹੀਂ ਕੱਟਣੇ। ਉਧਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਗਏ ਆ, ਉਹ ਕਹਿੰਦੇ 100 ਦਿਨ ਮੈਂ ਘਰੇ ਨਹੀਂ ਵੜਨਾ, ਟਿਕਟਾਂ ਵੰਡਣੀਆਂ ਹੈ, ਤੇ ਬਸਪਾ ਨਾਲ ਸਾਡਾ ਹੋ ਗਿਆ ਸਮਝੌਤਾ, ਸਰਕਾਰ ਸਾਡੀ ਆ ਜਾਣੀ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਵੀ ਤੁਸੀਂ ਦੋਨਾਂ ਨੂੰ ਦੇਖ ਲਿਆ, ਹੁਣ ਸਾਨੂੰ ਦਿਓ ਮੌਕਾ। ਤੇ ਬਾਕੀ ਢੀਂਡਸਾ ਸਾਹਿਬ ਦੀ ਪਾਰਟੀ, ਸੰਯੁਕਤ ਅਕਾਲੀ ਦਲ ਤੇ ਛੋਟੀਆਂ ਜਿਹੜੀਆਂ ਪਾਰਟੀਆਂ ਦੇ ਚਡੂਨੀ ਸਾਹਿਬ, ਉਹ ਵੱਖਰਾ ਲੱਗੇ ਹੋਏ ਹੈ। ਸੋ ਮੈਨੂੰ ਲੱਗਦਾ ਵੀ ਕਿ 2022 ਤੋਂ ਪਹਿਲਾਂ ਜ਼ਰੂਰ ਇਹ ਆਪਦੀ ਆਪਦੀ ਸਰਕਾਰ ਬਣਾ ਕੇ, ਆਪਦੇ ਆਪਦੇ ਮੰਤਰੀ ਬਣਾ ਕੇ ਦੱਸ ਦੇਣਗੇ। ਹੁਣ ਬਸ ਗੱਲ ਸੌਂ ਹੀ ਚੱਕਣੀ ਹੈ, ਰਾਜਪਾਲ ਵਾਲੀ ਚਿੱਠੀ ਉਡੀਕਦੇ ਆ ਵੀ ਕਿਹੜਾ ਬੰਦਾ ਰਾਜਪਾਲ ਦੀ ਚਿੱਠੀ ਲੈ ਕੇ ਆਉਂਦਾ।
ਇੱਕ ਲੋਕ ਅਧਿਕਾਰ ਪਾਰਟੀ ਵੀ ਬਣੀ, ਉਹਦਾ ਵੀ ਜ਼ਿਕਰ ਕਰੋ।
ਹਾਂਜੀ ਉਹ ਲੋਕ ਅਧਿਕਾਰ ਪਾਰਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ, ਲੋਕਾਂ ਚ ਵੀ ਜਾ ਰਹੀ ਹੈ, ਪਿੰਡਾਂ ਚ ਵੀ ਜਾ ਰਹੀ ਹੈ, 100-150 ਬੰਦੇ ਦੇ ਇਕੱਠ ਵੀ ਹੋ ਰਹੇ ਨੇ। ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਵੀ ਅਸੀਂ ਪੈਨਸ਼ਨ ਨਹੀਂ ਲਵਾਂਗੇ, ਅਸੀਂ ਤਨਖਾਹ ਨਹੀਂ ਲਵਾਂਗੇ, ਕਰਜ਼ਾ ਇੰਨਾ ਹੋ ਗਿਆ, ਗੱਲਾਂ ਚ ਉਹਨਾਂ ਦੇ ਦਮ ਬਹੁਤ ਹੈਗਾ, ਇਸ ਗੱਲ ਚ ਕੋਈ ਦੋ ਰਾਏ ਨਹੀਂ। ਪਰ ਇਹ ਗੱਲਾਂ ਵੋਟ ਬੈਂਕ ਦੇ ਵਿੱਚ ਤਬਦੀਲ ਨਹੀਂ ਹੁੰਦੀਆਂ, ਜਦੋਂ ਅਸੀਂ ਵੋਟ ਬਾਕਸ ਤੱਕ ਜਾਵਾਂਗੇ ਉਦੋਂ ਉਹ ਕਹਿਣਗੇ ਨਹੀਂ, ਇਹਨਾਂ ਦਾ ਰਵਾਇਤੀ ਪਾਰਟੀਆਂ ਵੱਲ ਹੀ ਲੋਕ ਜਾਣਗੇ, ਕਿਉਂਕਿ ਬਦਲ ਹੈ ਜਿਹੜਾ ਤੀਜਾ ਬਦਲ ਹੈ ਉਹ ਪੰਜਾਬ ਦੇ ਵਿੱਚ ਸਾਨੂੰ ਕਦੇ ਵੀ ਨਜ਼ਰ ਨਹੀਂ ਆਉਂਦਾ। ਹਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਵਿਊ, ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਲੋਕ ਕਹਿੰਦੇ ਹਾਂ ਗੱਲ ਤਾਂ ਠੀਕ ਕਰਦੇ ਆ ਇਹ, ਉਹ ਹਰ ਬੰਦਾ ਕਹਿੰਦਾ ਵੀ ਗੱਲ ਤਾਂ ਤੁਹਾਡੀ ਠੀਕ ਹੈ ਜੀ, ਪਰ ਮੈਂ ਤਾਂ ਇਸ ਖੂਹ ਚ ਡਿੱਗਣਾ। ਸੋ ਉਹ ਜਿਹੜੀਆਂ ਗੱਲਾਂ ਕਰਦੇ, ਮੈਨੂੰ ਲੱਗਦਾ ਜੇ ਉਹ 50 ਸਾਲ ਵੀ ਲੱਗੇ ਰਹਿਣ ਤਾਂ ਸ਼ਾਇਦ ਕੋਈ 2-4 MLA ਬਣਾ ਸਕਣਗੇ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ। ਮੈਂ ਅਕਸਰ ਕਹਿਣਾ ਹੁੰਦਾ ਵੀ 100 ਸਾਲ ਅਸੀਂ ਇੰਡੀਆ ਦਾ ਆਸਟ੍ਰੇਲੀਆ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜਿਹੜੀਆਂ ਗੱਲਾਂ ਉਹ ਕਰਦੇ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਚੰਗਾ ਬੰਦਾ ਰਾਜਨੀਤੀ ਵਿੱਚ ਆਉਣ ਨੂੰ ਤਿਆਰ ਨਹੀਂ। ਰਾਜਨੀਤੀ ਚ ਆਉਂਦਾ ਜਿਹਦੇ ਚ 2-3 ਪਰਚੇ ਹੋਏ ਹੋਣ, ਜਿਹੜਾ ਪੂਰਾ ਬੰਦਾ ਸਿਆਸਤਦਾਨ ਕਾਗ ਸਿਆਸਤਦਾਨ ਹੋਏ, ਜਿਹਦੇ ਕੋਲੇ 2-3 ਕਰੋੜ ਰੁਪਇਆ ਲਾਉਣ ਨੂੰ ਖੂਹ ਚ ਸੁੱਟਣ ਨੂੰ ਹੋਵੇ। ਪਰਸੋਂ ਮੈਨੂੰ ਇੱਕ ਦਿੱਲੀ ਬੰਦਾ ਮਿਲਿਆ ਔਰ ਉਹ CA ਹੈ, ਮੈਨੂੰ ਕਹਿੰਦਾ ਜੀ ਮੈਂ ਇਲੈਕਸ਼ਨ ਲੜਨਾ ਹੈ, ਇਲੈਕਸ਼ਨ ਲੜਨਾ ਉੱਤਰਾਖੰਡ ਚ ਜਾ ਕੇ। ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਵੀ ਤੂੰ ਰਹਿਣਾ ਦਿੱਲੀ ਆ, ਟਾਈਮ ਤੇਰੇ ਕੋਲੇ ਹੈ ਨੀ, ਟਾਈਮ ਕਿੰਨਾ ਦੇ ਸਕਦਾ? ਕਹਿੰਦਾ ਜੀ ਇੱਕ ਹਫ਼ਤਾ ਜੋ ਇੱਕ ਦਿਨ ਕੱਢ ਸਕਦਾ ਉੱਤਰਾਖੰਡ ਦੇ ਵਿੱਚ। ਮੈਂ ਕਿਹਾ ਜੀ ਤੁਸੀਂ ਇਲੈਕਸ਼ਨ ਲੜਨਾ ਹੈ ਕਿ ਤੁਸੀਂ ਪੈਸੇ ਖੁਦ ਸਿੱਟਣੇ ਆ? ਉਹਦਾ ਨਾਲ ਦਾ ਦੋਸਤ ਕਹਿੰਦਾ ਜੀ ਅਸੀਂ ਇਹਨੂੰ ਬਹੁਤ ਸਮਝਾਇਆ, ਇਹਦਾ ਰੁਪਈਏ ਵਾਲੀ ਚੀਜ਼ 2 ਰੁਪਈਆਂ ਚ ਖਰੀਦਦਾ, ਲੋਕਾਂ ਨੇ ਰੁਪਈਏ ਚ ਖਰੀਦਣੀ ਹੁੰਦੀ ਹੈ, 2 ਰੁਪਈਆਂ ਚ ਖਰੀਦਦਾ, ਤੇ ਇਹਨੇ ਪੈਸੇ ਖਰਾਬ ਕਰਨੇ, ਤੇ ਤੁਸੀਂ ਕਿਉਂ ਇਹਨੂੰ ਰੋਕਦੇ, ਇਹਨੂੰ ਕਰ ਲੈਂਦੇ ਖਰਾਬ, ਇਹਦੇ ਕੋਲੇ ਪੈਸੇ ਆਉਂਦੇ ਹੀ ਆਏ ਆ। ਮੈਂ ਕਿਹਾ ਜੀ ਠੀਕ ਹੈ ਤੁਹਾਡੀ ਗੱਲ, ਫਿਰ ਤੁਸੀਂ ਆਪਦੇ ਘਰੇ, ਮੈਂ ਆਪਦੇ ਘਰੇ, ਮੈਂ ਤਾਂ ਹੁਣ ਤੁਹਾਨੂੰ ਕਿੱਦਾਂ ਮਨਾ ਕਰ ਸਕਦਾ? ਸੋ ਉਹ ਇਸ ਤਰ੍ਹਾਂ ਦੇ ਲੋਕ ਵੀ ਆ ਰਹੇ ਨੇ।
ਚਲੋ ਲੜ ਲੈਣਾ ਚਾਹੀਦਾ, ਪਰ ਬਿੱਟਾ ਸਾਹਿਬ ਆਪਾਂ ਵੀ ਬਣਾਈ ਹੋਈ ਆ ਪਾਰਟੀ, ਦੁੱਕੀ ਨਹੀਂ ਦੇਣੀ ਪਾਰਟੀ, ਤੇ ਕਿਉਂਕਿ ਰੌਲਾ ਇਨ ਦਾ ਐਂਡ ਦੁੱਕੀ ਦਾ ਹੀ ਪੈ ਜਾਂਦਾ ਆ ਕਿ ਬਾਹਰੋਂ ਜਿਹੜਾ NRI ਤੋਂ ਪੈਸਾ ਕਿੱਦਾਂ ਬਣਾਉਣਾ, ਰੌਲਾ ਪੈਸੇ ਦਾ, ਇਲੈਕਸ਼ਨ ਵੀ ਜਿਹੜੀ ਉਹ ਪੈਸੇ ਦੀ ਆ, ਵੀ 2 ਕਰੋੜ ਦੀ ਟਿਕਟ ਲੈਣੀ ਆ ਤੇ ਮੈਂ 6 ਕਰੋੜ ਬਣਾ ਲੈਣਾ ਆ, ਇਹ ਫੈਕਟ ਹੈ, ਠੀਕ ਆ, ਚਾਹੇ ਮੈਂ ਹਾਰਾਂ, ਚਾਹੇ ਜੇ ਜਿੱਤ ਗਿਆ ਤਾਂ ਫਿਰ ਤਾਂ ਠੀਕ ਆ, ਫਿਰ ਤਾਂ ਮੈਂ ਕਾਫੀ ਬਣਾਵਾਂਗਾ, ਪਰ ਕਿਉਂਕਿ ਫਿਰ ਹੋਰ ਖੱਡਾਂ ਦੇ ਪੈਸੇ ਵੀ ਆਉਣੇ ਸ਼ੁਰੂ ਹੋ ਜਾਣੇ, ਰੇਤੇ ਦੇ ਵੀ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ, ਟਰਾਂਸਪੋਰਟ ਵੀ ਪਾ ਲੈਣੀ ਆ, ਚੁੰਗੀਆਂ ਵੀ ਛੱਡ ਦੇਣੀਆਂ ਸਾਰੀਆਂ, ਪਰ ਜੇ ਮੈਂ ਹਾਰ ਵੀ ਗਿਆ ਤਾਂ ਵੀ ਮੈਂ ਲੈ ਲੋ ਕੇ ਵੀ 1 ਕਰੋੜ ਰੁਪਇਆ ਖਰਚਾਂ ਤੇ ਮੈਂ 5-6 ਕਰੋੜ ਬਣਾ ਲਾਂ। ਬਹੁਤ ਪੋਲੀਟੀਸ਼ੀਅਨ ਇੱਦਾਂ ਕਰਦੇ ਨੇ। ਹੁਣ ਮਾਇਆਵਤੀ ਦੇਖ ਲਓ ਕਿੰਨੇ 100 ਕਰੋੜ ਬਣਾ ਕੇ ਗਈ ਆ, ਉਹ ਹਰੇਕ ਵਾਰੀ ਬਣਾਉਂਦੀ ਆ। ਸੋ ਇਹ ਵੀ ਇੱਕ ਗੇਮ ਚੱਲ ਰਹੀ ਆ, ਮਤਲਬ ਇੱਕ ਘਿਨਾਉਣਾ ਨੱਚ ਹੋ ਰਿਹਾ ਆ ਡੈਮੋਕ੍ਰੇਸੀ ਦੇ ਨਾਂ 'ਤੇ, ਵੋਟਾਂ ਦੇ ਨਾਂ 'ਤੇ, ਅਤੇ ਇਹ ਬੜਾ ਚਿੰਤਾਜਨਕ ਹੈ। ਅਤੇ ਬਿੱਟਾ ਸਾਹਿਬ ਖਬਰਾਂ ਆ ਰਹੀਆਂ ਨੇ ਕਿ BBC 'ਤੇ ਲੱਗੀ ਹੈ ਕਿ ਹਿੰਦੂਤਵ ਦੀ ਰਾਜਨੀਤੀ ਨੂੰ ਸ਼ਿਖਰ 'ਤੇ ਲੈ ਕੇ ਜਾਣ ਵਾਲੇ ਨੇਤਾ ਕਲਿਆਣ ਸਿੰਘ ਨਹੀਂ ਰਹੇ, ਅਤੇ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ। ਇਹ ਵੀ ਇੱਕ ਖਬਰ ਆ ਰਹੀ ਹੈ। ਅਤੇ ਹੋਰ ਪੰਜਾਬ ਦੇ ਵਿੱਚ ਜਿਹੜੀ ਰਣਨੀਤੀ ਹੈ ਪੋਲੀਟਿਕਸ ਦੀਆਂ, ਇਹ ਵੀ ਆਪਾਂ ਘੋਖਾਂਗੇ। ਇੱਕ ਇੱਕ ਇੰਟਰਸਟਿੰਗ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਰੱਖੜੀਆਂ ਨੇ ਬਿੱਟਾ ਸਾਹਿਬ, ਤੁਹਾਨੂੰ ਪਤਾ ਮੈਨੂੰ ਚੇਤਾ ਭੁੱਲ ਗਿਆ ਅੱਜ ਪਹਿਲਾਂ ਹੀ, ਕਿਉਂਕਿ ਲੋਕਡਾਊਨ ਨੇ ਸਭ ਮੱਤ ਮਾਰ ਰੱਖੀ ਆ। ਅਤੇ ਇਸ ਵਾਰੀ ਕਹਿੰਦੇ ਵੀ ਜਿਹੜੀਆਂ ਗੋਬਰ ਦੇ ਨਾਲ ਬਣੀਆਂ ਰੱਖੜੀਆਂ ਨਾ, ਉਹ ਦਿੱਲੀ ਅਤੇ ਹੋਰ ਕਈ ਸੂਬਿਆਂ ਵਿੱਚ ਉਹਨਾਂ ਦੀ ਬਹੁਤ ਮੰਗ ਵਧੀ ਆ। ਮਹਾਂਨਗਰਾਂ ਦੇ ਵਿੱਚ ਅਤੇ ਬਾਜ਼ਾਰਾਂ ਦੇ ਵਿੱਚ ਸਟਾਲ ਲੱਗੇ ਨੇ। ਵੈਸੇ ਸੁਣਨ ਨੂੰ ਤਾਂ ਇਹ ਜਿਹੜੀਆਂ ਖਬਰਾਂ ਨੇ ਇਹ ਹਾਸੋਹੀਣੀਆਂ ਲੱਗਦੀਆਂ, ਅਸੀਂ ਕਈ ਵਾਰੀ ਮਜ਼ਾਕ ਵੀ ਉਡਾ ਦਈਦਾ, ਪਰ ਜਦ ਆਪਾਂ ਗੌਰ ਨਾਲ ਦੇਖੀਏ ਤਾਂ ਇਹ ਇੱਕ ਔਰਗੈਨਿਕ ਟਾਈਪ ਜਿਹੜੀ ਰੱਖੜੀ ਬਣਾਈ ਆ ਗਊਸ਼ਾਲਾ ਦੇ ਵਿੱਚ, ਜਿਹੜਾ ਤੁਹਾਨੂੰ ਪਤਾ ਗੋਹਾ ਹੁੰਦਾ, ਉੱਥੋਂ ਜਿਹੜੇ ਲੋਕ ਹੁੰਦੇ ਨੇ ਵਲੰਟੀਅਰ ਹੁੰਦੇ ਨੇ, ਉਹ ਔਰਗੈਨਿਕ ਮੈਟਰ ਬਣਾ ਰਹੇ ਨੇ। ਮੈਨੂੰ ਤਾਂ ਇਹ ਚੰਗਾ ਲੱਗਿਆ ਕਿ ਚਲੋ ਪਲਾਸਟਿਕ ਦੀ ਪੋਲਿਊਸ਼ਨ ਦੇ ਨਾਲੋਂ ਕੋਈ ਔਰਗੈਨਿਕ ਇਹੋ ਜਿਹਾ ਬਣਾਇਆ ਜਾਵੇ ਜਿਹੜਾ ਕਿ ਬਾਅਦ ਦੇ ਵਿੱਚੋਂ ਚੁੱਲ੍ਹੇ 'ਚ ਵੀ ਲੱਗ ਜਾਵੇ, ਨੈਚੁਰਲੀ ਤੌਰ 'ਤੇ ਗਲ ਜਾਵੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਹਾਂ ਬਿਲਕੁਲ, ਕੱਲ ਵੀ ਨਾ ਇੱਥੇ ਇੱਕ ਮੇਲਾ ਲੱਗਿਆ ਹੋਇਆ ਹੈ, ਦਸਤਕਾਰ ਮੇਲਾ ਹੈਗਾ, ਉਹਦਾ ਨਾਂ ਰੱਖਿਆ ਇਹਨਾਂ ਨੇ ਕੌਮਬੈਕ।
ਅੱਛਾ,
ਜਿੰਨੇ ਵੀ ਸਾਡੇ ਪੁਰਾਣੇ ਦਸਤਕਾਰ ਸਨ, ਚਾਹੇ ਉਹ ਲੱਕੜ ਦਾ ਕੋਈ ਸਮਾਨ ਬਣਾਉਂਦੇ ਸੀ, ਚਾਹੇ ਅਸੀਂ ਦਰੀਆਂ ਦੇਖਦੇ ਹਾਂ ਪੁਰਾਣੀਆਂ, ਉਹਦੇ 'ਤੇ ਬੁਣੀਆਂ ਹੋਈਆਂ, ਤਾਣੇ 'ਤੇ ਬੁਣੀਆਂ ਹੋਈਆਂ, ਹੱਥ ਖੱਡੀ ਵਾਲਾ ਕੱਪੜਾ, ਉਹ ਸਾਰਿਆਂ ਸਟੇਟਾਂ ਦਾ ਇੱਥੇ ਹੈਗਾ। ਉਹਨਾਂ ਨੇ ਇੱਕ ਐਗਜੀਬਿਸ਼ਨ ਲਾਈ ਹੈ 15 ਦਿਨਾਂ ਦੀ, ਦਸਤਕਾਰ ਉਹਦਾ ਨਾਮ ਦਿੱਤਾ ਹੋਇਆ ਹੈ। ਔਰ ਉਹਦੇ 'ਚ ਮੈਨੂੰ ਵੀ ਇੱਥੋਂ ਖੇਤੀ ਵਿਰਾਸਤ ਮਿਸ਼ਨ ਪੰਜਾਬ ਤੋਂ ਆਇਆ ਸੀ, ਅਤੇ ਮੈਂ ਕਿਹਾ ਚਲੋ ਬੱਚੇ ਉੱਥੇ ਆਏ ਹੈ ਤਾਂ ਉਹਨਾਂ ਦਾ ਮੈਂ ਕਰਿਆ ਵਾਂ ਇੱਕ ਛੋਟਾ ਜਿਹਾ। ਉਹਦੇ 'ਚ ਉੜੀਸਾ ਦੇ ਉੱਤੋਂ ਤੋਤੇ ਚਿੜੀਆਂ ਬਣਾਈਆਂ ਹੋਈਆਂ ਰੰਗਦਾਰ, ਕੋਈ ਪੇਂਟਿੰਗਸ ਬਣਾਈਆਂ ਹੋਈਆਂ। ਇਸ ਤਰ੍ਹਾਂ ਵੱਖਰੇ ਵੱਖਰੇ ਸੂਬਿਆਂ ਦਾ ਜਿਹੜਾ ਕਲਚਰ ਹੈਗਾ ਉਹਨੂੰ ਪ੍ਰਮੋਟ ਕਰਨ ਦੇ ਲਈ ਇਹ ਇਸ ਤਰ੍ਹਾਂ ਦਾ ਇੱਕ ਜਗ੍ਹਾ ਦਿੱਤੀ ਹੈ। ਉਹਦੇ 7,500 ਰੁਪਇਆ ਉਹਨਾਂ ਨੂੰ ਦੇਣਾ ਵੀ ਹੈ, ਔਰ ਦਸਤਕਾਰ ਇੱਥੇ ਆਏ ਵੀ ਹੈ, ਉਹਨਾਂ ਕੋਲ ਉਹਨਾਂ ਦਾ ਰਹਿਣ ਸਹਿਣ ਦਾ ਖਰਚਾ ਹੋ ਜਾਣਾ। ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਹੈਗਾ, ਥੀਮ ਹੈਗਾ। ਹੁਣ ਕਿਉਂਕਿ ਗਊਮੂਤਰ ਜਾਂ ਜਿਹੜਾ ਹੈਗਾ ਗੋਹਾ, ਉਹਦੀ ਪ੍ਰਚਲਿਤਾ ਜ਼ਿਆਦਾ ਹੋ ਗਈ ਕਿਉਂਕਿ ਬੀਜੇਪੀ ਨੇ ਇਸ ਚੀਜ਼ਾਂ ਨੂੰ ਪ੍ਰਮੋਟ ਕੀਤਾ। ਪਹਿਲਾਂ ਇਹ ਸਵਦੇਸ਼ੀ ਜਾਗਰਣ ਮੰਚ ਇਹਨਾਂ ਨੇ ਬਣਾਇਆ ਸੀਗਾ, ਜਦੋਂ ਮਲਟੀਨੈਸ਼ਨਲ ਕੰਪਨੀਆਂ ਆ ਰਹੀਆਂ ਸਨ ਤਾਂ ਬੀਜੇਪੀ ਨੇ ਇੱਕ ਬਣਾਇਆ ਸੀ ਸਵਦੇਸ਼ੀ ਜਾਗਰਣ ਮੰਚ, ਕਿ ਅਸੀਂ ਦੇਸ਼ ਦੀਆਂ ਚੀਜ਼ਾਂ ਹੀ ਜਿਹੜੀਆਂ ਹੈਗੀਆਂ ਇਹਨਾਂ ਨੂੰ ਪ੍ਰਮੋਟ ਕਰਨਾ ਹੈ, ਜਿਹੜੀਆਂ ਚਾਈਨਾ ਦੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਕਰਨਾ। ਉੱਥੇ ਮੈਂ ਛੋਟੇ ਛੋਟੇ ਬੈਗ ਵੀ ਦੇਖ ਰਿਹਾ ਸੀਗਾ ਜਿਵੇਂ ਤੁਸੀਂ ਦੱਸ ਰਹੇ ਹੋ ਨਾ, ਗੋਬਰ ਦੀਆਂ ਜਿਹੜੀਆਂ, ਮੈਂ ਤਾਂ ਨਹੀਂ ਦੇਖੀਆਂ ਆਹ ਜਿਹੜੀਆਂ ਰੱਖੜੀਆਂ ਗੋਬਰ ਦੀਆਂ, ਪਰ ਮੈਂ ਉੱਥੇ ਕੈਰੀ ਬੈਗ ਦੇਖ ਰਿਹਾ ਸੀ ਛੋਟੇ ਛੋਟੇ, ਜਿਵੇਂ ਆਪਣੇ ਪੁਰਾਣੇ ਪਹਿਲਾਂ ਟੋਕਰੀਆਂ ਹੁੰਦੀਆਂ ਸੀ ਬੈਂਤ ਦੀਆਂ, ਤੁਹਾਨੂੰ ਯਾਦ ਹੋਣਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਉਹ ਵੀ ਉੱਥੇ ਸੀਗੀਆਂ ਤੇ ਉੱਥੇ ਕੈਰੀ ਬੈਗ ਪਏ ਸੀ ਵੱਡੇ ਵੱਡੇ, ਤੇ ਮੈਂ ਉਹ ਕੁੜੀ ਰੂਪਸੀ ਜਿਹੜੀ ਦੇਖਦੀ ਹੈ ਨੂੰ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਇਹ ਤੁਸੀਂ ਨੀ ਬਣਾ ਸਕਦੇ? ਕਹਿੰਦੀ ਬਣਾ ਸਕਦੇ ਹਾਂ ਜੀ, ਇਹਦੇ 'ਚ ਅਸੀਂ ਇਹ ਸਾਰਾ ਵੇਸਟ ਇਹਨਾਂ ਨੇ ਯੂਜ਼ ਕੀਤਾ ਹੋਇਆ, ਜਿੱਦਾਂ ਲਿਫਾਫੇ ਨੀ ਹੁੰਦੇ ਜੀ ਆਪਣੇ, ਉਹ ਲਿਫਾਫਿਆਂ ਨੂੰ ਉਹਨਾਂ ਨੇ ਕੱਤਿਆ ਹੋਇਆ, ਕੱਤ ਕੇ ਉੱਪਰ ਉਹਨਾਂ ਦੇ ਲਾਏ ਹੋਏ ਹੈ, ਮਤਲਬ ਉਹਨਾਂ ਨੂੰ ਉਹਦੇ ਹੈਂਡਲ ਵਗੈਰਾ ਬਣਾਏ ਹੋਏ ਨੇ, ਉਹ ਸਾਰਾ ਸਾਰਾ ਉਹਨਾਂ ਨੇ ਆਖਿਆ ਕਿ ਵੇਸਟ ਮਟੀਰੀਅਲ ਯੂਜ਼ ਕੀਤਾ। ਔਰ ਉਹ ਰੇਟ ਵੀ ਮੈਂ ਸਮਝਿਆ ਕਿਤੇ ਉਹ 150 ਰੁਪਇਆ ਲਿਖਿਆ, ਪਰ ਉਹ ਮੈਂ ਵੀ 2000 ਦਾ ਚਲਾਨ ਤਾਜ਼ਾ ਤਾਜ਼ਾ ਕਟਾਇਆ ਸੀ ਤੇ ਮੈਨੂੰ 150 ਹੀ ਦਿਸਿਆ, ਪਰ ਉਹ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਜੀ 1500 ਦਾ ਇਹ, ਮਤਲਬ 1500 ਰੁਪਇਆ, 1500 ਰੁਪਇਆ ਜੇ ਤੁਸੀਂ ਲਾਉਣਾ ਹੋਵੇ ਮੇਰੇ ਖਿਆਲ ਆਮ ਬੰਦਾ ਨਹੀਂ ਲਾਉਂਦਾ, ਮਹਿੰਗਾ ਲੱਗਦਾ ਉਹਨੂੰ। ਸੋ ਉੱਥੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਹਿੰਦੇ ਜੀ ਇੱਥੇ ਇੱਕ ਤਾਂ ਹੈ ਵੀ ਜਿਹੜੇ ਲੋਕ ਨਾ, ਮੈਂ ਕਿਹਾ ਇੱਥੇ ਤਾਂ ਉਹ ਬੰਦਾ ਆਵੇ ਜਿਹਦੇ ਕੋਲੇ ਮਤਲਬ ਕਾਲੀ ਕਮਾਈ ਪੂਰੀ ਹੋਵੇ, ਪੈਸੇ ਸੁੱਟਣ ਨੂੰ ਹੋਣੇ। ਹਾਂਜੀ, ਮੈਂ ਕਿਹਾ ਮੇਰੇ ਵਰਗਾ ਤਾਂ ਨੀ ਇੱਥੇ ਲਾ ਸਕਦਾ, ਹੁਣ ਮੇਰੇ ਵਰਗਾ ਤਾਂ ਇੱਥੇ 1500 ਵਾਲੀ ਚੀਜ਼ ਨੂੰ 150 ਵਾਲੀ ਤੇ ਲੈ ਸਕਦਾ, ਉਹ ਵੀ ਜੇ 10% ਤੁਸੀਂ ਇਸ ਤਰੀਕੇ ਨਾਲ ਲੈਸ ਲੂਸ ਕਰਦੇ ਹੋ ਤਾਂ। ਸੋ ਉਹ ਕਹਿੰਦੇ ਕਿ ਇਹ ਇਸ ਜਿਹੜਾ ਇਹਨੂੰ ਪ੍ਰਮੋਸ਼ਨ ਦਾ ਬੈਂਗਲੋਰ ਦੇ ਵਿੱਚ ਜ਼ਿਆਦਾ ਇਹਦਾ ਟ੍ਰੈਂਡ ਹੈਗਾ। ਮੈਂ ਉੱਥੇ ਐਸੇ ਬੰਦੇ ਵੀ ਦੇਖ ਰਿਹਾ ਸੀ, ਉੱਥੇ ਸਟਾਲ ਲੱਗੇ ਸੀ, ਕੋਈ ਰਾਜਮਾਂਹ ਰੱਖੀ ਬੈਠਾ, ਕੋਈ ਚਾਵਲ ਰੱਖੀ ਬੈਠਾ, ਕੋਈ ਅੰਜੀਰ ਰੱਖੀ ਬੈਠਾ ਕੋਈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਵੀ ਰਾਜਮਾਂਹ ਚਾਵਲ ਜਾਂ ਇਹ ਤੁਸੀਂ ਐਗਰੀਕਲਚਰ ਕਰਦੇ ਹੋ, ਖੇਤੀ ਕਰਦੇ ਹੋ? ਕਹਿੰਦੇ ਨਹੀਂ ਜੀ, ਅਸੀਂ NGO ਬਣਾਈ ਹੋਈ ਹੈ, ਸਾਡੇ ਫਾਰਮਰ ਨੇ, ਜਦ ਕਿ ਉਹਨਾਂ ਦੀ ਨਾ ਕੋਈ PGS ਦਾ ਸਰਟੀਫਿਕੇਟ ਸੀ। PGS ਦਾ ਮਤਲਬ ਜੇ ਵੀ ਔਰਗੈਨਿਕ ਤੁਸੀਂ ਚੀਜ਼ਾਂ ਕਰਨੀ ਚਾਹੁੰਦੇ ਤਾਂ ਇੰਡੀਆ ਗੌਰਮੈਂਟ ਤੋਂ ਇੱਕ ਪੀਜੀਆਈ ਸਰਟੀਫਿਕੇਟ ਲੈਣਾ ਪੈਂਦਾ। ਉਹ ਪੀਜੀਆਈ ਸਰਟੀਫਿਕੇਟ ਦਾ ਮੈਨੂੰ ਪਤਾ ਕਿ ਕਿੱਦਾਂ ਮਿਲਦਾ, ਉਹ ਕੀ ਸਿਸਟਮ ਹੈਗਾ। ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਨਹੀਂ ਜੀ ਅਸੀਂ ਤਾਂ ਆਨਲਾਈਨ ਚੀਜ਼ਾਂ ਵੇਚਦੇ ਹਾਂ। ਫਿਰ ਮੇਰੇ ਰਿਮਾਇੰਡ ਚ ਉੱਥੇ ਗੱਲ ਇਹ ਗਈ ਕਿ ਅੱਜ ਕੱਲ੍ਹ ਟ੍ਰੈਂਡ ਪਤਾ ਕੀ ਹੈ ਜੀ, ਅੱਜ ਕੱਲ੍ਹ ਤੁਸੀਂ ਭਲਾ ਜਿੱਦਾਂ ਗੋਆ ਹੀ ਵੇਚੀ ਜਾਓ, ਜਿੱਦਾਂ ਵਾਕਈ ਉਹ ਗੱਲ ਸਹੀ ਹੈ ਉਹਨਾਂ ਦੀ, ਜਿਹੜੇ ਜਿਹੜੀਆਂ ਆਹ ਜਿਹੜੀ ਰੱਖੜੀ ਵੇਚਣਾ ਨਾ। ਮੈਨੂੰ ਇੱਥੇ ਬੰਦੇ ਐਸੇ ਵੀ ਮਿਲੇ ਹੈ ਜਿਹਨਾਂ ਨੇ ਆਨਲਾਈਨ ਬਿਜ਼ਨਸ ਕੀਤਾ ਹੋਇਆ ਔਰ ਉਹਨਾਂ ਨੂੰ ਕੱਖ ਨੀ ਪਤਾ। ਉਹਨਾਂ ਨੂੰ ਇਹ ਨੀ ਪਤਾ ਵੀ ਕਣਕ ਦਾ ਜਿਹੜਾ ਬੂਟਾ ਸਿੱਟਾ ਉਹ ਕਿਵੇਂ ਦਾ ਹੁੰਦਾ ਹੈ, ਜਵਾਰ ਬਾਜਰਾ ਕਿਵੇਂ ਲੱਗਦਾ ਹੈ, ਕਿਵੇਂ ਬੀਜਿਆ ਜਾਂਦਾ, ਕਿਹੜੇ ਮਹੀਨੇ ਬੀਜਿਆ ਜਾਂਦਾ, ਉਹਦੇ ਲਈ ਕੀ ਉਹਨੂੰ ਹਾਰਵੈਸਟ ਕਦੋਂ ਕਰਨਾ ਪੈਂਦਾ ਹੈ। ਪਰ ਉਹਨਾਂ ਦਾ ਬਿਜ਼ਨਸ ਚੱਲ ਰਿਹਾ, ਆਨਲਾਈਨ ਬਿਜ਼ਨਸ ਚੱਲ ਰਿਹਾ। ਔਰ ਜਿਹੜੇ ਮੈਂ ਕੱਲ ਦੇਖ ਰਿਹਾ ਸੀਗਾ ਇੱਥੇ ਕੋਲਡ, ਉਹਨਾਂ ਨੇ ਲਿਖਿਆ ਸੀ ਇੱਕ ਬੋਟਲ ਸੀ 1.5 ਲੀਟਰ ਦੀ, ਇੱਕ ਨਾ 750 ਮਿਲੀਗ੍ਰਾਮ ਦੀ ਕੋਲਡ ਪ੍ਰੈਸ ਓਇਲ, ਉਹਦੇ ਚ ਉਹਨਾਂ ਨੇ ਸਰੋਂ ਦਾ ਤੇਲ, ਉਹਦੇ ਚ ਉਹਨਾਂ ਨੇ ਬਦਾਮ ਦਾ ਤੇਲ, ਅਖਰੋਟ ਦਾ ਤੇਲ, ਇਸ ਤਰ੍ਹਾਂ ਦੇ ਤੇਲ ਸੀ। ਤੇ ਉਹਨਾਂ ਦੇ ਰੇਟ ਸੀਗੇ ਪਿਓ ਦੇ ਪਿਓ, ਮੰਨ ਲਓ 200 ਰੁਪਏ ਲੀਟਰ ਹੈ ਸਰੋਂ ਦਾ ਤੇਲ, ਤੇ ਮੈਂ 200 ਰੁਪਏ ਲੀਟਰ ਵਾਲਾ, ਉਹ ਕਹਿੰਦਾ ਜੀ 350 ਰੁਪਏ ਲੀਟਰ ਹੈ। ਮੈਂ ਕਿਹਾ ਜੀ ਕੀ ਇਹਦੇ ਵਿੱਚ ਖਾਸੀਅਤ ਕੀ ਹੈ? ਇਹ ਜੀ ਕੋਲਡ ਪ੍ਰੈਸ ਵਾਲਾ ਤੇਲ ਹੈ ਜੀ, ਮਤਲਬ ਉਹਨਾਂ ਦੀ ਬ੍ਰੈਂਡਿੰਗ ਬੜੀ ਸੋਹਣੀ ਕੀਤੀ ਸੀ, ਉਹਨਾਂ ਦੀ ਲੈਵਲਿੰਗ, ਉਹਨਾਂ ਦੀ ਬ੍ਰੈਂਡਿੰਗ, ਉਹਨਾਂ ਦੀ ਪੈਕਿੰਗ, ਮਤਲਬ ਪੈਕਿੰਗ ਦਾ ਹੀ ਮੁੱਲ ਸੀਗਾ ਉਹ। ਸੋ ਤੁਸੀਂ ਵੇਚ ਸਕਦੇ ਹੋ ਚੀਜ਼ਾਂ, ਗੋਆ ਵੀ ਵੇਚ ਸਕਦੇ ਹੋ। ਕੱਲ ਪਰਸੋਂ ਮੈਨੂੰ ਇੱਕ ਬੰਦਾ ਦੱਸ ਰਿਹਾ ਸੀ ਵੀ ਗੋਹੇ ਦੀ ਡਿਮਾਂਡ ਹੈਗੀ ਹੈ ਜੀ 10-12 ਰੁਪਏ ਕਿਲੋ, ਜਿਹੜਾ ਵਿਕ ਰਿਹਾ ਪਾਥੀ ਵਿਕ ਰਹੀ ਹੈ ਉਹ ਲੈ ਰਹੇ ਨੇ, ਉਸ ਫਲਾਨੀ ਜਗ੍ਹਾ ਤੇ ਲੈ ਰਹੇ। ਐਮਾਜ਼ੋਨ ਤੇ ਵੀ ਤੁਸੀਂ ਦੇਖੋਗੇ ਕਿਤੇ ਜਿਹੜੀਆਂ ਸਾਡੀਆਂ ਪਾਥੀਆਂ ਹੁੰਦੀਆਂ ਅਸੀਂ ਆਮ ਪਿੰਡਾਂ ਚ ਦੇਖਦੇ ਹਾਂ, ਉਹ 14 ਰੁਪਏ ਸ਼ਾਇਦ ਉਹਦਾ ਰੇਟ ਪਾਇਆ ਹੋਇਆ। ਤੇ ਪਿੰਡਾਂ ਦੇ ਵਿੱਚ ਤਾਂ ਉਹ ਮੇਰੇ ਖਿਆਲ 2 ਰੁਪਏ ਉਹਦਾ ਰੇਟ, ਮੈਨੂੰ ਜ਼ਿਆਦਾ ਵੀ 2 ਰੁਪਏ ਰੇਟ ਅੱਜ ਤੋਂ 2 ਸਾਲ ਪਹਿਲਾਂ ਹੁੰਦਾ ਸੀਗਾ।
ਬਾਲਣ ਵਾਸਤੇ ਕਿਉਂਕਿ ਟ੍ਰੇਡਿੰਗ ਤਾਂ ਚੱਲਦੀ ਸੀ ਪਾਥੀਆਂ ਦੀ, ਐਸੀ ਗੱਲ ਨੀ। ਪਰ ਮੈਨੂੰ ਯਾਦ ਆ ਗਿਆ ਐਮਾਜ਼ਨ ਤੋਂ ਇੱਕ ਬੀਬੀ ਨੇ, ਐਮਾਜ਼ਨ ਤੋਂ ਅਮਰੀਕਾ ਦੀ ਗੋਰੀ ਨੇ, ਉਹ ਲੈ ਲਈ ਪਾਥੀ ਤੇ ਉਹਨੇ ਰਿਵਿਊ ਪਾਇਆ ਵੀ ਇਹਦੇ ਨਾਲ ਦਾ ਮਾੜਾ ਟੇਸਟ ਮੈਂ ਦੇਖਿਆ ਨੀ ਕਿਤੇ, ਹਨਾ ਪਿਆ ਜਿਹੜੀ ਚੀਜ਼ ਵਿੱਚ ਉਹ ਥੱਲੇ ਲੈ ਗਿਆ ਬੀਬੀ ਇਹ ਪਾਥੀ ਹੈ ਕੇਕ ਨੀ। ਸੋ ਉਹ ਲੋਕੀ ਨਾ ਵੈਸੇ ਹੀ ਕਹਿੰਦੇ ਵੀ ਸੇਲ ਤਾਂ ਬਾਹਰ ਨਹੀਂ ਹੁੰਦੀ, ਆਸਟ੍ਰੇਲੀਆ ਵਰਗੇ ਦੇਸ਼ 'ਚ ਪਾਪੂਲੇਸ਼ਨ ਘੱਟ ਹੈ, ਇੱਥੇ ਕੁਛ ਵਿਕਦਾ ਨਹੀਂ, ਇੰਡੀਆ ਤਾਂ ਸੱਪ ਦੀ ਰੇਹੜੀ ਲਾ ਲਓ ਸੱਪਾਂ ਦੀ, ਲੋਕੀ ਸੱਪ ਖਰੀਦ ਕੇ ਲੈ ਜਾਂਦੇ ਵੀ ਗੁਆਂਢੀਆਂ ਨੂੰ ਡਰਾਵਾਂਗੇ। ਸੋ
ਬਿਲਕੁਲ
ਸਹੀ ਗੱਲ ਹੈ, ਜਿਹਨੇ ਵੇਚਣਾ ਹੈ ਨਾ ਉਹ ਗੰਜੇ ਨੂੰ ਕੰਘੇ ਵੀ ਵੇਚ ਦਿੰਦਾ ਤੇ ਰਾਜਸਥਾਨੀਆਂ ਨੂੰ ਉਹ ਰੇਤਾ ਵੀ ਵੇਚ ਦਿੰਦੇ ਨੇ ਤੇ ਹਿਮਾਲਿਆ ਵਾਲਿਆਂ ਨੂੰ ਉਹ ਫਰਿੱਜ ਲੈ ਦਿੰਦੇ ਨੇ। ਸੋ ਇਹੋ ਜਿਹੇ ਵੀ ਲੋਕ ਹੈਗੇ ਨੇ ਵੇਚਣ ਵਾਲੇ, ਜਿੱਦਾਂ ਤੁਸੀਂ ਦੱਸਿਆ ਵੀ ਲੇਬਲ ਲਾ ਕੇ, ਦੇਖੋ ਗਲਤ ਲੇਬਲ ਬੜੇ ਲੱਗਦੇ ਨੇ, ਬ੍ਰੈਂਡਿੰਗ ਇੱਥੇ ਆਸਟ੍ਰੇਲੀਆ 'ਚ ਜਾਂ ਕਹਿ ਲਓ ਵੈਸਟਰਨ ਵਰਲਡ 'ਚ ਬੜੀ ਗਲਤ ਬ੍ਰੈਂਡਿੰਗ ਹੁੰਦੀ ਆ ਅੰਦਰੋਂ, ਮਤਲਬ ਕਾਫੀ ਕੰਟਰੋਲ ਰੱਖਣਾ ਪੈਂਦਾ ਜੀ।
ਬਿਲਕੁਲ, ਮੈਂ ਤੁਹਾਡੇ ਨਾਲ ਹੀ ਜੋੜਦਾ ਗੱਲ, ਸ਼ੱਕਰ ਦੇ ਮੈਂ ਦੇਖ ਰਿਹਾ ਸੀ ਗੱਲ ਉੱਥੇ, ਇੱਕ ਮੈਂ ਮੁੰਡੇ ਨੂੰ, ਮੇਰੇ ਨਾਲ ਸੀ ਮੁੰਡਾ, ਮੈਨੂੰ ਕਿਹਾ ਸਾਰਿਆਂ ਦੀਆਂ ਵੀਡੀਓ ਬਣਾ ਲਾ, ਸਾਰੀਆਂ ਸਟੇਟਾਂ ਦੀਆਂ, ਹੋ ਸਕਦਾ ਹੁਣ ਸ਼ਾਇਦ ਸਾਰੀਆਂ ਬਣਾ ਲਈਆਂ ਹੋਣ ਤੇ ਮੈਂ ਜ਼ਰੂਰ ਆਪਣੇ ਹਰ ਰੇਡੀਓ ਦੇ ਪੇਜ ਤੇ ਉਹ ਪਾਊਂਗਾ। ਜੋ ਜੇ ਤੁਸੀਂ ਦੇਖੋਗੇ ਉਹਦੇ ਰੇਟ ਤਾਂ ਨਹੀਂ ਗੇ, ਮੈਂ ਸ਼ੱਕਰ ਦੇ ਦੇਖ ਰਿਹਾ ਸੀ ਜੀ, ਮੈਨੂੰ ਉਹਨੇ ਦਿਖਾਇਆ ਸ਼ੱਕਰ ਦੇ, ਉਹਨਾਂ ਨੇ ਨਵੇਂ ਨਾਂ ਰੱਖੇ ਹੋਏ ਸੀ, ਬਰਾਊਨ ਸ਼ੂਗਰ, ਰੈਡ ਸ਼ੂਗਰ, ਯੈਲੋ ਸ਼ੂਗਰ, ਤੇ 150। ਮੈਂ ਕਿਹਾ ਜੀ 200 ਗ੍ਰਾਮ ਦੀ ਪੈਕਿੰਗ ਹੈ? ਨਹੀਂ ਨਹੀਂ ਕਹਿੰਦੀ 175, ਮਤਲਬ ਮੇਰੇ ਅੰਦਾਜ਼ੇ ਤੋਂ 25 ਗ੍ਰਾਮ ਘੱਟ।
ਅੱਛਾ,
ਤੇ ਕਿੰਨੇ ਦੀ ਹੈ ਜੀ ਸ਼ੱਕਰ, ਕਿੰਨੇ ਦੀ ਹੈ ਜੀ? ਜੇ 1000 ਰੁਪਏ ਕੀ 4, ਮਤਲਬ 250 ਰੁਪਏ ਕੀ 1। ਤੇ ਮੈਂ ਕਿਹਾ ਜੀ ਕਿੰਨੇ ਦਾ ਹੋ ਗਿਆ, ਕਿਲੋ ਕਿੰਨੇ ਦੀ ਹੋ ਗਈ? ਕਹਿੰਦੀ ਇਹ ਨੀ ਪਤਾ, ਹਮੇ ਕਿਲੋ ਘੱਟ ਨੀ ਪਤਾ, ਆ ਰਹੀ ਤੋਂ ਇਹੀ ਪੈਕਿੰਗ ਹੈ। ਉਧਰ ਕਹਿਣ ਦਾ ਭਾਵ ਹੈ ਵੀ ਚੀਜ਼ ਤੁਹਾਨੂੰ ਵੇਚਣੀ ਆਉਂਦੀ ਹੋਵੇ, ਲੋਕਾਂ ਨੂੰ ਲੁੱਟਣ ਦੇ ਲਈ ਤਰੀਕਾ ਆਉਂਦਾ ਹੋਵੇ ਤੁਹਾਨੂੰ, ਉੱਥੇ ਮੈਨੂੰ ਇਹ ਪਤਾ ਲੱਗਿਆ ਜਾ ਕੇ। ਮੈਂ ਰੂਪਸੀ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਤੁਸੀਂ ਤੁਹਾਡੇ ਰੇਟ ਤਾਂ ਬੜੇ ਘੱਟ ਨੇ। ਕਹਿੰਦੇ ਹਾਂ ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਰੇਟ ਘੱਟ ਹੈ, ਪਰ ਕਹਿੰਦੇ ਗਾਹਕ ਇਹਨਾਂ ਕੋਲੇ ਵੀ ਕੋਈ ਆ ਰਿਹਾ, ਸਾਡੇ ਕੋਲੇ ਵੀ ਨੀ ਕੋਈ ਆ ਰਿਹਾ, ਕਿਉਂਕਿ ਕੋਰੋਨਾ ਕਰਕੇ ਕੋਈ ਬਾਹਰ ਨਹੀਂ ਨਿਕਲ।
ਬੇਟਾ ਸਾਹਿਬ ਜਿਹੜੀ ਰੱਖੜੀਆਂ ਦੀ ਗੱਲ ਕਰ ਰਿਹਾ ਸੀ ਨਾ ਗੋਹੇ ਦੀਆਂ, ਉਹ 10-50 ਰੁਪਏ ਹੀ ਆ, ਸਸਤੀਆਂ ਹੀ ਆ, ਬਹੁਤੀਆਂ ਮਹਿੰਗੀਆਂ ਨਹੀਂ ਹੈਗੀਆਂ। ਪਰ ਸਾਰਿਆਂ ਨੂੰ ਸਸਤੀ ਜੇ ਰੱਖੜੀ ਬੰਨਣੀ ਤਾਂ ਕੋਈ ਵੀ ਧਾਗਾ ਬੰਨ ਸਕਦੇ ਹੋ ਤੁਸੀਂ ਨਿਸ਼ਾਨੀ ਦੇ ਤੌਰ 'ਤੇ,
ਅੱਜ ਵੋਟਾਂ ਹੈਗੀਆਂ ਨੇ ਤੇ ਉੱਥੇ ਪ੍ਰਚਾਰ ਪ੍ਰਸਾਰ ਕੁਛ ਰਾਗੀ ਸਿੰਘ ਕਰ ਰਹੇ ਸੀਗੇ, ਕਹਿੰਦੇ ਜੀ ਸਾਡਾ ਤਾਂ ਇਹ ਤਿਉਹਾਰ ਨੀ ਗਾ ਸਾਨੂੰ ਤਾਂ। ਮੈਂ ਕਿਹਾ ਫਿਰ ਵੋਟਾਂ ਪਾਉਣਾ ਵੀ ਸਾਡਾ ਤਿਉਹਾਰ ਨੀ ਗਾ, ਵੋਟਾਂ ਪਾਉਣੀਆਂ ਚਾਹੀਦੀਆਂ ਕਿ ਨਹੀਂ ਪਾਉਣੀਆਂ ਇਹ ਦੱਸੋ ਸਾਨੂੰ।
ਤੇ ਖੈਰ ਇਹ ਤਾਂ ਦੇਖੋ ਕਈ ਮੌਸਮੀ ਤਿਉਹਾਰ ਹੁੰਦੇ ਨੇ, ਕਈ ਸਮਾਜਿਕ ਤਿਉਹਾਰ ਹੁੰਦੇ। ਹੁਣ ਮਦਰਸ ਡੇ ਆ, ਮਾਵਾਂ ਦਾ ਦਿਨ ਹੈ, ਫਾਦਰਸ ਡੇ ਆ, ਇਹ ਸਿਸਟਰਸ ਡੇ ਕਹਿ ਲਓ ਅੰਗਰੇਜ਼ੀ ਦੇ ਵਿੱਚ, ਜਿਹੜਾ ਕਿ ਅਸੀਂ ਕਾਫੀ ਦੇਰ ਤੋਂ ਮਨਾ ਰਹੇ ਹਾਂ। ਸੋ ਇਹਦੇ ਵਿੱਚ ਕੋਈ ਐਡੀ ਗੱਲ ਨਹੀਂ,
ਨਵਾਂ ਨਾਮ ਤੁਸੀਂ ਦੇ ਦਿੱਤਾ, ਹੁਣ ਅਗਲੇ ਤੋਂ ਸਿਸਟਰ ਡੇ ਕਰ
ਦੇਣਾ ਰੱਖੜੀ ਸਿਸਟਰਸ ਡੇ। ਆਹੋ ਨਹੀਂ ਦੇਖੋ, ਤੁਸੀਂ ਦੇਖੋ ਫਿਲਾਸਫੀ ਬਿਲਕੁਲ ਇੱਕੋ ਜਿਹੀ ਹੈ। ਹੁਣ ਇੱਥੇ ਮਦਰਸ ਡੇ ਮਨਾਉਂਦੇ ਨੇ, ਫਾਦਰਸ ਡੇ ਮਨਾਉਂਦੇ ਨੇ, ਕਿਉਂ ਮਨਾਉਂਦੇ ਨੇ? ਕਿਉਂਕਿ ਇਹ ਇਕੱਠੇ ਨਹੀਂ ਰਹਿੰਦੇ ਸਮਾਜ, ਨਿਆਣੇ ਜਿਹੜੇ ਨੇ ਉਹ ਖੁਰਦ ਬੁਰਦ ਹੋ ਜਾਂਦੇ ਨੇ, ਉਹ ਸਾਲ ਮਗਰੋਂ ਇਕੱਠੇ ਹੁੰਦੇ ਨੇ ਤੇ ਉਹ ਆਪਣੇ ਮਦਰ ਨੂੰ ਫਾਦਰ ਨੂੰ ਮਿਲਣ ਆਉਂਦੇ ਨੇ ਸਾਲ 'ਚ ਇੱਕ ਵਾਰੀ, ਠੀਕ ਹੈ। ਹੁਣ ਤੁਸੀਂ ਦੇਖੋ ਇਹ ਉਸੇ ਤਰਜ਼ 'ਤੇ ਆ ਜਿਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਵਿਆਹ ਹੋ ਕੇ ਚਲੇ ਜਾਂਦੀਆਂ ਨੇ, ਉਹ ਸਾਲ ਮਗਰੋਂ ਇੱਕ ਬਹਾਨਾ ਹੁੰਦਾ ਹੈ ਵੀ ਭੈਣ ਭਰਾ ਨੇ ਮਿਲਣਾ ਹੀ ਮਿਲਣਾ, ਨੋ ਮੈਟਰ ਵੱਟ, ਹੈ ਨਾ। ਵੱਧ ਵੀ ਮਿਲ ਸਕਦੀਆਂ ਨੇ ਪਰ ਉਸ ਦਿਨ ਮਿਲਣਾ ਹੀ ਮਿਲਣਾ ਹੈ। ਸੋ ਇਹ ਇੱਕ ਜਿਹੜੇ ਤਿਉਹਾਰ ਨੇ ਨਾ, ਇਹ ਮਦਰਸ ਡੇ, ਫਾਦਰਸ ਡੇ ਅਤੇ ਰੱਖੜੀ, ਇਹ ਵਿਛੋੜੇ ਦੇ ਵਿੱਚੋਂ ਉਤਪੰਨ ਹੋਏ ਹੋਏ ਨੇ ਸਾਡੇ ਸਮਾਜ ਦੇ ਵਿੱਚ, ਭਾਰਤੀ ਸਮਾਜ ਦੇ ਵਿੱਚ। ਮਦਰਸ ਅਤੇ ਫਾਦਰਸ ਡੇ ਹੈ ਨਹੀਂ ਕਿਉਂਕਿ ਅਸੀਂ ਇਕੱਠੇ ਹੀ ਰਹਿੰਦੇ ਨੇ, ਸਾਡਾ ਤਾਂ ਇਹ ਕਲਚਰ, ਅਸੀਂ ਮਨਾਉਂਦੇ ਹਾਂ ਸਿਸਟਰਸ ਡੇ ਜਿਹੜੀ ਸਾਡੇ ਤੋਂ ਵਿਛੜਦੀ ਆ। ਹੁਣ ਗੋਰੇ ਮਨਾਉਂਦੇ ਨੇ ਮਦਰਸ ਡੇ, ਇਹ ਸਿਸਟਰਸ ਡੇ ਨਹੀਂ ਮਨਾਉਂਦੇ ਕਿਉਂਕਿ ਭੈਣ ਭਰਾਵਾਂ ਦਾ ਆਪਸ 'ਚ ਜਮ੍ਹਾਂ ਹੀ ਪਿਆਰ ਨਹੀਂ ਹੁੰਦਾ ਅਤੇ ਕਈ ਤਾਂ ਮਿਲਦੇ ਵੀ ਨਹੀਂ ਆਪਸ 'ਚ, ਠੀਕ ਹੈ। ਪਰ ਉਹਨਾਂ ਦੀ ਓਬਲੀਗੇਸ਼ਨ ਆਪਣੇ ਮਾਪੇ ਨਾਲ। ਸੋ ਇਹ ਇੱਕ ਵਿਛੋੜੇ ਦੇ ਵਿੱਚੋਂ ਉਤਪੰਨ ਹੋਏ ਸਮਾਜਿਕ ਅਤੇ ਰਿਸ਼ਤੇਦਾਰੀਆਂ ਵਾਲੇ ਤਿਉਹਾਰ ਨੇ, ਮਿਲਣ ਵਰਤਣ ਦੇ ਵਸੀਲੇ ਬਣਾਏ ਹੋਏ ਨੇ। ਇਹਦੇ ਵਿੱਚ ਧਰਮ ਦਾ ਕੋਈ ਲੈਣ ਦੇਣ ਨਹੀਂ, ਕਿਸੇ ਵੀ ਧਰਮ ਦਾ ਆਪਾਂ ਮੰਨ ਲਈਏ ਕੋਈ ਲੈਣ ਦੇਣ ਨਹੀਂ ਹੈਗਾ। ਖੈਰ ਬਿੱਟਾ ਸਾਹਿਬ,
ਬਿਲਕੁਲ, ਮੈਂ ਥੋੜੇ ਦਿਨ ਪਹਿਲਾਂ ਜਦੋਂ ਮੈਂ ਮੁਕਤਸਰ ਸੀ ਤੇ ਮੈਂ ਮੇਰੀ ਵਾਈਫ ਨੂੰ ਕਹਿ ਰਿਹਾ ਸੀ ਵੀ ਆਹ ਬੜੀਆਂ ਅੱਜ ਕੱਲ੍ਹ ਵੀਡੀਓ ਜੀ ਆ ਰਹੀਆਂ ਔਰ ਭਜਨ ਮਾਨ ਦਾ ਗਾਣਾ ਪਿੱਛੇ ਲਾਇਆ ਹੋਇਆ ਵੀ ਛੋਟੇ ਛੋਟੇ ਬੱਚਾ ਇੱਕ ਉਹ ਛੋਟੀ ਜਿਹੀ ਕਾਰ ਤੇ ਆਉਂਦਾ, ਪਿੱਛੇ ਉਹਨੇ ਪੀਪਾ ਰੱਖਿਆ ਹੁੰਦਾ ਬਿਸਕੁਟਾਂ ਵਾਲਾ, ਤੇ ਉਧਰੋਂ ਦੂਜੇ ਬੱਚੇ ਬੂਹਾ ਖੋਲਦੇ ਆ, ਦਰਵਾਜ਼ਾ ਖੋਲਦੇ ਆ, ਉਹਨੂੰ ਪਾਣੀ ਪਿਆਉਂਦੇ ਆ, ਪਰ ਭਜਨ ਮਾਨ ਦਾ ਗਾਣਾ ਲੱਗਿਆ ਤੇ ਮੇਰਾ ਵੀਰ ਸੰਧਾਰਾ ਲਿਆਇਆ, ਉਹ ਕਾਫੀ ਪ੍ਰਚਲਿਤ ਹੋਇਆ ਹੋਇਆ ਛੋਟੇ। ਮੈਂ ਕਿਹਾ ਵੀ ਆਪਾਂ ਵੀ ਚੱਲੀਏ ਭੈਣ ਜੀ ਕੋਲੇ, ਜਾਈਏ ਬਿਸਕੁਟ ਬਿਸਕੁਟ, ਕਹਿੰਦੀ ਤੁਹਾਡਾ ਜੀ ਕਰਦਾ ਵੀ ਉਹ ਗਾਣਾ ਜਿਹਾ ਲਾ ਕੇ ਫਿਲਮ ਬਣਾਉਣ ਨੂੰ? ਮੈਂ ਕਿਹਾ ਹਾਂ, ਮੇਰਾ ਵੀ ਦਿਲ ਕਰਦਾ।
ਨਹੀਂ ਚੰਗਾ ਲੱਗਦਾ ਦੇਖੋ, ਜਾਓ ਮਿਲਦੇ ਆ, ਦੁੱਖ ਸੁੱਖ ਸਾਂਝੇ ਕਰਦੇ ਆ। ਮੇਨ ਇਹੀ ਹੁੰਦਾ, ਹਾਲ ਚਾਲ ਪੁੱਛਣਾ ਹੁੰਦਾ, ਉਹ ਇੱਕ ਧਾਗਾ ਬੰਨਣਾ ਜਾਂ ਰਸਮ ਲੈ ਕੇ ਜਾਣਾ, ਉਹ ਵੱਖਰੀ ਗੱਲ ਹੈ। ਤੇ ਦੇਖੋ ਖੁਸ਼ੀ ਹੁੰਦੀ ਆ ਜਦੋਂ ਭਰਾ ਜਾਂਦੇ ਨੇ ਭੈਣਾਂ ਕੋਲ। ਹੁਣ ਤਾਂ ਚਲੋ ਸਾਰਿਆਂ ਕੋਲ ਚੀਜ਼ਾਂ ਬਹੁਤ ਹੋ ਗਈਆਂ, ਹੁਣ ਤਾਂ ਮਤਲਬ ਲੋਕਾਂ ਕੋਲ ਰੱਖਣ ਨੂੰ ਥਾਂ ਹੈ ਨਹੀਂ ਇੰਨੀਆਂ ਚੀਜ਼ਾਂ। ਹੁਣ ਤਾਂ ਇਹ ਨਹੀਂ ਬਿੱਟਾ ਸਾਹਿਬ ਪਤਾ ਲੱਗਦਾ ਵੀ ਜੇ ਕਿਸੇ ਨੂੰ ਆਪਾਂ ਬਰਥਡੇ ਦੀ ਗਿਫਟ ਦੇਣੀ ਤਾਂ ਦਈਏ ਕੀ, ਕਿਉਂਕਿ ਅੱਗੇ ਹੁੰਦਾ ਸੀ
ਡਾਕਟਰ ਵੀ ਮਨਾ ਕਰ ਰਹੇ ਨਾ ਜੀ, ਜਿਹੜੀਆਂ ਚੀਜ਼ਾਂ ਅਸੀਂ ਪਿੰਨੀਆਂ ਜਾਂ ਅਸੀਂ ਆ ਮਰੂੰਡਾ ਬਿਸਕੁਟ ਕਢਾ ਕੇ ਅਸੀਂ ਲਿਆਉਂਦੇ ਸੀ, ਕਹਿੰਦੇ ਨਹੀਂ ਜੀ ਡਾਕਟਰ ਨੇ ਮਨਾ ਕੀਤਾ ਤੁਸੀਂ ਕਣਕ ਨਹੀਂ ਖਾਣੀ। ਉਹ ਫਿਰ ਕਹਿੰਦੇ ਨਹੀਂ ਜੀ ਇਹ ਤਾਂ ਬਾਜਰੇ ਦੇ ਬਿਸਕੁਟ ਹੈ, ਇਹ ਤਾਂ ਜਵਾਰ ਦੇ ਬਿਸਕੁਟ ਹੈ।
ਨਹੀਂ ਉਹ ਵੀ ਹੈ, ਉਹ ਵੀ ਗੱਲ ਕਰਦੇ ਹਾਂ, ਜੇ ਕੋਈ ਮਟੀਰੀਅਲ ਲੈ ਕੇ ਦੇਣਾ, ਮਤਲਬ ਕਿਸੇ ਨੂੰ, ਹੁਣ ਹਰ ਕੋਲ ਨਵੇਂ ਤੋਂ ਨਵਾਂ ਫੋਨ ਹੈ, ਹੈ ਨਾ, ਕੋਈ ਕੱਪੜਾ ਲੈ ਕੇ ਰਾਜੀ ਨੂੰ ਆਪਣੇ ਪਸੰਦ ਦੇ ਕੱਪੜੇ ਲੈ ਕੇ ਰਾਜੀ ਆ, ਚੀਜ਼ਾਂ ਦੀ ਬਹੁਤਾਤ ਹੋ ਗਈ ਹੈ। ਅਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਸਮਾਜ ਦੇ ਵਿੱਚ ਬਣਦੀ ਜਾ ਰਹੀ ਹੈ ਕਿ ਅਗਰ ਆਪਾਂ ਕਿਸੇ ਨੂੰ ਕੋਈ ਚੀਜ਼ ਭੇਂਟ ਕਰਨੀ ਹੈ, ਕੋਈ ਗਿਫਟ ਦੇਣੀ ਹੈ, ਤਾਂ ਆਪਾਂ ਦਈਏ ਕੀ, ਕਿਹੜੀ ਚੀਜ਼ ਹੈ, ਹਰ ਕੋਲ ਹਰ ਚੀਜ਼ ਹੈ। ਸੋ ਇਸ ਕਰਕੇ ਅੱਗੇ ਇੱਦਾਂ ਹੁੰਦਾ ਸੀਗਾ ਵੀ ਬਿਸਕੁਟਾਂ ਦਾ ਪੀਪਾ ਲੈ ਜਾਓ ਅਤੇ ਉਹ ਫਿਰ ਸਾਰੇ ਆਲੇ ਦੁਆਲੇ ਸ਼ਰੀਕੇ 'ਚ ਵੀ ਵੰਡਣਾ ਵੀ ਮੇਰੇ ਭਰਾ ਆਏ ਨੇ, ਮੇਰੇ ਪੇਕੇ ਆਏ ਨੇ, ਹੈ ਨਾ, ਦੇਖੋ। ਸੋ ਇਹਦੇ ਨਾਲ ਉਹ ਔਰਤ ਦੇ ਜਿਹੜੀ ਆ ਰੈਪੂਟੇਸ਼ਨ ਵੱਧਦਾ ਵੀ ਹਾਂ ਵੀ ਇਹਦੇ ਪਿੱਛੇ ਆਉਂਦੇ ਆ, ਇਹਦੀ ਕੇਅਰ ਕਰਦੇ ਆ, ਹੈ ਨਾ, ਤਾਂ ਕਿ ਉਹਨੂੰ ਇੱਜ਼ਤ ਮਿਲਦੀ ਸਮਾਜ ਦੇ ਵਿੱਚ। ਸੋ ਇਹੋ ਜਿਹੇ ਜਿਹੜੇ ਮੈਕਨਿਜ਼ਮ ਸਾਡੇ ਸਮਾਜ ਦੇ ਵਿੱਚ ਸੀਗੇ ਅਤੇ ਇਹ ਹੁਣ ਲੁਪਤ ਹੁੰਦੇ ਜਾ ਰਹੇ ਨੇ ਅਤੇ ਸਾਂਝਾਂ ਜਿਹੜੀਆਂ ਹੈ ਇਹ ਘੱਟਦੀਆਂ ਜਾ ਰਹੀਆਂ ਨੇ। ਇਹਨੂੰ ਹੁਣ ਮਾਡਰਨ ਤਰੀਕੇ ਨਾਲ, ਬਿੱਟਾ ਸਾਹਿਬ ਤੁਹਾਡਾ ਕੀ ਖਿਆਲ ਹੈ ਵੀ ਮਾਡਰਨ ਤਰੀਕੇ ਨਾਲ ਇਹਨੂੰ ਕਿੱਦਾਂ ਆਪਸ ਦੀਆਂ ਸਾਂਝਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ? ਪਹਿਲਾਂ ਤਾਂ ਸੀ ਵੀ ਬਹਾਨੇ ਨਾਲ ਜਾਂਦੇ ਸੀ, ਹੁਣ ਕਿੱਦਾਂ ਕੀਤਾ ਜਾ ਸਕਦਾ, ਇਹ ਦੱਸੋ ਤੁਸੀਂ।
ਦੇਖੋ ਇਹਦੇ ਚ ਬੜੀ ਵੱਡੀ ਦਿੱਕਤ ਹੈ, ਹੁਣ ਅਸੀਂ ਨਾ ਹਰ ਬੰਦੇ ਨੂੰ ਅਸੀਂ ਉਹਦੇ ਪੈਸੇ ਨਾਲ ਤੋਲਣ ਲੱਗ ਪਏ, ਰਿਸ਼ਤਿਆਂ ਚ ਵੀ ਇਹ ਗੱਲ ਆ ਗਈ। ਹੁਣ ਮੈਂ ਬਹੁਤ ਥਾਵਾਂ ਤੇ ਦੇਖਦਾ ਹੁੰਦਾ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾਈਏ ਤਾਂ ਉਹ ਪਹਿਲਾਂ ਹੀ ਹੁੰਦਾ ਵੀ ਇਹਨੇ 2 ਕਰੋੜ ਰੁਪਇਆ ਲਾਉਣਾ, ਇਹਨੇ 3 ਕਰੋੜ ਰੁਪਇਆ ਲਾਉਣਾ। ਇਹ ਮਤਲਬ ਆਪਣੇ ਬੱਚਿਆਂ ਦੀ ਸ਼ਾਦੀ ਤੇ ਵੀ ਉਹ ਦੱਸ ਦਿੰਦੇ ਨੇ। ਮੈਂ ਸਾਡੇ ਪ੍ਰੋਪਰਟੀ ਡੀਲਰ ਕਾਫੀ ਬੰਦੇ ਜਾਣਦੇ ਆ, ਉਹਨਾਂ ਨੂੰ ਮਿਲਦਾ ਜਦੋਂ, ਕਹਿੰਦੇ ਵੀ ਬੇਟੀ ਦੇ ਵਿਆਹ ਤੇ 5 ਕਰੋੜ ਰੁਪਇਆ ਲਾਉਣਾ। ਮਤਲਬ ਜਦੋਂ ਉਹ ਕਹਿੰਦੇ ਰਹਿਣਾ ਤਾਂ ਆਮ ਬੰਦਾ ਬੜਾ ਸੋਚਦਾ ਵੀ ਹੈ ਵੀ ਅਸੀਂ ਤਾਂ ਸਾਰੀ ਉਮਰ ਨੀ ਸੋਚ ਸਕਦੇ 5 ਕਰੋੜ ਰੁਪਇਆ ਵੀ ਆਪਣੇ ਬੱਚਿਆਂ ਦੇ ਇੱਦਾਂ ਲਾ ਸਕਦੇ ਹਾਂ। ਉਹ ਇਹ ਕਮਰਸ਼ੀਅਲ ਹੋ ਗਏ ਸਾਰੇ ਬੰਦੇ, ਕਿਉਂਕਿ ਉਹ ਉਹੀ ਬੰਦੇ ਖਰਚ ਕਰ ਸਕਦੇ ਆ ਜਿਹਨਾਂ ਨੇ ਕੁਛ ਕੋਈ ਨੀ ਦੇਖਿਆ ਵੀ 2 ਨੰਬਰ ਦਾ ਕੰਮ 3 ਨੰਬਰ ਦਾ ਕੰਮ ਜਾਂ ਮਤਲਬ ਪੁੱਠੇ ਸਿੱਧੇ ਕੰਮ ਉਹਨਾਂ ਨੇ ਦੇਖੇ ਨੀ, ਸੋਚੇ ਨੀ ਉਹਨਾਂ ਨੇ, ਉਹਨਾਂ ਨੇ ਸੋਚਾ ਟਾਰਗੇਟ ਹੀ ਸੋਚਿਆ। ਚੰਗੇ ਬੰਦੇ ਵੀ ਹੈਗੇ ਆ, ਮਿਹਨਤੀ ਬੰਦੇ ਵੀ ਹੈਗੇ ਆ ਜਿਹਨਾਂ ਦੇ ਕੋਲੇ ਮਤਲਬ ਜਿਹੜੇ ਪਰਪੱਕ ਨੇ ਇਸ ਗੱਲ ਦੇ ਵਿੱਚ ਕਿ ਅਸੀਂ ਤਾਂ ਨਹੀਂ ਇਸ ਲਿਮਟ ਤੋਂ ਅਸੀਂ ਵਧਣਾ ਨੀ ਗਾ। ਪੈਸੇ ਲਾਉਣੇ ਆਪਣੇ ਬੱਚਿਆਂ ਦੇ ਮਾੜੀ ਗੱਲ ਨਹੀਂ ਗੀ, ਪਰ ਉਹਨਾਂ ਨੂੰ ਅਸੀਂ ਸੰਸਕਾਰ ਉਹਨਾਂ ਨੂੰ ਬਿਰਤੀ ਕਿਵੇਂ ਦੇ ਰਹੇ ਆ ਉਹ ਦੇਖਣ ਵਾਲੀ ਗੱਲ ਹੈ, ਉਹਨਾਂ ਨੂੰ ਐਜੂਕੇਸ਼ਨ ਕਿਹੋ ਜਿਹੀ ਦੇ ਰਹੇ ਆ। ਜਿਹੜਾ ਇਹ ਤੁਸੀਂ ਗੱਲ ਕਰਦੇ ਹੋ ਵੀ ਇਹ ਵਰਤਾਰਾ ਇਹ ਨੀ ਘਟਣ, ਮੈਨੂੰ ਨੀ ਲੱਗਦਾ ਸਾਡੇ ਲਾਈਫ ਦੇ ਵਿੱਚ ਇਹ ਘਟ ਜਾਏਗਾ, ਹੁਣ ਤਾਂ ਵੱਧ ਰਿਹਾ ਦਿਨੋ ਦਿਨ, ਕਿਉਂਕਿ ਹਰ ਚੀਜ਼ ਦੀ ਸਾਨੂੰ ਦੋ ਚੀਜ਼ਾਂ ਚਾਹੀਦੀਆਂ। ਮੈਨੂੰ ਜੇ ਮੇਰੇ ਕੋਲ ਇੱਕ ਫੋਨ ਹੈ ਮੈਨੂੰ 2 ਫੋਨ ਚਾਹੀਦੇ, ਮੇਰੇ ਕੋਲ ਇੱਕ ਗੱਡੀ ਹੈ ਮੈਨੂੰ 2 ਗੱਡੀਆਂ ਚਾਹੀਦੀਆਂ, ਜੇ ਮੇਰੇ ਕੋਲ ਇੱਕ ਰੈਸ਼ ਹੈ ਮੈਨੂੰ ਕਹਿੰਦੇ ਇੱਕ ਹੋਰ ਚਾਹੀਦੀ ਹੈ। ਸੋ ਸਾਡੀ ਇਹ ਬਿਰਤੀ ਜਦੋਂ ਵੱਧ ਜਾਂਦੀ ਹੈ ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਕਿਤੇ ਨਾ ਕਿਤੇ ਇਹ ਗੱਲ ਠੀਕ ਨੀ ਗੀ, ਪਰ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ। ਮੈਂ ਦੇਖਦਾ ਬਹੁਤ ਸਾਰੇ ਸਰਕਾਰੀ ਅਫਸਰ ਜਿਹੜੇ ਆਪਣੇ ਸਮੇਂ ਦੇ ਦੌਰਾਨ ਨੱਕ ਤੇ ਮੱਖੀ ਨੀ ਸੀ ਬਹਿਣ ਦਿੰਦੇ, ਬੰਦੇ ਨੂੰ ਬੰਦਾ ਨੀ ਸਮਝਦੇ ਸੀ, ਜਦੋਂ ਰਿਟਾਇਰ ਹੁੰਦੇ ਉਹ ਕਹਿੰਦੇ ਜੀ ਸਾਨੂੰ ਟਿਕਟ ਦਵਾ ਦਿਓ, ਅਸੀਂ ਇਲੈਕਸ਼ਨ ਲੜਨਾ, ਅਸੀਂ ਸਮਾਜ ਦੀ ਸੇਵਾ ਕਰਨੀ ਹੈ। ਮੈਂ ਇਹਨਾਂ ਨੂੰ ਪੁੱਛਦਾ ਵੀ ਸਾਰੀ ਉਮਰ ਤੁਸੀਂ ਜਦੋਂ ਇਲੈਕਸ਼ਨ ਜਦੋਂ ਤੁਸੀਂ ਨੌਕਰੀ ਕਰਦੇ ਸੀ ਉਦੋਂ ਤਾਂ ਤੁਸੀਂ ਇਹ ਗੱਲ ਸੋਚੀ ਨੀ, ਅੱਜ ਤੁਸੀਂ ਇਹ ਕਹਿੰਦੇ ਵੀ ਮੈਂ ਹੁਣ 6 ਮਹੀਨਿਆਂ ਦੇ ਵਿੱਚ ਮੇਰੀਆਂ ਖਬਰਾਂ ਲਾ ਦੋ, ਮੇਰੀ ਇੰਟਰਵਿਊ ਕਰ ਦਿਓ ਤੇ ਮੈਨੂੰ ਤੁਸੀਂ ਇਲੈਕਸ਼ਨ ਲੜਾ ਦੋ ਤੇ ਮੈਨੂੰ MLA ਬਣਾ ਦੋ, ਅੱਜ ਤੁਸੀਂ ਕਿਉਂ ਇਹ ਕਰ ਰਹੇ ਹੋ?
ਉਦੋਂ ਪੈਸੇ ਮਿਲਦੇ ਸੀ, ਉਦੋਂ ਪੈਸੇ ਮਿਲਦੇ ਸੀ ਕੰਮ ਕਰਨ ਦੇ ਸੇਵਾ ਕਰਨ ਦੇ, ਉਦੋਂ ਕੀਤਾ ਨੀ
ਬਿਲਕੁਲ। ਉਦੋਂ ਦਰਵਾਜ਼ੇ ਮੈਂ ਬਹੁਤ ਸਾਰੇ ਅਫਸਰਾਂ ਨੂੰ ਮੈਂ ਦੇਖਦਾ ਸੀਗਾ ਵੀ ਉਹ ਇਕੱਲੇ ਬੈਠੇ ਹੁੰਦੇ ਸੀ ਅੰਦਰ ਤੇ ਬਾਹਰ ਬੰਦੇ ਲਾਈਨ ਲਾ ਕੇ ਬੈਠੇ ਹੁੰਦੇ ਸੀ ਤੇ ਬੰਦੇ ਅਫਸਰਾਂ ਨੂੰ 2-2, 3-3 ਘੰਟੇ ਵੇਟ ਕਰਾਉਂਦੇ ਸੀ ਬੰਦਿਆਂ ਦੀ, ਤਾਂ ਉਦੋਂ ਬਿਲਕੁਲ ਨੀ ਮਿਲਦੇ ਸੀ। ਤੇ ਹੁਣ ਉਹ ਸਵੇਰੇ ਸਵੇਰੇ ਗੁਰੂ ਘਰ ਵੀ ਜਾਂਦੇ ਆ, ਜਦੋਂ ਕੋਈ ਪਬਲਿਕ ਪਲੇਸ ਤੇ ਵੀ ਜਾਂਦੇ ਉਦੋਂ ਫਿਰ ਆਪਦੀ ਰਾਏ ਦੇਣਗੇ ਵੀ ਐਂ ਹੁੰਦਾ ਜੀ ਆਏ ਕਰਨਾ ਜੇ, ਤੁਹਾਨੂੰ ਨੀ ਪਤਾ ਜੀ ਸਾਡਾ ਤਜਰਬਾ ਆਏ ਹੈ। ਮੈਂ ਕਿਹਾ ਜੀ ਬਿਲਕੁਲ ਤੁਹਾਡਾ ਤਜਰਬਾ ਹੈ, ਤੁਹਾਡਾ ਜਦੋਂ ਸਮਾਂ ਸੀ ਕੰਮ ਕਰਨ ਦਾ ਉਦੋਂ ਤੁਸੀਂ ਕੀਤਾ ਨੀ, ਹੁਣ ਤੁਸੀਂ ਇਹ ਗੱਲਾਂ ਤੁਸੀਂ ਕਰ ਰਹੇ ਹੋ। ਸੋ ਕਹਿਣ ਦਾ ਭਾਵ ਇਹ ਹੈ ਕਿ ਹਾਲਾਤ ਜਿਹੜੇ ਨਾ ਇੰਨੇ ਕੁ ਜ਼ਿਆਦਾ ਖਰਾਬ ਹੋ ਗਏ। ਮੈਂ ਦੇਖ ਰਿਹਾ ਇੱਥੇ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਬੰਦਿਆਂ ਨੇ ਆਪਣੇ ਬਿਜ਼ਨਸ ਫੋਰਨ ਦੇ ਵਿੱਚ ਇਸ ਲਈ ਸੈੱਟ ਕਰ ਲਏ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਚ ਜੇ ਅਸੀਂ ਪੈਸਾ ਲਾਵਾਂਗੇ ਜਾਂ ਇਨਵੈਸਟ ਕਰਾਂਗੇ ਤਾਂ ਸਾਡੇ ਜਿਹੜੇ ਆ ਪਰਦੇ ਖੁੱਲੇ ਜਾਣਗੇ ਜਾਂ ਲੋਕਾਂ ਨੂੰ ਪਤਾ ਲੱਗ ਜਾਏਗਾ, ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਹੈ। ਇਸ ਕਰਕੇ ਉਹਨਾਂ ਨੇ ਜਿਹੜੇ ਸ਼ਿਫਟ ਕਰ ਆਪਣੇ ਬੱਚਿਆਂ ਨੂੰ ਸ਼ਿਫਟ ਕਰ ਦਿੱਤਾ ਜਾਂ ਆਪ ਉਹਨਾਂ ਨੇ ਬਿਜ਼ਨਸ ਕੋਈ ਸ਼ਿਫਟ ਕਰ ਲਏ। ਮੈਂ ਜ਼ਿਆਦਾ ਇਮਾਨਦਾਰ ਬੰਦਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਬੇਈਮਾਨ ਬੰਦੇ ਨੇ, ਜਿਹੜੇ ਬੇਈਮਾਨ ਅਫਸਰ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਔਰ ਬਹੁਤ ਚੰਗੇ ਬੰਦੇ ਵੀ ਹੈਗੇ ਨੇ ਜਿਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਦਦ ਵੀ ਕੀਤੀ ਹੈ, ਉਹਨਾਂ ਨੂੰ ਸੈਟਲ ਵੀ ਕੀਤਾ, ਇਸ ਤਰ੍ਹਾਂ ਦੇ ਬੰਦੇ ਵੀ ਹੈਗੇ ਨੇ। ਸੋ ਵਿਨਾਸ਼ ਕਿਸੇ ਚੀਜ਼ ਦਾ ਨਹੀਂ ਹੁੰਦਾ, ਪਰ ਮੈਂ ਇਹ ਦੇਖ ਰਿਹਾ ਕਿ ਕਰਪਸ਼ਨ ਜਿਹੜੀ ਹੈਗੀ ਹੈ ਉਹ ਉਹਨਾਂ ਵਿਅਕਤੀਆਂ ਨੇ, ਉਹਨਾਂ ਅਫਸਰਾਂ ਨੇ, ਉਹਨਾਂ ਲੋਕਾਂ ਨੇ, ਉਹਨਾਂ ਰਾਜਨੀਤਿਕ ਬੰਦਿਆਂ ਨੇ ਕੀਤੀ ਹੈ ਜਿਹਨਾਂ ਨੇ ਤਿਕੜਮਬਾਜ਼ੀ ਕੀਤੀ ਹੈ। ਜੇ ਅਕਾਲੀਆਂ ਦੇ ਵਿੱਚ ਹੈ ਤੇ ਅਕਾਲੀਆਂ ਦੇ ਵਿੱਚ ਰਹੇ, ਜੇ ਅਕਾਲੀਆਂ ਦੀ ਸਰਕਾਰ ਗਈ ਤਾਂ ਯੈਸ ਸਰ ਕਾਂਗਰਸ ਦੇ ਵਿੱਚ। ਮੈਂ ਪੁੱਛਦਾ ਹੁੰਦਾ ਉਹ ਕਹਿੰਦੇ ਜੀ ਅਸੀਂ ਤਾਂ ਰਾਜਪੂਤ ਹੈ, ਜੀ ਤਾਂ ਰਾਜ ਹੈ ਉਹਦੇ
ਵੱਲੋਂ,
ਸਾਡਾ ਸਾਡਾ ਕੋਈ ਜਾਤ, ਸਾਡਾ ਕੋਈ ਧਰਮ, ਸਾਡਾ ਕੋਈ ਉਹ ਨੀ ਗਾ ਵੀ ਤੁਸੀਂ ਕਿਸੇ ਨੂੰ ਪੁੱਛੋ ਵੀ ਫਲਾਨਾ ਸਿੰਘ ਫਲਾਨਾ, ਉਹ ਕਹਿੰਦੇ ਨਹੀਂ ਤੁਸੀਂ ਇਹ ਛੱਡ ਦਿਓ, ਪਿਛਲੀ ਕਾਸਟ ਛੱਡ ਦਿਓ, ਇਹਦੇ ਪਿੱਛੇ ਇਹ ਲਿਖੋ ਵੀ ਫਲਾਨਾ ਸਿੰਘ
ਰਾਜਪੂਤ। ਠੀਕ ਬੇਟਾ ਸਾਹਿਬ, ਦੇਖੋ ਕਾਫੀ ਫੇਰ ਬਦਲ ਹੋ ਰਹੇ ਨੇ ਰਿਸ਼ਤਿਆਂ ਦੇ ਵਿੱਚ, ਜ਼ਿਆਦਾਤਰ ਅਸੀਂ ਮਟੀਰੀਅਲਿਸਟਿਕ ਹੋ ਰਹੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਆਈਸੋਲੇਸ਼ਨ ਹੁੰਦੀ ਹੈ, ਔੜੀ ਸੌੜੀ ਆਉਂਦੀ ਹੈ, ਦੁੱਖ ਦਰਦ ਹੁੰਦੇ ਨੇ, ਤਾਂ ਫਿਰ ਸਾਨੂੰ ਸਕੂਨ ਲੱਭਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਮਿਲਣ ਆਵੇ। ਮੈਂ ਦੇਖਿਆ, ਮੈਂ ਕਾਫੀ ਟਾਈਮ ਹਸਪਤਾਲਾਂ 'ਚ ਰਿਹਾ, ਹੁਣ ਵੀ ਜਾਂਦਾ ਹਾਂ, ਕਿਤੇ ਕਿਤੇ ਲੈ ਜਾਂਦੇ, ਹੁਣ ਜਾ ਕੇ ਆਇਆ ਮੈਂ ਪਿਛਲੇ ਹਫ਼ਤੇ, 5 ਦਿਨ ਮੈਂ
ਪਿੱਛੇ। ਤੁਸੀਂ ਫੋਟੋ ਪਾਈ, ਮੈਂ ਬੜਾ ਹੈਰਾਨ ਹੋਇਆ ਵੀ ਤੁਸੀਂ ਉਹ ਪਲਸਤਰ ਜਿਹਾ ਲਾਈ ਬੈਠੇ ਹੋ। ਮੈਂ ਕਿਹਾ ਵੀ
ਮੇਰੇ ਹਰ 3 ਘੰਟੇ ਬਾਅਦ ਐਂਟੀਬਾਇਓਟਿਕ ਲੱਗਦੇ ਸੀ ਤੇ ਦਵਾਈਆਂ, ਤੇ ਉਹਨੇ ਪੱਕਾ ਹੀ ਲਾਇਆ ਹੋਇਆ ਸੀ ਤੇ ਉਹਦੇ ਪਰ ਉਹ ਚੜਾਇਆ ਹੋਇਆ ਸੀਗਾ ਬੈਂਡੇਜ ਵੀ ਕਿਤੇ ਫਸੇ ਨਾ ਉਹ। ਪਰ ਵੈਸੇ ਮੇਰੀ ਜਿਹੜੀ ਪ੍ਰੋਬਲਮ ਸੀ, ਮੇਰੇ ਪੇਟ ਤੇ ਸੀ, ਪੱਟੀਆਂ ਉੱਧਰ ਚੱਲ ਰਹੀ ਸੀ ਡਰੇਨ। ਤੇ ਖੈਰ, ਗੱਲ ਮੈਂ ਇਹ ਕਰ ਰਿਹਾ ਸੀਗਾ ਵੀ ਉੱਥੇ ਮੈਂ ਦੇਖਿਆ ਹਸਪਤਾਲ ਦੇ ਵਿੱਚ ਕਿ ਲੋਕਡਾਊਨ ਲੱਗ ਗਿਆ ਜਿੱਦਣ ਅਸੀਂ ਗਏ ਹਾਂ ਲੋਕਡਾਊਨ ਇਹ ਸੱਚੀ ਲੱਗ ਗਿਆ ਏਰੀਏ 'ਚ ਵੈਸੇ ਵੀ ਬਿਨਾਂ ਲੋਕਡਾਊਨ ਤੋਂ ਵੀ ਨਾ ਕਾਨੂੰਨ ਇਹ ਬਣਿਆ ਹੋਇਆ ਇੱਥੇ ਵੀ 24 ਘੰਟਿਆਂ 'ਚ ਸਿਰਫ ਇੱਕ ਵਿਜ਼ਿਟਰ ਆ ਸਕਦਾ ਆ ਜਿਹੜਾ ਇੱਕ ਵਾਰੀ ਆ ਗਿਆ ਉਹ ਦੁਬਾਰਾ ਆ ਸਕਦਾ ਬਾਹਰ ਜਾ ਕੇ ਪਰ ਦੂਜਾ ਨਹੀਂ ਆ ਸਕਦਾ ਸੋ ਇਹ ਇੱਕ ਲਿਮਿਟੇਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਜਦੋਂ ਲੋਕਡਾਊਨ ਲੱਗ ਗਿਆ ਉਹ ਫਿਰ ਇੱਕ ਵੀ ਨਹੀਂ ਆਉਣ ਦਿੱਤਾ ਮੈਂ ਦੇਖ ਰਿਹਾ ਸੀ ਉੱਥੇ ਜਿਹੜੇ ਪੇਸ਼ੈਂਟ ਪਏ ਆ ਓਲਡ ਮਤਲਬ ਓਲਡ ਬੰਦੇ ਆ ਬਜ਼ੁਰਗ ਬੰਦੇ ਆ ਜਾਂ ਲੌਂਗ ਟਰਮ ਜਿਹੜੇ ਸਿੱਖ ਬੰਦੇ ਆ ਮੈਂ ਨਰਸਾਂ ਨਾਲ ਵੀ ਗੱਲ ਕਰ ਰਿਹਾ ਸੀ ਹੁਣ ਉੱਥੇ ਕੁਛ ਵੀ ਨਹੀਂ ਹੈਗਾ ਕਰਨ ਨੂੰ ਬਿੱਟਾ ਸਾਹਿਬ ਮਤਲਬ ਇਮੈਜਿਨ ਕਰੋ ਤੁਸੀਂ 5-10-20 ਦਿਨ ਹਸਪਤਾਲ 'ਚ ਹੋਵੋ 24 ਘੰਟੇ ਬੈੱਡ 'ਤੇ ਹੋਵੋ ਅਤੇ ਉੱਥੇ ਤੁਹਾਨੂੰ ਕੋਈ ਮਿਲਣ ਵੀ ਨਾ ਆਵੇ ਖਬਰਸਾਰ ਤਾਂ ਇੱਕ ਪਾਸੇ ਮਤਲਬ ਅਸਲ ਰਿਐਲਿਟੀ ਦਾ ਫਿਰ ਉੱਥੇ ਪਤਾ ਲੱਗਦਾ ਹੁਣ ਤੁਸੀਂ ਹਾਲਾਤ ਇਹ ਦੇਖੋ ਇਹ ਤਾਂ ਹਸਪਤਾਲ ਦੀ ਗੱਲ ਹੈ ਜਿਹੜੇ ਏਜਡ ਕੇਅਰ ਸੈਂਟਰ ਹੈ ਬਜ਼ੁਰਗ ਜਿੱਥੇ ਜਾ ਕੇ ਰਹਿੰਦੇ ਨੇ ਜਾਂ ਉਹਨੂੰ ਰਹਿਣਾ ਪੈਂਦਾ ਆ ਹੈਲਥ ਦੇ ਕਾਰਨ ਘਰ ਰਹਿ ਨਹੀਂ ਸਕਦੇ ਉਹ ਫੈਸਿਲਿਟੀਆਂ ਨਹੀਂ ਹੋ ਸਕਦੀਆਂ ਉੱਥੇ ਤਕਰੀਬਨ ਸਾਡੇ ਭਾਈਚਾਰੇ 'ਚ ਬਹੁਤ ਘੱਟ ਲੋਕ ਜਾਂਦੇ ਨੇ ਪਰ ਕਈ ਵਾਰੀ ਜਾਣਾ ਪੈਂਦਾ ਆ ਹੁਣ ਸਾਡੇ ਬੰਦੇ ਤਾਂ ਇੱਦਾਂ ਅਸੀਂ ਦੇਖੇ ਨੇ ਕਿ ਉਹ ਤਕਰੀਬਨ ਹਰ ਰੋਜ਼ ਹੀ ਆਪਣੇ ਮਾਂ ਬਾਪ ਨੂੰ ਉੱਥੇ ਮਿਲਣ ਜਾਂਦੇ ਨੇ ਦੇਖਣ ਜਾਂਦੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਤਲਬ ਉੱਥੇ ਨਾ ਜਾਇਆ ਜਾਵੇ ਔਰ ਉੱਥੇ ਕੀ ਹਾਲ ਹੁੰਦੇ ਹੋਊਗਾ ਮਤਲਬ ਮੈਂਟਲੀ ਕਿੰਨਾ ਪਰੇਸ਼ਾਨੀ ਹੁੰਦੀ ਹੋਊਗੀ ਇਹ ਨਾ ਆਪਾਂ ਨੂੰ ਚੀਜ਼ਾਂ ਜਵਾਨੀ ਦੇ ਵਿੱਚ ਹੁਣ ਸੋਚਣੀਆਂ ਚਾਹੀਦੀਆਂ ਕਿ ਸਾਡਾ ਬੁਢਾਪਾ ਕਿਹੋ ਜਿਹਾ ਹੋਣਾ ਚਾਹੀਦਾ ਜਿਹੜੇ ਜੇ ਅਸੀਂ ਪੈਸੇ ਦੇ ਪੁੱਤ ਬਣਨਾ ਆ ਪੈਸੇ ਦੇ ਪਿੱਛੇ ਘੁੰਮੀ ਜਾਣਾ ਆ ਅਤੇ ਫਿਰ ਅਸੀਂ ਕੇਅਰ ਨਹੀਂ ਕਰਨੀ ਤਾਂ ਸਾਡੀ ਕੇਅਰ ਵੀ ਨਹੀਂ ਹੋਣੀ ਹੈਗੀ ਬਿੱਟਾ ਸਾਹਿਬ ਇਹ ਇਹ ਜਿਹੜੀਆਂ ਸਮਾਜ ਨੂੰ ਨਾ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਆ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਲੋੜ ਹੁੰਦੀ ਆ ਪੇਰੈਂਟਸ ਦੀ ਗਾਈਡੈਂਸ ਦੀ ਉਹ ਪਾਲਦੇ ਨੇ ਡਿੱਗਣ ਤੋਂ ਵੀ ਬਚਾਉਂਦੇ ਨੇ ਪੜ੍ਹਾਉਂਦੇ ਨੇ ਨਲਾਉਂਦੇ ਨੇ ਇੱਦਾਂ ਹੀ ਜਦੋਂ ਸਾਡੇ ਬਜ਼ੁਰਗ ਆ ਉਹਨਾਂ ਨੂੰ ਵੀ ਇੱਦਾਂ ਹੀ ਕੇਅਰ ਦੀ ਲੋੜ ਹੈ ਅਤੇ ਜਦੋਂ ਅਸੀਂ ਹੋਣਾ ਸਾਨੂੰ ਵੀ ਇੱਦਾਂ ਲੋੜ ਹੋਣੀ ਹੈ ਬਿੱਟਾ ਸਾਹਿਬ ਅਤੇ ਉਦੋਂ ਫਿਰ ਜਿਹੜੇ ਰਿਸ਼ਤੇ ਆ ਇੱਕ ਦੂਜੇ ਨਾਲ ਸਾਂਝਾਂ ਨੇ ਉਹੀ ਕੰਮ ਆਉਣੀ ਆ ਹੈ ਨਾ
ਬਿਲਕੁਲ ਮੈਨੂੰ ਤੁਸੀਂ ਬੜਾ ਉਹ ਸੀਨ ਯਾਦ ਕਰਾਤਾ ਜਦੋਂ ਮੈਂ ਇੱਥੇ ਤੁਹਾਡੇ ਕੋਲ ਆਇਆ ਸੀ ਆਸਟ੍ਰੇਲੀਆ ਤਾਂ ਹਰਿੰਦਰ ਕੌਰ ਭੈਣ ਜੀ ਜਿਹੜੇ ਹਰਮਨ ਫਾਊਂਡੇਸ਼ਨ ਚਲਾਉਂਦੇ ਨੇ ਉਹ ਮੈਨੂੰ ਮਿਲ ਗਏ ਗੁਰਦੁਆਰਾ ਸਾਹਿਬ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਬੜੇ ਐਨ ਜੀ ਓ ਬੜੀ ਅੱਛੀ ਸੇਵਾ ਕਰਦੇ ਆ ਤਾਂ ਮੇਰੀ ਤਾਂ ਮੇਰੀ ਮਿਲਣ ਦੀ ਇੱਛਾ ਹੋਈ ਤੇ ਮੈਂ ਉਹਨਾਂ ਕੋਲ ਘਰ ਚਲਾ ਗਿਆ ਤਾਂ ਉਹ ਗੱਲਾਂ ਬਾਤਾਂ ਕਾਫੀ ਹੋਈਆਂ ਚਲੋ ਤੇ ਉਹਨਾਂ ਨੇ ਆਖਿਆ ਕਿ ਕੱਲ ਤੁਸੀਂ ਕੀ ਕਰਦੇ ਹੋ ਮੈਂ ਕਿਹਾ ਜੀ ਮੈਂ ਕੱਲ ਫ੍ਰੀ ਹਾਂ ਕਹਿੰਦੇ ਚਲੋ ਆਪਾਂ ਕਿਤੇ ਚੱਲਾਂਗੇ ਉਹ ਮੈਨੂੰ ਲੈ ਗਏ ਜੀ ਹੋਸਪਿਟਲ ਦੇ ਵਿੱਚ ਜਿਹੜਾ ਸਾਡੇ ਸਿਡਨੀ ਦਾ ਹੋਸਪਿਟਲ ਹੈ ਤੇ ਉੱਥੇ ਅਸੀਂ ਉਹ ਕਹਿੰਦੇ ਜੀ ਚੈਪਲਿਨ ਸਰਵਿਸ ਹੈ ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਚੈਪਲਿਨ ਸਰਵਿਸ ਇੱਦਾਂ ਦੀ ਹੁੰਦੀ ਹੈ ਮੈਨੂੰ ਮੇਰੇ ਦਿਮਾਗ 'ਚ ਨਾਂ ਵੀ ਨਹੀਂ ਸੀਗਾ ਮੇਰੇ ਦਿਮਾਗ 'ਚ ਤਾਂ ਉਹਨਾਂ ਨੇ ਜਦੋਂ ਅਸੀਂ ਕਾਊਂਟਰ ਤੇ ਗਏ ਤਾਂ ਉਹਨਾਂ ਨੇ ਦੇਖਿਆ ਮੈਨੂੰ ਉਹਨਾਂ ਨੇ ਦਿਖਾਈ ਇੱਕ ਲਿਸਟ ਦਿਖਾਈ ਕਹਿੰਦੇ ਆਹ ਦੇਖੋ ਵੀ ਇਹਦੇ 'ਚ ਲਿਖਿਆ ਹੋਇਆ ਵੀ ਆਹ ਥਰਡ ਫਲੋਰ ਦੇ ਉੱਤੇ ਆਹ ਸਾਡੇ ਜਿਹੜੇ ਹੈਗੇ ਨੇ ਸਾਡੇ ਪੰਜਾਬੀ ਫੈਮਿਲੀ ਨੇ ਜਾਂ ਇੰਡੀਅਨ ਫੈਮਿਲੀ ਨੇ ਉਹਦੇ 'ਚ ਤਿੰਨ ਨਾਮ ਸੀਗੇ ਇੱਕ ਕੋਈ ਲੇਡ ਕੁੜੀ ਦਾ ਨਾਮ ਸੀਗਾ ਇੱਕ ਕੋਈ ਸਰਦਾਰ ਦਾ ਨਾਮ ਸੀ ਇੱਕ ਹੋਰ ਨਾਮ ਸੀਗਾ ਉਹਨਾਂ ਨੇ ਮੈਨੂੰ ਦਿਖਾ ਦਿੱਤਾ ਵੀ ਆਪਾਂ ਇਹਨਾਂ ਨੂੰ ਮਿਲਣਾ ਕਿਉਂਕਿ ਇਹ ਸਾਡੀ ਲੈਂਗੁਏਜ ਦੇ ਵਿੱਚ ਗੱਲ ਕਰਨੀ ਤਾਂ ਇੱਕ ਜਦੋਂ ਅਸੀਂ ਉਹਦੇ ਗਏ ਇੱਕ ਫਲੋਰ ਦੇ ਉੱਤੇ ਤਾਂ ਇੱਕ ਬਜ਼ੁਰਗ ਬੈੱਡ ਦੇ ਉੱਤੇ ਮਤਲਬ ਜਾਗੋ ਮੀਚੀ ਚ ਪਿਆ ਸੀਗਾ ਤੇ ਉਹ ਸਾਨੂੰ ਦੇਖ ਕੇ ਨਾ ਉਹਨਾਂ ਨੇ ਜਦੋਂ ਉਹਨਾਂ ਦੇ ਕੇਸਕੀ ਬੰਨਦੇ ਨੇ ਹਰਿੰਦਰ ਭੈਣ ਜੀ ਮੇਰੇ ਵੀ ਪੱਗ ਬੰਨੀ ਸੀ ਤਾਂ ਉਹ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਇੱਦਾਂ ਕਰਕੇ ਤੇ ਮੈਂ ਕਿਹਾ ਵੀ ਇਹ ਕਾਫੀ ਸੀਰੀਅਸ ਹੋਣਗੇ ਤਾਂ ਜਦੋਂ ਉਹਨਾਂ ਦੇ ਅਸੀਂ ਕੋਲੇ ਗਏ ਤਾਂ ਹੌਲੀ ਹੌਲੀ ਗੱਲਾਂ ਬਾਤਾਂ ਕਰਨ ਲੱਗ ਪਏ ਕਿੱਥੋਂ ਹੈ ਤੁਸੀਂ ਕਿਵੇਂ ਹੈ ਉਹ ਜਗਰਾਉਣ ਦੇ ਨਿਕਲੇ ਤੇ ਉਹ ਜਦੋਂ ਅਸੀਂ ਉਹਨਾਂ ਨੂੰ ਮਤਲਬ ਛੱਡਣਾ ਸੀ ਅਸੀਂ ਹੋਰ ਜਗ੍ਹਾ ਤੇ ਜਾਣਾ ਸੀ ਦੂਜੇ ਪਾਸੇ ਤੇ ਉਹ ਇੰਨੇ ਕੁ ਉਹਨਾਂ ਚ ਐਨਰਜੀ ਸੀ ਇੰਨੇ ਕੁ ਖੁਸ਼ ਸੀਗੇ ਉਹ ਕਹਿੰਦੇ ਕਿ ਮੈਂ ਨਾ ਅੱਧਾ ਠੀਕ ਹੋ ਗਿਆ ਮੈਂ ਬੜਾ ਹੈਰਾਨ ਹੋਇਆ ਵੀ ਉਹਨਾਂ ਦੀ ਜਦੋਂ ਗੱਲ ਸੁਣ ਕੇ ਨਾ ਵੀ ਕਿੱਥੋਂ ਜੀ ਤੁਸੀਂ ਮੈਨੂੰ ਚੰਗਾ ਲੱਗਿਆ ਜੀ ਤਾਂ ਤੇ ਬੜਾ ਅੱਛਾ ਵੀ ਉਹਨਾਂ ਨੇ ਕਿਹਾ ਫਿਰ ਅਸੀਂ ਅੱਗੇ ਚਲੇ ਗਏ ਇੱਕ ਹੋਰ ਬੰਦੇ ਕੋਲੇ ਤਾਂ ਉਹ ਵੀ ਵਿਚਾਰਾ ਇਕੱਲਾ ਹੀ ਉੰਘ ਰਿਹਾ ਸੀਗਾ ਉਹ ਕਹਿੰਦਾ ਜੀ ਮੇਰੀ ਬੇਟੀ ਦੇ ਜਦੋਂ ਬੱਚਾ ਹੋਇਆ ਸੀ ਨਾ ਜੀ ਉਦੋਂ ਤੁਸੀਂ ਆਏ ਸੀਗੇ ਮੈਨੂੰ ਦੱਸਿਆ ਸੀਗਾ ਮੇਰੀ ਬੇਟੀ ਨੇ ਹਰਿੰਦਰ ਭੈਣ ਜੀ ਨੂੰ ਉਹ ਕਹਿ ਰਿਹਾ ਸੀਗਾ ਤੇ ਮੈਨੂੰ ਉਦੋਂ ਇੰਨੀ ਮਤਲਬ ਖੁਸ਼ੀ ਹੋਈ ਮੈਨੂੰ ਉਹ ਮੇਰਾ ਸੀਨ ਮੈਨੂੰ ਇੰਨਾ ਯਾਦ ਆ ਗਿਆ ਹੁਣ ਵੀ ਮੇਰੀਆਂ ਅੱਖਾਂ ਚ ਉਦੋਂ ਵੀ ਪਾਣੀ ਆ ਗਿਆ ਬੈਠੇ ਬੈਠੇ ਦੇ ਉੱਥੇ ਤੇ ਮੈਂ ਕਿਹਾ ਜੀ ਵਾਕਈ ਇਹ ਤਾਂ ਬੜੀ ਲੋੜ ਹੈਗੀ ਆ ਉਹ ਗੱਲ ਪਰ ਅਸੀਂ ਪੰਜਾਬ ਚ ਨੀ ਕਦੇ ਫੀਲ ਕੀਤੀ ਪੰਜਾਬ ਚ ਜੇ ਕਿਸੇ ਰਿਸ਼ਤੇਦਾਰ ਦਾ ਪਤਾ ਵੀ ਲੈਣਾ ਹੋਵੇ ਨਾ ਅਸੀਂ ਸਾਨੂੰ ਉਦੋਂ ਫੋਨ ਕਰਦੇ ਆ ਲੋਕ ਵੀ ਤੁਸੀਂ ਡਾਕਟਰ ਨੂੰ ਕਹਿ ਦੋ ਜੀ ਸਾਡਾ ਬਿੱਲ ਜੇ ਕੋਈ ਮਾੜਾ ਮੋਟਾ ਰਹਿਤ ਕਰ ਦੇਣ ਤਾਂ ਮਤਲਬ ਅਦਰਵਾਈਜ਼ ਉਹ ਇਹ ਨੀ ਕਹਿੰਦੇ ਕਿ ਤੁਸੀਂ ਸਾਡਾ ਪਤਾ ਲੈ ਜਾਓ ਜਾਂ ਸਾਡੇ ਕੋਲ ਚਲੇ ਜਾਓ, ਜਾਂ ਉਦੋਂ ਫੋਨ ਕਰਦੇ ਆ ਜਦੋਂ ਕਿਤੇ ਉਹ ਕਹਿ ਦੇਣ ਵੀ ਸਾਡੇ ਨਾ ਜੀ ਅੱਜ ਮਤਲਬ ਰੋਟੀ ਨੀ ਆਈ ਤੇ ਤੁਸੀਂ ਕੋਈ ਰੋਟੀ ਦਾ ਪ੍ਰਬੰਧ ਕਰ ਦਿਓ। ਹੁਣ ਤਾਂ ਅਸੀਂ ਜਾਂ ਦੂਸਰੇ ਕਰ ਦਿੱਤੇ ਆ ਜਿਹੜਾ ਸਵਿਗੀ ਜਾਂ ਜੋਮੈਟੋ, ਇਹਦੇ ਤੇ ਅਸੀਂ ਕਹਿ ਦਿੰਦੇ ਵੀ ਰੋਟੀ ਉੱਥੇ ਆਰਡਰ ਕਰ ਦੇਣੇ। ਅੱਗੇ ਹੁੰਦਾ ਸੀ ਵੀ ਤੁਹਾਨੂੰ ਘਰੋਂ ਦੁੱਧ ਲੈ ਕੇ ਜਾਣਾ, ਘਰੋਂ ਰੋਟੀ ਲੈ ਕੇ ਜਾਣੀ, ਫਿਰ ਸ਼ਾਮ ਨੂੰ ਰੋਟੀ ਦੇ ਕੇ ਆਉਣੀ, ਫਿਰ ਭਾਂਡੇ ਖਾਲੀ ਕਰਾ ਕੇ ਲੈ ਕੇ ਆਉਣੇ। ਕਈ ਵਾਰੀ ਹੁੰਦਾ ਸੀ ਭਾਂਡੇ ਵੀ ਉਨੇ ਕੁ ਹੁੰਦੇ ਸੀ ਘਰਾਂ ਦੇ ਵਿੱਚ ਵੀ ਦੂਜੇ ਦਿਨ ਵੀ ਰੋਟੀ ਦੇ ਕੇ ਆਉਣੀ ਹੈ। ਹੁਣ ਸਿਸਟਮ ਤਾਂ ਜਮਾ ਹੀ ਮਤਲਬ ਹੱਦ ਹੀ ਹੋ ਗਈ। ਮੈਂ ਤਾਂ ਇਹ ਸੋਚਦਾ ਹੁੰਦਾ
ਸਾਡੇ ਹਜੇ ਇੱਥੇ ਸਾਹ ਸੱਤ ਹੈਗਾ ਆ, ਸਾਡੇ ਇੰਨਾ ਬੈਡ ਨਹੀਂ ਹੈਗਾ। ਲੋਕੀ ਸਾਡੇ ਸਮਾਜ ਦੇ ਵਿੱਚ ਭਾਈਚਾਰੇ ਜੇ ਕੋਈ ਬਿਮਾਰ ਹੁੰਦਾ ਤਾਂ ਖਬਰ ਲੈਣ ਜਾਂਦੇ ਨੇ, ਫਰਜ਼ ਸਮਝਦੇ ਨੇ ਆਪਣਾ। ਤੇ ਪਰ ਕਈ ਵਾਰੀ ਇੱਦਾਂ ਹੁੰਦੀ, ਮੈਨੂੰ ਯਾਦ ਹੈ 20-25 ਸਾਲ ਪਹਿਲਾਂ ਦਾ ਬਾਹਲਾ ਹੀ ਕੰਮ ਖਰਾਬ ਸੀਗਾ ਤੇ ਹਸਪਤਾਲ ਨਾ ਮੇਲਾ ਲੱਗ ਜਾਣਾ ਕਈ ਸ਼ਾਮ ਨੂੰ ਜਿੱਦਣ ਤੇ
ਬਿਲਕੁਲ।
ਇੱਕ ਵਾਰੀ ਚਰਾਵਤ ਭਾਜੀ ਗੱਲ ਸੁਣਾਉਂਦੇ ਹੁੰਦੇ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ, ਸਟੈਂਟ ਪਿਆ ਤੇ ਉਹ 6-7 ਦਿਨ ਰਹੇ ਤਾਂ ਪਤਾ ਲੱਗਾ ਵੀਕਡੇਜ਼ ਦੇ ਵਿੱਚ, ਤੇ ਉਹਨਾਂ ਨੂੰ ਥਰਸਡੇ ਛੁੱਟੀ ਦੇ ਦਿੱਤੀ ਤੇ ਫਰਾਈਡੇ ਤੇ ਉਹ ਘਰ ਚਲੇ ਗਏ। ਤੇ ਕਈ ਜਿੱਦਾਂ ਹੁੰਦੇ ਨਾ, ਚਲੋ ਆਪਾਂ ਇੱਦਾਂ ਕਰਾਂਗੇ ਐਤਵਾਰ ਨੂੰ ਨਾਲੇ ਗੁਰਦੁਆਰੇ ਆਉਣਾ ਤੇ ਨਾਲੇ ਆਪਾਂ ਚਰਨਾਮ ਸਿੰਘ ਉਹਨਾਂ ਦੀ ਖਬਰ ਲੈ ਚੱਲਾਂਗੇ। ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਹਸਪਤਾਲੇ ਹੋਣਾ ਤੇ ਉਹ ਐਤਵਾਰ ਨਾ 7-8 ਜਣੇ ਉੱਥੇ ਚਲੇ ਗਏ ਇਕੱਠੇ ਹੋ ਗਏ। ਤੇ ਉਹ ਨਰਸਾਂ ਨੂੰ ਕਹਿੰਦੇ ਵੀ ਚਰਨਾਮ, ਉਹ ਕਹਿੰਦੇ ਉਹਦਾ ਜੀ ਚਲੇ ਗਿਆ। ਕਹਿੰਦੇ ਇੱਦਾਂ ਕਿੱਦਾਂ ਚਲੇ ਗਿਆ ਉਹ, ਹਨਾ? ਤੇ ਕਹਿੰਦੇ ਅਸੀਂ ਤਾਂ ਅਜੇ ਖਬਰ ਲੈਣੀ ਸੀ ਉਹਦੀ, ਉਹ ਉਹਨਾਂ ਨਾਲ ਲੜਨ ਨੂੰ ਫਿਰਨ ਤੇ ਅਸੀਂ ਤਾਂ ਇਕੱਠੇ ਹੋ ਕੇ ਆਏ ਸੀ ਫਿਰ ਨਾਲੇ ਗੁਰਦੁਆਰੇ ਦੀ ਮੀਟਿੰਗ ਕਰਾਂਗੇ ਉੱਥੇ ਲੌਂਜ ਵਿੱਚ ਬੈਠ ਕੇ ਤੇ ਨਾਲੇ ਚਰਨਾਮ ਸਿੰਘ ਹੁਣ ਉਹ ਫੋਨ ਕਰੀ ਜਾਣ ਚਰਨਾਮ ਸਿੰਘ ਉਹਨਾਂ ਨੂੰ ਉਹ ਤੁਸੀਂ ਚਲੇ ਗਏ ਅਸੀਂ ਤੁਹਾਡੀ ਖਬਰ ਲੈਣ ਆਏ ਸੀ। ਕਹਿੰਦੇ ਹੁਣ ਇੱਥੇ ਘਰੇ ਆ ਜਾਓ। ਮੈਨੂੰ ਇੱਕ ਹੋਰ ਗੱਲ ਯਾਦ ਹੈ, ਇੱਥੇ ਨਾ ਜਦੋਂ ਬਿੱਟਾ ਜੀ ਬਿਲਕੁਲ ਗਏ ਸਾਡੇ ਇਲਾਕੇ 'ਚ ਨਾ ਕਿਤੇ ਮਤਲਬ ਜੱਚਾ ਬੱਚਾ ਹੋਣਾ, ਮੁੰਡਾ ਜੰਮਣਾ ਤੇ ਬੜਾ ਸਾਰਿਆਂ ਨੇ ਦੇਖਣ ਜਾਣਾ, 2-3 ਦਿਨ ਹੀ ਹੁੰਦੇ ਸੀਗੇ ਤੇ ਉੱਥੇ ਰਸ਼ ਪੈ ਜਾਣਾ, ਨਰਸਾਂ ਨੇ ਧੂ ਧੂ ਕੇ ਬਾਹਰ ਕੱਢਣੇ, ਇੰਨੇ ਨਹੀਂ ਤੁਸੀਂ ਆ ਮੁੜ ਮੁੜ ਕੇ ਉਹਨੀ ਕਚੀਚੀਆਂ ਵੱਟੀ ਜਾਣੀਆਂ, ਮੇਲਾ ਲੱਗਿਆ ਰਹਿਣਾ, ਡਿਸਟਰਬੈਂਸ ਹੋਈ ਜਾਣੀ, ਜਨਾਨੀਆਂ ਅੰਦਰ ਬੰਦੇ ਬਾਹਰ, ਬਾਹਰ ਗੱਡੀਆਂ ਦੇ ਵਿੱਚ। ਫਿਰ ਬੂਟ ਕਲਚਰ ਤੁਹਾਨੂੰ ਪਤਾ ਵੇ, ਜੇ ਮੁੰਡਾ ਜੰਮਿਆ ਤਾਂ ਥੋੜ੍ਹਾ ਬਹੁਤਾ ਆਏ ਗਏ ਦੀ ਸੇਵਾ ਵੀ ਕਰਨੀ ਪੈਂਦੀ ਆ, ਉਹ ਚੱਲਣਾ ਉੱਥੇ ਰਸ਼ ਹੋ ਜਾਣਾ। ਉਹ ਹੌਲੀ ਹੌਲੀ ਫਿਰ ਜਦ ਪਤਾ ਲੱਗਿਆ ਨਾ ਵੀ, ਫਿਰ ਨਾ ਪੁਲਿਸ ਵਾਲੇ ਕਹਿਣ ਲੱਗ ਗਏ, ਪੁਲਿਸ ਵਾਲੇ ਫਿਰ ਖੜਨ ਲੱਗ ਪਏ ਹਸਪਤਾਲ ਮੇਰੇ ਵੀ ਲਓ ਵੀ ਹੁਣ ਪੰਜਾਬੀਆਂ ਦੇ ਮੁੰਡਾ ਜੰਮਿਆ ਤੇ ਹੁਣ ਆਪਾਂ ਇੱਥੇ ਸਾਰਿਆਂ ਨੇ ਘੁੱਟ ਲਾ ਕੇ ਜਾਣੀ ਤੇ ਪੈਸੇ ਬਣਾਉਣੇ ਆ, ਚਾਰਜ ਲੈਣੇ ਆ। ਤੇ ਹੌਲੀ ਹੌਲੀ ਫਿਰ ਉਹ ਹਸਪਤਾਲ ਵੀ ਕਹਿਣ ਲੱਗ ਗਏ ਵੀ ਜਦੋਂ ਨਾ ਕਿਤੇ ਪੰਜਾਬੀਆਂ ਦੇ ਮੁੰਡਾ ਜੰਮਿਆ ਤੇ ਜ਼ਰੂਰ ਦੱਸਿਓ ਵੀ ਅਸੀਂ ਮੂਹਰੇ ਨਾਕਾ ਲਾਉਣਾ ਆ ਪੈਸੇ ਬਣਾ ਕੇ।
ਇਹ ਵੀ ਰੈਵਨਿਊ, ਸਰਕਾਰ ਦਾ ਰੈਵਨਿਊ ਇਕੱਠਾ ਹੋ ਜਾਏ।
ਹਾਂ, ਫਿਰ ਹੌਲੀ ਹੌਲੀ ਫਿਰ ਤਾਂ ਘਟੇ ਲੋਕ, ਨਹੀਂ ਤਾਂ ਵੀ ਉੱਥੇ ਤਾਂ ਬਾਹਰ ਗੱਡੀਆਂ ਦਾ ਮਤਲਬ 10-15 ਸ਼ਾਮ ਨੂੰ ਫਿਰ ਜਾਣਾ ਹੀ ਨਾ। ਲੇਡੀਜ਼ ਨੇ ਅੰਦਰ ਦੇਖੀ ਸੁਨੇਹੇ ਦੇ, ਚੱਲੀਏ ਜੀ ਚੱਲੀਏ, ਬਾਹਰੋਂ ਸੁਨੇਹਾ ਆਉਣਾ, ਨਹੀਂ ਨਹੀਂ ਠਹਿਰੋ ਹਜੇ, ਹਜੇ ਇੱਕ ਪੈਗ ਲੱਗਾ ਦੂਜਾ ਲਾਉਣਾ,
ਸਾਡਾ ਸਮਾਨ ਹਜੇ ਆਉਣਾ, ਸਾਡਾ ਸਮਾਨ ਹਜੇ ਆ ਰਿਹਾ। ਉਹ ਕਹਿੰਦੇ ਨਹੀਂ ਨਹੀਂ ਚਲੋ ਕੋਈ ਨੀ, ਚਟਨੀ ਹੈਗੀ ਚਟਨੀ ਨਹੀਂ, ਕਹਿੰਦੇ ਨਮਕ ਵਾਲੀ, ਨਮਕ ਤਾਂ ਨਹੀਂ ਰਿਹਾ ਉਹਦੇ ਨਾਲ ਹੀ ਕਰ ਲੈਂਦੇ ਹਾਂ ਜੇ ਲੇਟ ਹੋ ਜੂਗਾ।
ਖੈਰ ਚਲੋ ਅਸੀਂ ਹੱਸ ਰਹੇ ਹਾਂ ਮਤਲਬ, ਪਰ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਮਤਲਬ ਇੱਕ ਆਪਣਾ ਵੱਖਰਾ ਕਲਚਰ ਹੈ। ਰੱਬ ਵੈਸੇ ਹਸਪਤਾਲ ਦਾ ਮੂੰਹ ਕਿਸੇ ਨੂੰ ਦਿਖਾ ਲੈ ਨਾ, ਪਰ ਕਈ ਵਾਰੀ ਜਾਣਾ ਪੈਂਦਾ ਠੀਕ ਹੋਣ ਦੇ ਲਈ, ਉਹ ਚੜ੍ਹਦੀ ਕਲਾ 'ਚ ਰਹਿਣਾ।
ਛੋਟੇ ਬਿਲਕੁਲ ਬਿਲਕੁਲ ਛੋਟੇ ਹੁੰਦੇ ਨਾ ਜਦੋਂ ਕਿਸੇ ਨੇ ਮੰਡੀ 'ਚ ਆਉਣਾ ਕੋਈ ਕਣਕ ਵੇਚ ਕੇ ਜਾਂ ਨਰਮਾ ਵੇਚ ਕੇ, ਤਾਂ ਕਈ ਵਾਰੀ ਭਾਂਡੇ ਮੋੜਨ ਆਉਣਾ ਘਰੇ, ਤਾਂ ਪਿੰਡੋਂ ਕਿਸੇ ਨੇ ਆਏ ਹੋਣਾ ਤੇ ਉਹਨਾਂ ਨੇ ਕਹਿਣਾ ਵੀ ਕਾਕਾ ਆਈ ਕਰੋ ਰਿਹਾ ਕੀ ਬਣਾਇਆ, ਨਹੀਂ ਬਣੇ ਜਾਂਦਾ ਜੀ ਉਹ ਐਂ ਕਰ, ਫਿਰ ਕੁਛ ਤੜਕੇ ਵਾਲੀ ਦਾਲ ਪਈ ਹੋਣੀ ਜਾਂ ਕੁਛ ਹੋਰ ਪਿਆ ਹੋਣਾ, ਨਹੀਂ ਦਾਲ ਵੀ ਹੈਨੀ, ਚਟਨੀ ਹੋਣੀ ਹੈ ਚਟਨੀ, ਹਾਂ ਚਟਨੀ ਉਹਨੇ ਕੌਲੀ ਚਟਨੀ ਪਾ ਕੇ ਉਹਨੇ ਦੋ ਕਹਿੰਦਾ ਗਲਾਸ ਹੀ ਲਿਆ ਛੋਟਾ ਜਿਹਾ, ਉਹਨੇ ਉੱਥੋਂ ਢੱਕਣ ਖੋਲ ਕੇ ਵਿੱਚ ਪਾ ਕੇ ਆਪਦੀ ਦਵਾਈ ਤੇ ਚਟਨੀ ਨਾਲ ਹੀ ਕਰ ਲੜੀ। ਤੇ ਕਈ ਵਾਰੀ ਅਸੀਂ ਸੋਚਣਾ ਵੀ ਜਿਹੜਾ 200-300 ਰੁਪਇਆ ਬੋਤਲ ਤੇ ਲਾ ਕੇ ਆਇਆ ਤੇ ਉਹ ਰਾਹ ਚ ਦੋ ਚੀਜ਼ਾਂ ਹੋਰ ਵੀ ਫੜ ਲਿਆਉਂਦਾ, ਕਹਿੰਦੀ ਉਹ ਸਵਾਦ ਨੀ ਆਉਂਦਾ ਜਿਹੜਾ ਇਹ ਨਮਕ ਨਾਲ ਜਾਂ ਚਟਨੀ ਨਾਲ ਜਾਂ ਉਹਦੇ ਨਾਲ ਆਉਂਦਾ।
ਬਿਲਕੁਲ, ਚਲੋ ਬਿੱਟਾ ਸਾਹਿਬ ਸਮਾਂ ਕਾਫੀ ਹੋ ਗਿਆ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ। ਵੈਸੇ ਅਗਲੇ ਪ੍ਰੋਗਰਾਮ ਚ ਤੁਸੀਂ ਸਮੀਖਿਆ ਕਰ ਰਹੇ ਹੋ ਦਿੱਲੀ ਇਲੈਕਸ਼ਨ ਜਿਹੜੀ ਹੋ ਰਹੀ ਹੈ ਤੇ ਪੰਜਾਬ ਦੀ ਵੀ ਆਪਾਂ ਹੋਰ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਿੱਟਾ ਸਾਹਿਬ, ਸ਼ੁਕਰਾਨਾ
ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ,
ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਬਿੱਟਾ ਸਾਹਿਬ ਸਾਡੇ ਨਾਲ, ਹਾਂਜੀ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ ਤੇ ਅੱਜ ਦਿੱਲੀ ਗਏ ਹੋਏ ਨੇ। ਸੋ ਪਿਆਰਿਓ ਰਾਜਨਦੀਪ ਕੈਨਬਰਾ ਤੋਂ ਵੀ ਸਾਡੇ ਨਾਲ ਜੁੜੇ ਸਨ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਲਾਡੀ ਬੈਂਸ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਔਰ ਜੀ ਇਸ ਚਾਲ ਉਹਨੇ ਸਾਂਝ ਪਾਈ ਹੈ ਕਿ ਫਰੈਂਕ ਮਾਵਰ ਆਸਟ੍ਰੇਲੀਆ ਦਾ ਓਲਡੈਸਟ ਮੈਨ ਹੈ ਅਤੇ ਉਹ ਅਜੇ ਵੀ ਇੰਡੀਪੈਂਡੈਂਟਲੀ ਰਹਿ ਰਿਹਾ ਅਤੇ ਉਸਨੇ 109ਵਾਂ ਜਨਮ ਦਿਨ ਮਨਾਇਆ ਆ ਗਾਇਮੀਆ ਇਲਾਕੇ ਦੇ ਵਿੱਚ ਰਹਿ ਰਿਹਾ ਆਪਣੇ ਪਰਿਵਾਰ ਸਰਾਊਂਡਡ ਬਾਏ ਫੈਮਿਲੀ ਅਤੇ ਕਹਿ ਰਹੇ ਨੇ ਕਿ ਮਾਡਰਨ ਟੈਕਨੋਲੋਜੀ ਦੇ ਵੰਡਰਸ ਦੇ ਕਾਰਨ ਅਤੇ ਸੋਸ਼ਲ ਲਾਈਫ ਦੇ ਕਾਰਨ ਉਹ ਇੰਨੀ ਲੰਬੀ ਉਮਰ ਭੋਗ ਰਹੇ ਨੇ 109 ਸਾਲ ਦੇ ਅੱਜ ਉਹ ਬਰਥਡੇ ਮਨਾ ਰਹੇ ਨੇ ਸੋ ਆਪਣਾ ਖਿਆਲ ਰੱਖੋ ਰਿਸ਼ਤੇ ਬਣਾਓ ਇਕੱਲੇ ਪੈਸੇ ਨਾ ਬਣਾਓ ਰਿਲੇਸ਼ਨਸ ਬਣਾਓ ਆਪਣੇ ਆਪ ਨੂੰ ਅੰਦਰੂਨੀ ਰੱਬ ਨਾਲ ਵੀ ਰਿਲੇਸ਼ਨ ਬਣਾਓ ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਇਜਾਜ਼ਤ ਲੈਂਦਾ ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਉਪਲਬਧ ਹੋ ਜਾਵੇਗਾ ਆਪਣਾ ਰੱਖਿਓ ਖਿਆਲ ਮਿਲਦੇ ਹਾਂ ਅਗਲੇ ਹਫ਼ਤੇ ਰੱਬ ਰਾਖਾ।